O como que está se mandando aí? É, olha. Mano de बाबत कुछ आपा विचार करिए। आम तौर पर हमेशा यही शिकायत होती है कि जी पाठ करते हैं मन नहीं लगता, सिमरन करते हैं मन नहीं लगता। ये इतनी शिकायत है, जनरल शिकायत, आम शिकायत है, हर जगह यही शिकायत है। ये उत्थे भी है, पिछले मार्च महीने के बच्चे मेरे पास संगता ने बेनती की सी, ते फिर उत्थे मैं इस विषय देते कुछ अपने विचार जाहिर किए सी, अपने तजर्बे अनुसार वही विचार मैं हुण इत्थे पेश कर रहा थोड़े मन। ये विचार कर मन की बात विचार कर पहला अपना यदि बैकग्राउंड देखनी, ये मन है किन कहिंदे किनू है। किसी चीज की बाबत भी हाफ बेक नॉलेज होवे तो इम्परफेक्ट से गलत होंगे, तो उसके आधार के उत्ते जो कुछ साड़ी कंसेप्शन होंगी वो गलत हो सकती है। इस करके ओवरऑल कंप्लीट एंड परफेक्ट नॉलेज होना चाहिए हर एक चीज का। मन की चीज है, मन की बाबत अपना गुरबाणी के अनुसार गल करनी है। गुरबाणी एक बहुत मन की किसी अवस्था दसी है, मन तू जोत स्वरूप है अपना मूल पछाण। इथे मन नु जोत बनाता है, दस्या है कि जोत हैगी है, भाई जोत है गुरबाणी सच कहती है, पर फिर जोत जेड़ी हो तो जोत की समाई रहो, जोत भी की हो, जोत का रस माणी असि अपने आप नो कंपेयर करिए। एक पास गुरु साहब मन नो जोत स्वरूप कहते, दूसरे पास बाणी विच सानू रे मन रे मन रे मन करके उपदेश देंदे, तो फिर ओदी उपदेश की लोड़ हुई। आप ही जोत स्वरूप है तो उन्होंने उपदेश की की लोड़ी। ये मतलब यह है कि वो मन जरा जो स्वरूप सी किसे अपनी असली अवस्था तो वो गिर गया कह लो, वो उसे नीवा असर पै गया है या रंगत कोई चढ़ गई है, करप्ट हो गया। वो कदों होया करप्ट, कदों होया जदों इहदे विच हों में आ गई, जदों हों आ गई तो की हो गया। देखो बिजली है इत्थे, बिजली पिछे इहदे बिजली है जोत है, पर बिजली दे उदाले बल्ब है, बल्ब नूं जिही जी रंगत चढ़ जाएगी ओह जिहा बाहर ओहदी रोशनी आएगी। लाल पीले हर किस्म दे रंग दे, फिर उपर जेरे बल्ब है गे ओदी अनेका किस्म दी साइज, अनेका किस्म दी शेप हुंदी है। बस आ गल है, जदों हों हों दा बल्ब साडे जोत दे उत्ते चढ़ गया, ते हों नूं बाहरों हों आ हों जदों आगे की होया कि पहला तां जोत स्वरूप हैगा, उत्थे तां रब ही रब है, उत्थे आत्मा ही आत्मा है, जिन्हें अपने आप से जो हाँ आ गई वो बाहर मुखी हो गया। ध्यान करो, हाँ आ गई तो बाहर मुखी हो गया, वो तिना गुणा चला गया बाहर मुखी। जो बाहरों ओते आप भी कई कई बार देखते हैं कि बल्ब के उत्ते डस्ट जम जाती है ते ओदी रोशनी कट जाती है, ते कई तो आप जान बुझ के लाल पीले हरे बल्ब लाने, वो जोत का रंगत नहीं होंगी, वो बल्ब की रंगत होंगी है। हुण मन नूं जदों ये बाहर मुखी हो गया तो बाहरली रंगत शुरू हो गई। बाहर की है तिना गुणा च की है, काम क्रोध मोह लोभ हंकार, असीं पंज गिणने बड़े सौखे है, पर यह नहीं सानूं पता कि एक एक दे नाल फौज हटीली है। बाणी कहिंदी है एक एक दे नाल फौज हटीली है, ते साडे मन नूं आपो अपने रंगत विच खिंच रहे हैं, डिस्ट्रैक्ट कर रहे हैं, और इतना डिस्ट्रैक्ट कर रहे हैं कि सानू अंदर वरन दा अपने जोत स्वरूप दा अपने असले दा ਉਹੀ ਖਿਆਲ ਹੀ ਨਹੀਂ ਆਉਂਦਾ, ਉਹੀ ਭੁੱਲਿਆ ਹੋਇਆ ਕਿ ਅਸੀਂ ਸਾਡਾ ਅਸਲਾ ਕੀ ਜੋਤ ਸਰੂਪ ਹੈ, ਮਨ ਕੇ ਤੂੰ ਜੋਤ ਸਰੂਪ ਹੈ, ਅਸਲਾ ਭੁੱਲ ਗਿਆ। ਕਦੋਂ ਜਦੋਂ ਮਨ ਬਾਹਰ ਮੁਖੀ ਹੋਇਆ, ਧਿਆਨ ਕਰੋ ਇੱਕ ਦੋ ਗੱਲਾਂ ਹੈ, ਬਾਹਰ ਮੁਖੀ ਹੋਇਆ ਤਾਂ ਇਹ ਪੰਜੇ ਕੀ ਇਹਦੇ ਚ ਸਾਰੀ ਫੌਜ ਹਟੀ ਲਈ ਦੀ ਰੰਗਤ ਇਹਦੇ ਚੜ੍ਹਨੀ ਸ਼ੁਰੂ ਹੋ ਗਈ, ਤੇ ਇਸ ਦਾ ਕੀ ਹੋਇਆ, ਨਤੀਜਾ ਕੀ ਹੋਇਆ ਕਿ ਅਸੀਂ ਤਿੰਨਾਂ ਗੁਣਾਂ ਚ ਆ ਗਏ, ਤਿੰਨਾਂ ਗੁਣਾਂ ਚ ਕੰਮ ਕਰ ਰਿਹਾ, ਲੋ ਕੰਮ ਕਰ ਰਿਹਾ, ਅਟਰਨਲ ਲੋ ਹੈ, ਜੋ ਮੈਂ ਕੀ ਹੈ ਸੋ ਮੈਂ ਪਾਇਆ, ਦੋਸ਼ ਨਤੀਜੇ ਅਵਰ ਜਾਣਾ, ਐਜ ਯੂ ਸੋ ਯੂ ਰੀਪ। ਇੱਥੇ ਉਹ ਫਿਰ ਜਦੋਂ ਬਾਹਰ ਮੁਖੀ ਹੋਇਆ ਤਾਂ ਇਹ ਤੇ ਸਾਰੇ ਪੰਜਾਂ ਦਾ ਅਸਰ, ਇਹ ਦੂਸਰੀ ਦੁਨੀਆਂ ਤਿੰਨਾਂ ਗੁਣਾਂ ਦਾ ਅਸਰ ਇਹ ਤੇ ਪੈ ਰਿਹਾ ਹੈ। ਗੁਰੂ ਬਾਣੀ ਦਾ ਕੀ ਹੁਕਮ ਹੈ, ਗੁਰਬਾਣੀ ਸਾਨੂੰ ਕਹਿੰਦੀ ਹੈ ਮਨ ਉਹ ਤੂੰ ਕਿੱਥੇ ਫਿਰਦਾ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਫਕੜੇ ਤੇਰੀ ਮੁਕਦੀ ਚੱਲੀ ਰਹਿਣ, ਇਸ ਤਰ੍ਹਾਂ ਦੇ, ਕਿਉਂਕਿ ਬਹੁਤ ਲੰਮਾ ਚੌੜਾ ਹੈਗਾ ਬੇਅੰਤ ਸ਼ਬਦ ਹੈ ਇਸ ਮਨ ਨੂੰ ਸਮਝਾਉਣ ਵਾਸਤੇ। ਇਹ ਕਿਹੜੇ ਮਨ ਨੂੰ, ਉਹ ਤੇ ਜੋਤ ਸਰੂਪ ਹੈ, ਜੋਤ ਸਰੂਪ ਉਦੋਂ ਜਦੋਂ ਇਹਦਾ ਅੰਦਰ ਮੁੱਖ ਹੈ, ਜੋਤ ਵੱਲ ਮੁੱਖ ਹੈ, ਜੋ ਜੋਤ ਵਿੱਚ ਇਹ ਹੈ, ਜੋਤ ਦੀ ਹਜ਼ੂਰੀ ਮੰਨਦਾ, ਪ੍ਰੈਜੈਂਸ ਮੰਨਦਾ, ਜੋਤ ਦੀ ਪ੍ਰੈਜੈਂਸ ਨੂੰ ਮਹਿਸੂਸ ਕਰਕੇ ਉਸਦਾ ਰੰਗ ਮੰਨਦਾ ਹੈ, ਉਦੋਂ ਤਾਂ ਇਹ ਜੋਤ ਸਰੂਪ ਹੈ। ਜਦੋਂ ਇਹ ਜੋਤ ਨੂੰ ਪਿੱਠ ਦੇ ਬਾਹਰ ਮੁਖੀ ਹੋ ਗਿਆ, ਅਟੈਂਸ਼ਨ ਹੀ ਹੈ ਨਾ, ਅਟੈਂਸ਼ਨ ਜਦੋਂ ਬਾਹਰ ਮੁਖੀ ਤੇ ਸਾਰੀ ਚੀਜ਼ਾਂ ਸਾਡੇ ਥਾਂ ਬੁਲਾਵਾਂ ਆਪ ਚਿੰਬੜੀਆਂ, ਤੇ ਫਿਰ ਹੁਣ ਚਿਮੜ ਗਈਆਂ ਬਈ ਕੀ ਕਰੀਏ, ਹੁਣ ਤਾਂ ਆਪਾਂ ਇਹ ਗੱਲ ਹੈ ਨਾ, ਉਹ ਤਾਂ ਹੋ ਗਿਆ ਜੋ ਕੁਛ ਹੋਣਾ ਸੀ, ਬਾਹਰ ਮੁਖੀ ਆ ਗਏ, ਹੁਣ ਇਲਾਜ ਕੀ ਹੈ। ਦੇਖੋ ਕਰੂਸ਼ੀਅਲ ਪੁਆਇੰਟ ਔਰ ਦ ਟਰਨਿੰਗ ਪੁਆਇੰਟ ਇਹਦੇ ਚ ਕਿਹੜੀ ਹੈ, ਉਹ ਹੈ ਬਾਹਰ ਮੁਖੀ ਔਰ ਅੰਦਰ ਮੁਖੀ। ਜੋ ਅੰਦਰ ਮੁਖੀ ਮਨ ਕਰਦੇ ਆ ਉੱਥੇ ਤਾਂ ਜੋਤ ਹੈ, ਜੇ ਬਾਹਰ ਮੁਖੀ ਮਨ ਹੁੰਦਾ ਹੈ ਤਾਂ ਇਹ ਪੰਜਾਂ ਦੇ ਗੁਲਾਮ ਹੈ, ਪੰਜੀ ਦੀ ਰੰਗਤ ਚੜ੍ਹਨੀ ਇਹਦੇ ਤੇ। ਜੋ ਅੰਦਰ ਮੁਖੀ ਹੁੰਦਾ ਉਹਨੂੰ ਬਾਣੀ ਚ ਉਹਨੂੰ ਮੰਨ ਕੇ ਹੈ, ਤੇ ਜਦੋਂ ਬਾਹਰ ਮੁਖੀ ਹੁੰਦਾ ਹੈ ਤਾਂ ਫਿਰ ਇਹ ਪੰਜਾਂ ਦਾ ਗੁਲਾਮ ਬਣਿਆ ਹੋਇਆ। ਹੁਣ ਆਪਾਂ ਦੇਖੀਏ ਸਟੈਪ ਬਾਈ ਸਟੈਪ ਵੀ ਹੁਣ ਹੋ ਤਾਂ ਗਈ, ਅਸੀਂ ਫਸ ਤਾਂ ਗਏ, ਬਾਹਰ ਮੁਖੀ ਹੋਏ, ਕਦੋਂ ਹੋਏ ਜਦੋਂ ਇਹਦੇ ਤੇ ਹਾਂ ਦਾ ਪੜਦਾ ਪੈ ਗਿਆ, ਹਾਂ ਦਾ ਬਲਬ ਚੜ ਗਿਆ। ਹੁਣ ਬਾਣੀ ਕਹਿੰਦੀ ਹੈ ਰੋਜ਼ ਜੋ ਜੀ ਸਭ ਪੜ੍ਹਦੇ ਹੈ, ਨਾਨਕ ਹੁਕਮ ਹੈ ਜੇ ਪੁੱਛੇ ਤਾਂ ਹਉ ਮੈਂ ਕਹੇ ਨਾ ਕੋਈ। ਇਹ ਹਉ ਨੇ ਹੀ ਸਾਰਾ ਵਿਗਾੜ ਪਾਇਆ, ਜੇ ਹੁਕਮ ਬੁੱਝਾਂਗੇ, ਜਦੋਂ ਹੁਕਮ ਬੁੱਝ ਲਿਆ, ਹੁਕਮ ਕੀ ਹੈ, ਸ਼ਬਦ ਸ਼ਬਦ ਕੀ ਹੈ, ਨਾਮ, ਜਦੋਂ ਨਾਮ ਬੁੱਝ ਲੈਣ, ਆਪਣੀ ਜੋਤ ਬੁੱਝ ਲਿਆ, ਤਾਂ ਫਿਰ ਹਾਂ ਕਹਿ ਉਹਨੂੰ ਹਾਂ ਨਿਕਲੇਗੀ ਨੀਂਦ ਚੋਂ, ਤੇ ਸਾਨੂੰ ਇਹਦੀ ਰੰਗਤ ਬਾਹਰਲੀ ਦੀ ਮਾਇਆ ਦੀ ਰੰਗਤ ਨਹੀਂ ਚੜੇਗੀ। ਪਰ ਹੁਣ ਤਾਂ ਬਈ ਰੰਗਤ ਤਾਂ ਚੜ ਗਈ ਹੈ, ਹੁਣ ਤਾਂ ਅਸੀਂ ਬਾਹਰ ਮੁਖੀ ਹੈ, ਸੋ ਇਟ ਇਜ਼ ਨਾਟ ਏ ਹੋਪਲੈਸ ਕੇਸ। ਗੁਰੂ ਸਾਹਿਬ ਨੇ ਸਾਨੂੰ ਦੱਸਿਆ ਹੈ ਵੀ ਇਹਦਾ ਇਲਾਜ ਹੈ। ਬਾਣੀ ਚ ਇੱਕ ਤੁੱਕ ਆਉਂਦੀ ਹੈ, ਸਾਧ ਸੰਗਤ ਮੈਂ ਇਹ ਮਨ ਪਰ ਬੁੱਧ, ਇੱਥੇ ਕਾਬੂ ਆਉਂਦਾ ਹੈ ਸਾਧ ਸੰਗਤ। ਇਹ ਗੱਲ ਸੱਚੀ ਹੈ, ਸਾਡੇ ਤਜਰਬੇ ਚ ਆ ਰਹੀ ਹੈ, ਕਿਤੇ ਗੁਰਬਾਣੀ ਸੁਣੀਏ, ਕਿਤੇ ਮਨ ਚਾਹੁੰਦਾ ਹੋਵੇ, ਜਦੋਂ ਮਾੜਾ ਜਿਹਾ ਉਹਦੇ ਚ ਧਿਆਨ ਦਿੰਦੇ ਹਾਂ, ਜਾਂ ਗੁਰਬਾਣੀ ਕਥਾ ਕੋਈ ਚੰਗੀ ਕਰਦਾ ਹੋਵੇ, ਕੀਰਤਨ ਚੰਗਾ ਹੋਵੇ, ਉੱਥੋਂ ਮਨ ਮੱਲੋ ਮੱਲੀ ਇਕੱਠਾ ਹੋ ਜਾਂਦਾ ਹੈ। ਸਿਰਫ ਇੱਥੇ ਹੀ ਨਹੀਂ, ਕਿਸੇ ਮਹਾਂਪੁਰਖ ਕੋਲ ਜਾਓ, ਉਹਨਾਂ ਨੇ ਜਿਹਨਾਂ ਦੇ ਉਨਮਨ ਹੈ, ਜਿਹਨਾਂ ਦੇ ਅੰਦਰ ਮੁਖੀ ਹੋਏ, ਯਾਦ ਰੱਖੋ ਇੱਥੇ ਡਿਵਾਈਡਿੰਗ ਲਾਈਨ ਹੈ, ਬਾਹਰ ਮੁਖੀ ਤੇ ਅੰਦਰ ਮੁਖੀ। ਜਿਹਨਾਂ ਨੇ ਅੰਦਰ ਮੁਖੀ ਮਨ ਕੀਤਾ ਹੋਇਆ ਹੈ, ਜਿਹੜੇ ਅੰਦਰ ਆਪਣੀ ਜੋਤ ਦਾ ਰੰਗ ਮਾਣ ਰਹੇ ਹਨ, ਉਹਨਾਂ ਦੇ ਕੋਲ ਜਾਈਏ, ਉਹਨਾਂ ਦੀ ਸੰਗਤ ਵਿੱਚ ਜਾਈਏ ਤਾਂ ਕੀ ਹੁੰਦਾ, ਪਹਿਲਾਂ ਉਹਨਾਂ ਦੀ ਇਤਨੀ ਆਤਮਕ ਵਾਈਬ੍ਰੇਸ਼ਨ ਇਤਨੀ ਸਟਰੋਂਗ ਹੁੰਦੀ ਹੈ ਕਿ ਅਸੀਂ ਜਦੋਂ ਬਾਹਰੋਂ ਸਾਡੇ ਵਰਗੇ ਮਨਮੁਖੀ ਬਾਹਰ ਮੁਖੀ ਵਾਲੇ ਇੱਥੇ ਕੀ ਜਿਹੜੇ ਬਾਹਰ ਮੁਖੀ ਹੁਣ ਕੀ ਹੈ ਪਤਾ, ਬਾਣੀ ਚ ਮਨ ਮੁਖ, ਮਨ ਦੇ ਮਗਰ ਲੱਗਣ ਵਾਲੇ, ਮਨ ਵੱਲ ਮੂੰਹ ਕਰਨ ਵਾਲੇ, ਉਹਨਾਂ ਨੂੰ ਮਨ ਮੁਖ ਕਿਹਾ। ਜਿਹੜੇ ਅੰਦਰ ਨੂੰ ਮੁਖ ਬਿਰਤੀ ਕਰਨ ਵਾਲੇ ਹੈਗੇ, ਜਿਹੜੇ ਜੋਤ ਵੱਲ ਨੂੰ ਮੂੰਹ ਕਰਨ ਵਾਲੇ ਹੈਗੇ, ਉਹਨਾਂ ਨੂੰ ਗੁਰਮੁਖ ਕੇ ਅੰਦਰ ਕੌਣ ਹੈ, ਗੁਰੂ ਹੈ। ਉਹ ਜੋਤ ਕੀ ਹੈ, ਗੁਰੂ ਰੂਪ ਹੈ, ਉਹ ਗੁਰੂ ਹੈ, ਉਹਦੇ ਵੱਲ ਜਾ ਪਿਆ, ਉਹਨੂੰ ਗੁਰਮੁਖ ਕਿਹਾ। ਤੇ ਮਨ ਮੁਖ ਬਾਹਰ ਮੁਖ ਕਰਨ ਵਾਲੇ, ਮਨ ਮੁਖ ਅੰਦਰ ਗੁਰਮੁਖ, ਗੁਰਮੁਖ ਜਦੋਂ ਗੁਰਮੁਖਾਂ ਕੋਲ ਜਾਈਏ, ਦੈਟਸ ਅ ਡਿਵਾਈਡਿੰਗ ਲਾਈਨ, ਤਾਂ ਕੀ ਹੋਊਗਾ, ਗੁਰਮੁਖਾਂ ਦੇ ਔੜਾ ਵਿੱਚ ਉਹਦੇ ਵਾਈਬ੍ਰੇ, ਉਹਦੇ ਇੱਕ ਔੜਾ ਹੁੰਦਾ, ਔੜਾ ਮੀਨ ਸਰਕਮਸਟੈਂਸ ਹੁੰਦੀ ਹੈ ਜਿੱਥੋਂ ਤੇ ਉਹਦੀ ਵਾਈਬ੍ਰੇਸ਼ਨ ਬਾਹਰ ਜਾ ਕੇ ਅਸਰ ਕਰਦੀ ਹੈ। ਜਦੋਂ ਤੁਸੀਂ ਉਸ ਔੜੇ ਦੇ ਵਿੱਚ ਜਾਓਗੇ, ਉਸ ਸਰਕਮਸਟੈਂਸ ਚ ਜਾਓਗੇ, ਕੀ ਅਸਰ ਹੋਏਗਾ ਸਾਡਾ ਮਨ ਉਸ ਵਕਤ, ਕਿਉਂਕਿ ਬਾਹਰ ਮੁੱਖ ਮਨ ਜਿਹੜਾ ਹੈ ਉਹ ਵੀਕ ਹੈ, ਕਿਉਂਕਿ ਉਹਦੇ ਉਸ ਤਾਕਤ ਕੋਈ ਨਹੀਂ ਹੈ, ਉਹਦੀ ਆਪਣੀ ਤਾਕਤ ਬਣਾਈ ਹੈ, ਉਹ ਕਿਸ ਤਰ੍ਹਾਂ ਬਣਦੀ ਹੈ ਉਹ ਮੈਂ ਹੁਣ ਗਾਂ ਦੱਸੂਗਾ। ਪਰ ਜਿਹੜਾ ਅੰਦਰਮੁਖੀ ਮਨ ਹੈਗਾ, ਉਹਨੂੰ ਮਨ ਜਿਹੜਾ ਗੁਰਮੁਖ ਮਨ ਹੈ, ਉਹਨੂੰ ਆਤਮਾ ਚ ਸ਼ਕਤੀ ਮਿਲਦੀ ਹੈ, ਉਹ ਸਟਰੋਂਗ ਹੁੰਦਾ, ਉਹਦੇ ਚ ਡਾਇਨਾਮਿਕ ਪਾਵਰ ਹੁੰਦਾ, ਉਹਦੇ ਚ ਵੋਲਟੇਜ ਇਤਨੀ ਜ਼ਿਆਦਾ ਹੁੰਦੀ ਹੈ ਕਿ ਉਹਦੇ ਇੱਕ ਇੱਕ ਕਿਰਨ ਵਿੱਚ ਇਤਨੀ ਵੋਲਟੇਜ ਹੁੰਦੀ ਹੈ ਕਿ ਸਾਡੇ ਵਰਗੇ ਕਮਜ਼ੋਰ ਮਨਾਂ ਜਦੋਂ ਜਾਣੇ ਉਹਨਾਂ ਦੇ ਔਰਾ ਦੇ ਵਿੱਚ, ਤਾਂ ਉਹਦਾ ਇੰਨਾ ਅਸਰ ਹੁੰਦਾ ਕਿ ਸਾਡਾ ਮਨ ਕੁਝ ਚਿਰ ਲਈ ਜਿੰਨਾ ਚਿਰ ਉੱਥੇ ਬੈਠਾਂਗੇ, ਸਾਡੇ ਮਨ ਦੇ ਉੱਤੇ ਉਹਦਾ ਵਾਈਬ੍ਰੇਸ਼ਨ ਕਿਰਨਾਂ ਪੈ ਕੇ ਕਾਬੂ ਆ ਜਾਂਦਾ ਹੈ। ਬਾਹਰ ਮੁੱਖੋਂ ਭੱਜਣੋਂ ਇਹ ਨਿਸ਼ਾਨੀ ਹੈ ਨਾਲੇ ਸਾਹਿਬ ਦੀ, ਕਿ ਸਾਡਾ ਮਨ ਭੱਜਿਆ ਫਿਰਦਾ ਮਨ ਕੁਝ ਅਕਾਗਰ ਹੋ ਜਾਂਦਾ ਹੈ, ਉੱਧਰ ਉਹ ਖਿੱਚ ਪਾਉਂਦਾ ਹੈ, ਆਤਮਕ ਕਿਰਨਾਂ ਖਿੱਚ ਪਾਉਂਦੀਆਂ, ਸਾਡਾ ਮਨ ਇਕਾਗਰ ਹੁੰਦਾ ਹੈ, ਇਕਾਗਰ ਹੋਣ ਨਾਲ ਕੋਈ ਸ਼ਾਂਤੀ ਪੀਸ ਆਫ ਮਾਇੰਡ ਆਉਂਦੀ ਹੈ, ਇੱਥੇ ਬਸ ਨਹੀਂ ਫਿਰ ਉਹ, ਕਿਉਂਕਿ ਉਹ ਗੁਰਮੁਖ ਰਸ ਮੰਨਦਾ ਹੈ, ਰੰਗ ਮੰਨਦਾ ਹੈ, ਪਿਆਰ ਮੰਨਦਾ ਹੈ, ਇਹ ਤਿੰਨੇ ਚੀਜ਼ਾਂ ਵਰਚੂਸ ਜਿਹੜੇ ਹੈ ਇਹਨਾਂ ਦਾ ਉਹਨਾਂ ਤੇ ਉਸ ਮਨ ਤੇ ਸਾਡੇ ਤੇ ਜਦੋਂ ਅਸੀਂ ਗੁਰਮੁਖ ਕੋਲ ਜਾਂਦੇ ਟੈਂਪਰੇਰੀ ਅਸਰ, ਉਹ ਨਜਣ ਚ ਬੈਠਾਂਗੇ ਇਹ ਅਸਰ ਹੋ ਗਿਆ, ਦੁਨੀਆਂ ਭੁੱਲ ਜਾਏਗੀ। ਇਹ ਨਿਸ਼ਾਨੀ ਹੈ ਸਾਧ ਦੀ, ਇਹ ਨਿਸ਼ਾਨੀ ਸਾਧ ਕੀ, ਜਿਤ ਜਿਤ ਪੇਟ ਤਰੀਏ, ਜਾਣੇ ਦੁਨੀਆਂ ਚੋਂ ਟੈਂਪਰੇਰੀ ਸਹੀ ਤਰ ਗਿਆ, ਜਾਣੇ ਸਾਧ ਸੰਗਤ ਹਮੇਸ਼ਾ ਕਰਦਾ ਰਹੇ ਉਹ ਇੱਥੋਂ ਉਵੇਂ ਤਰ ਜਾਂਦਾ ਹੈ, ਕਮ ਅਜ਼ ਕਮ ਉਹਨਾਂ ਚ ਜਿਨ੍ਹਾਂ ਚ ਉਹਦੀ ਸੰਗਤ ਵਿੱਚ ਬੈਠੇ ਉਹਨਾਂ ਚ ਉਹ ਦੁਨੀਆਂ ਤੋਂ ਬਾਹਰ ਆ ਜਾਂਦਾ। ਇਸ ਪੰਜਾਂ ਦਾ ਉਹਦੇ ਤੇ ਅਸਰ ਨਹੀਂ, ਕਹਿੰਦੇ ਹੈ ਕਿ ਜਿੱਥੇ ਮਹਾਂਪੁਰਖ ਬੈਠਾ ਹੋਵੇ ਜਿੱਥੇ ਉੱਥੇ ਉਹਦੇ ਔੜਾ ਦੇ ਵਿੱਚ ਮਾਇਆ ਨੂੰ ਆਉਣ ਦਾ ਹੁਕਮ ਨਹੀਂ ਹੈ, ਕਿਉਂਕਿ ਉਹ ਕਿਵੇਂ, ਇਹ ਗੱਲ ਕਹਿਣ ਮਹੱਤਵ ਨਹੀਂ ਹੈ, ਕੋਈ ਸਟੋਰੀ ਨਹੀਂ ਹੈ, ਐਲੀਗਰੀ ਨਹੀਂ ਹੈ, ਇਹ ਕੀ ਹੈ ਕਿ ਜਿੱਥੇ ਜਿੱਥੋਂ ਤੇ ਇਸ ਰੋਸ਼ਨੀ ਦੀ ਹੈ ਉੱਥੇ ਹਨੇਰਾ ਨਹੀਂ ਹੈ, ਰੋਸ਼ਨੀ ਜਿੱਥੇ ਜਾ ਕੇ ਕਿਰਨਾਂ ਖਤਮ ਹੋ ਜਾਣਗੇ ਉੱਥੇ ਹਨੇਰਾ ਹੋ ਜਾਏਗਾ। ਕੀ ਹੈ ਮਾਇਆ, ਕੀ ਹੈ ਮਾਇਆ, ਇਜ਼ ਡਾਰਕਨੈਸ, ਇਗਨੋਰੈਂਸ। ਸੋ ਜੋਤ ਹੈ, ਜਿੱਥੇ ਜੋਤ ਹੈ ਉੱਥੇ ਰੋਸ਼ਨੀ ਹੈ, ਰੋਸ਼ਨੀ ਦਾ ਨਾ ਹੋਣਾ ਹੀ ਮਾਇਆ ਹੈ, ਇਗਨੋਰੈਂਸ, ਗੋਡਲੈਸਨੈਸ ਇਜ਼ ਮਾਇਆ। ਸੋ ਜਦੋਂ ਅਸੀਂ ਪੁੱਛ ਦਿੰਦੇ ਹਾਂ ਆ ਦੇਖੋ ਆ ਇੱਧਰ ਮੂੰਹ ਹੈ ਤੇ ਇੱਧਰ ਤਾਂ ਰੋਸ਼ਨੀ ਹੈ, ਇੱਧਰ ਪਿੱਠ ਹੈ, ਜਾਂ ਇੱਧਰ ਮੂੰਹ ਕਰਾਂਗੇ ਤਾਂ ਇਹਦੀ ਰੋਸ਼ਨੀ ਆਉਣੀ ਹੈ, ਉੱਧਰ ਪਿੱਠ ਹੋ ਜਾਏਗੀ ਮਾਇਆ ਵੱਲ, ਮਾਇਆ ਵੱਲ ਪਿੱਠ ਹੋ ਜਾਏਗੀ। ਜੇ ਅਸੀਂ ਮਾਇਆ ਵੱਲ ਪਿੱਠ ਕਰਦੇ ਤਾਂ ਇੱਧਰ ਉਹਦਾ ਅਸਰ ਹੋਣਾ ਸ਼ੁਰੂ। ਸੋ ਇਹ ਮੈਂ ਮੋਟੀ ਜਿਹੀ ਗੱਲ ਓਵਰਆਲ ਕੋਈ ਗੱਲ ਦੱਸੀ ਦੀ ਕੋਸ਼ਿਸ਼ ਕੀਤੀ, ਬੈਕਗਰਾਊਂਡ। ਹੁਣ ਦੇਖਾਂ ਕਿ ਅਸੀਂ ਫਸ ਗਏ ਮਾਇਆ ਦੇ ਵਿੱਚ, ਅਸੀਂ ਪਿੱਠ ਕਰ ਲਈਏ, ਅੱਜ ਤੋਂ ਨਹੀਂ, ਯਾਦ ਰੱਖੋ ਅੱਜ ਤੋਂ ਨਹੀਂ, ਜਨਮਾਂ ਜਮਾਤਾਂ ਦੀ ਪਿੱਠ ਕੀਤੀ ਹੋਈ ਹੈ ਰੱਬ ਵੱਲ, ਆਪਣੀ ਜੋਤ ਵੱਲ। ਉਹ ਜੋਤ ਕਿੱਥੇ, ਕਿਤੇ ਬਾਹਰ ਨਹੀਂ, ਜੰਗਲਾਂ ਚ ਨਹੀਂ, ਉਹ ਜੋਤ ਕਿੱਥੇ, ਤੁਹਾਡੇ ਅੰਦਰ, ਹਰ ਇੱਕ ਦੇ ਅੰਦਰ ਹੈ, ਕੀੜੀ ਦੇ ਵਿੱਚ ਵੀ, ਪੱਥਰ ਵਿੱਚ ਵੀ, ਜੂੰ ਚ ਵੀ, ਜਰਮ ਜਿਹੜੇ ਜਿਹਨੂੰ ਜਰਮ ਕਹਿੰਦੇ ਆ, ਸਾਡੇ ਬਲੱਡ ਦੇ ਸੈੱਲ ਹੈ ਉਹਨਾਂ ਚ ਵੀ ਉਹੀ ਜੋਤ ਹੈ। ਤਾਂ ਅਸੀਂ ਉਹਦੇ ਵੱਲ ਪਿੱਠ ਕੀਤੀ ਹੈ। ਬੜੀ ਇੰਪੋਰਟੈਂਟ ਕਰੂਸ਼ੀਅਲ ਪੁਆਇੰਟਸ ਹੈਗੇ ਜਿਹੜੇ ਪੱਕਣ ਵਾਲੀ ਗੱਲ ਹੈ, ਔਰ ਸਿੰਪਲ ਵਰਡਸ ਮੈਂ ਦੱਸ ਰਿਹਾ। ਉਸ ਤੋਂ ਅਸੀਂ ਪਿੱਠ ਕੀਤੀ, ਅੱਜ ਤੋਂ ਨਹੀਂ, ਜਨਮਾਂ ਜਮਾਤਰਾਂ ਤੋਂ। ਤਾਂ ਨਤੀਜਾ ਕੀ ਨਿਕਲਦਾ ਹੈ ਕਿ ਜਨਮਾਂ ਜਮਾਤਰਾਂ ਦੀ ਅਸੀਂ ਜਦੋਂ ਮੈਂ ਚ ਆ ਗਏ ਪੰਜਾਂ ਦੇ ਬਸ ਪੈ ਗਏ ਜਦੋਂ ਮੈਂ ਆ ਗਿਆ ਇਹਨਾਂ ਦਾ ਸਰਦਾਰ ਕੀ ਹੈ ਮੈਂ ਨੇ ਹੀ ਸਾਨੂੰ ਵਿਛੋੜਿਆ ਮੈਂ ਨੇ ਹੀ ਮੈਂ ਹਾਂ ਨੇ ਸਾਨੂੰ ਰੱਬ ਵੱਲ ਪਿੱਠ ਕਰਾਈ ਤਾਂ ਕੀ ਹੋਇਆ ਤੇ ਅਸੀਂ ਕਰਮ ਕਰਨ ਲੱਗ ਪਏ ਜੋ ਮੈਂ ਕੀਆ ਸੋ ਮੈਂ ਪਾਇਆ ਐ ਜੂ ਸੋ ਹੀ ਰੂਪ ਇਸ ਦੁਨੀਆਂ ਦਾ ਇਹ ਇਲਾਹੀ ਤਿੰਨਾਂ ਗੁਣਾਂ ਦਾ ਅਟਰਨਲ ਲਾਅ ਹੈ ਜੋ ਅਸੀਂ ਕਿਉਂਕਿ ਨੇੜੇ ਚ ਹੈ ਨੇੜੇ ਦਾ ਕੋਈ ਕੰਮ ਵੀ ਸਹੀ ਨਹੀਂ ਹੋ ਸਕਦਾ ਅਸੀਂ ਇਗਨੋਰੈਂਸ ਚ ਅਨੇਰ ਚ ਰਹਿੰਦੇ ਮਾਇਆ ਅਨੇਰ ਹੈ ਇਗਨੋਰੈਂਸ ਹੈ ਭਰਮ ਹੈ ਬਾਣੀ ਚ ਇਹਨੂੰ ਭਰਮ ਕਿਹਾ ਸਾਰੀ ਦੁਨੀਆਂ ਭਰਮ ਵਿੱਚ ਇਹ ਜਗ ਸਾਰਾ ਭਰਮ ਸੁੱਤਾ ਸੰਸਾਰਾ ਸਾਰਾ ਦੁਨੀਆਂ ਭਰਮ ਦੇ ਵਿੱਚ ਸੁੱਤੀ ਪਈ ਹੈ ਭਰਮ ਵਿੱਚ ਹੀ ਅਸੀਂ ਸਾਰੇ ਕੰਮ ਕਰੇ ਭਰਮ ਵਿੱਚ ਹੀ ਸਾਡੀ ਥਿੰਕਿੰਗ ਹੈ ਹੁੰਦੀ ਨੀ ਜਨਮਾਂ ਜਮਾਤਾਂ ਤੋਂ ਭਰਮ ਵਿੱਚ ਥਿੰਕਿੰਗ ਆਇਆ ਅਨੇਰ ਵਿੱਚ ਥਿੰਕਿੰਗ ਕਰਕੇ ਅਸੀਂ ਰੋਂਗ ਥਿੰਕਿੰਗ ਕਰਕੇ ਰੋਂਗ ਐਕਸ਼ਨ ਕਰਕੇ ਅਸੀਂ ਆਪਣੇ ਕੀ ਬਣਾਇਆ ਹੈਬਿਟ ਨਹੀਂ ਸਿਰਫ ਹੈਬਿਟ ਕੱਲ ਵੀ ਮੈਂ ਦੱਸਿਆ ਸੀਗਾ ਪਰਸੋਂ ਕਿ ਅਸੀਂ ਜੋ ਕੁਛ ਇਸ ਵਕਤ ਸਾਡਾ ਕੈਰੇਕਟਰ ਹੈ ਸਾਡੀ ਪਰਸਨੈਲਿਟੀ ਹੈ ਸਾਡੇ ਖਿਆਲਾਂ ਦਾ ਇਹ ਕਿਊਮੂਲੇਟਿਵ ਰਿਜ਼ਲਟ ਹੈ ਇਹ ਫ੍ਰੈਗਰੈਂਸ ਹੈ ਕਾਹਦੀ ਬਦਬੋ ਹੈ ਕਾਹਦੀ ਸਾਡੇ ਕਰਮਾਂ ਦੀ ਸਾਡੇ ਰੋਂਗ ਥਿੰਕਿੰਗ ਦੀ ਪਿਛਲੇ ਜਨਮਾਂ ਚ ਅਸੀਂ ਰੋਂਗ ਥਿੰਕਿੰਗ ਕਰਦਿਆਂ ਕਰਮ ਕਰਦਿਆਂ ਅਸੀਂ ਇੱਕ ਸੋਲੂਸ਼ਨ ਬਣਾਇਆ ਹੋਇਆ ਉਹ ਸੋਲੂਸ਼ਨ ਚ ਬਦਬੋ ਆ ਰਹੀ ਹੈ ਉਹ ਬਦਬੋ ਕੀ ਹੈ ਸਾਡੀ ਉਹ ਬਦਬੋ ਕੀ ਹੈ ਸਾਡੇ ਕਰਮ ਹੈ ਸਾਡੇ ਮਸਤਕ ਹੈ ਸਾਡੇ ਭਾਗ ਹੈ ਸਾਡੇ ਕੈਰੇਕਟਰ ਹੈ ਸਾਡੀ ਡੈਸਟੀਨੀ ਹੈ ਸਾਡਾ ਫੇਟ ਹੈ ਅਸੀਂ ਆਪ ਬਣਾਇਆ ਪਿਛਲੇ ਜਨਮਾਂ ਤੋਂ ਬਣਾਇਆ ਬਣਾਈ ਚਲੇ ਆਉਂਦੇ ਹਾਂ ਹੁਣ ਜਦੋਂ ਇਸ ਜਨਮ ਚ ਅਸੀਂ ਜੰਮੇ ਪਿਛਲਾ ਤਾਂ ਅਸੀਂ ਹੁਣ ਜੋ ਕੁਛ ਹੋ ਗਿਆ ਵੀ ਕਾਂਟ ਕਰੈਕਟ ਇਟ ਦਾ ਕੁਐਸਚਨ ਇਜ ਨਾਓ ਐਂਡ ਹੀਅਰ ਪਿਛਲੇ ਜਨਮ ਦਾ ਸੋਲੂਸ਼ਨ ਸਾਡੇ ਨਾਲ ਕਰਮਾਂ ਦਾ ਮੈਂ ਮੇਰੀ ਦਾ ਇੱਕ ਸੋਲੂਸ਼ਨ ਨਾਲ ਲੈ ਕੇ ਆਇਆ ਉਹਨੂੰ ਤੁਸੀਂ ਫੇਟ ਕਹਿ ਲਓ ਉਹਨੂੰ ਡੈਸਟੀਨੀ ਕਹਿ ਲਓ ਉਹਨੂੰ ਕੁਛ ਕਹਿ ਲਓ ਅਸੀਂ ਫੇਟ ਲੈ ਕੇ ਆਏ ਅਸੀਂ ਕੈਰੈਕਟਰ ਨਾਲ ਲੈ ਕੇ ਅੰਤਸ਼ਕਰਨ ਨਾਲ ਲੈ ਕੇ ਆਏ ਹਾਂ ਪਿਛਲੇ ਜਨਮਾਂ ਦਾ ਤੇ ਫੇਰ ਇੱਥੇ ਆ ਕੇ ਕਿਹੜਾ ਵੀ ਸਾਨੂੰ ਰੋਸ਼ਨੀ ਹੋ ਗਈ ਹੈ ਇੱਥੇ ਆ ਕੇ ਵੀ ਅਸੀਂ ਭਰਮ ਭੁਲਾ ਸੰਸਾਰਾ ਅਸੀਂ ਅਜੇ ਵੀ ਭਰਮ ਪਿਆ ਹੋਇਆ ਇਸੇ ਭਰਮ ਵਿੱਚ ਰੋਂਗ ਥਿੰਕਿੰਗ ਹੈ ਪਈਆਂ ਦੇ ਬਸ ਪਏ ਹੋਏ ਹੈ ਹੁਣ ਵੀ ਉਹੀ ਰੋਂਗ ਥਿੰਕਿੰਗ ਹੀ ਕਰ ਰਹੇ ਰੋਂਗ ਸੋਲੂਸ਼ਨ ਬਣਿਆ ਉਹ ਸੋਲੂਸ਼ਨ ਨਿਊਟਰਲਾਈਜ਼ ਕਰਨ ਦੀ ਬਜਾਏ ਉਹਦੇ ਚ ਹੋਰ ਗੰਦ ਪਾਈ ਜਾਂਦੇ ਹੋਰ ਗੰਦ ਪਾਈ ਜਾਂਦੇ ਸੋਲੂਸ਼ਨ ਇਸ ਗੋਇੰਗ ਸੋਲੂਸ਼ਨ ਮੈਂ ਤਾਂ ਐਵੇਂ ਸਮਝਾਉਣ ਦੀ ਗੱਲ ਉਹ ਸੋਲੂਸ਼ਨ ਕਹਿ ਲਓ ਕੈਰੈਕਟਰ ਕਹਿ ਲਓ ਫੇਟ ਕਹਿ ਲਓ ਤੇ ਉਹਨੂੰ ਹੋਰ ਗੰਦਾ ਕਰ ਰਹੇ ਹੈ ਹੋਰ ਗੰਦਾ ਕਰ ਰਹੇ ਹੈ ਕਿਉਂਕਿ ਕਿਉਂ ਗੰਦਾ ਹੋ ਰਿਹਾ ਇਸ ਕਰਕੇ ਰੱਬ ਨੂੰ ਭੁੱਲੇ ਰੱਬ ਨੂੰ ਪਿੱਠ ਦਿੱਤੀ ਹੈ ਮਨ ਮੁੱਖ ਹੋ ਰਹੇ ਹੈ ਮਨ ਦੇ ਮਗਰ ਲੱਗੇ ਹੋਏ ਹੈ ਗੁਰਮੁੱਖ ਨੀ ਜੋਤ ਸਰੂਪ ਦੇ ਮਗਰ ਨਹੀਂ ਲੱਗੇ ਜੋਤ ਵੱਲ ਮੂੰਹ ਨਹੀਂ ਸਾਡਾ ਤੇ ਕੀ ਹੈ ਐਸ ਯੂ ਥਿੰਕ ਸੋ ਯੂ ਬਿਕਮ ਦਿਨ ਰਾਤ ਕੀ ਸੋਚਦੇ ਪੰਜਾਂ ਦੇ ਮਗਰ ਲੱਗੇ ਹੈ ਪੰਜਾਂ ਇਸ ਕਰਕੇ ਸਾਡਾ ਸੋਲੂਸ਼ਨ ਜੇ ਜੀ ਕੋਈ ਪਾਓ ਚੀਜ਼ ਵਸਤ ਭਾਂਡੇ ਵਿੱਚ ਪਾਈਏ ਸਾਹ ਨਿਕਲੇ ਉਹੀ ਜੋ ਭਾਂਡੇ ਵਿੱਚ ਅਸੀਂ ਇਸ ਭਾਂਡੇ ਵਿੱਚ ਇਸ ਮਨ ਵਿੱਚ ਜਿੰਨਾ ਕੁਛ ਜੋ ਕੁਛ ਪਾਉਂਦੇ ਹਾਂ ਉਹੀ ਨਿਕਲਦਾ ਹੈ ਹੋਰ ਕਿਆ ਕੁੱਖ ਕਰੇ ਵਿਚਾਰ ਕੀ ਕਰੇ ਸਾਰੀ ਵਸਤ ਜਿਹੜੀ ਇਹਦੇ ਚ ਪਾਉਂਦੇ ਹੈ ਸੋ ਹੁਣ ਇੱਥੇ ਆ ਤੇ ਫਿਰ ਵੇਅਰ ਇਜ਼ ਦਾ ਹੋਪ ਮੈਂ ਹੋਰ ਥੋੜਾ ਜਿਹਾ ਸਮਝਾ ਰਿਹਾ ਕਿ ਇੱਕ ਤਾਂ ਅਸੀਂ ਪਿਛਲਾ ਸੋਲੂਸ਼ਨ ਵਟ ਇਜ਼ ਮੈਂ ਸੋਲੂਸ਼ਨ ਨਾਮ ਲਿਆ ਜਸਟ ਫੋਰ ਦ ਸੇਕ ਆਫ ਅੰਡਰਸਟੈਂਡਿੰਗ ਸੋਲੂਸ਼ਨ ਜਿੰਨੇ ਥੋਟਸ ਐਵਰੀ ਥੋਟ ਦੈਟ ਪਾਸਸ ਥਰੂ ਆਵਰ ਬ੍ਰੇਨ ਚੇਂਜਸ ਦਿਸ ਕੰਪੋਜੀਸ਼ਨ ਆਫ ਦਿਸ ਸੋਲੂਸ਼ਨ ਸੋ ਵੇਰ ਇਜ਼ ਦ ਰੱਬ ਵੇਰ ਇਜ਼ ਸਟਾਰਟਿੰਗ ਪੁਆਇੰਟ ਕਿੱਥੋਂ ਅਸੀਂ ਚੇਂਜ ਕਰਨੀ ਹੈ ਤਾਂ ਸਟਾਰਟਿੰਗ ਪੁਆਇੰਟ ਕਿੱਥੋਂ ਹੋਏਗੀ ਦੈਟ ਵਿਲ ਬੀ ਆਵਰ ਥੋਟਸ ਸਾਡੇ ਖਿਆਲ ਬਦਲਨੇ ਹੈ ਜਦੋਂ ਸਾਡੇ ਖਿਆਲ ਬਦਲੇ ਤੇ ਸਾਡਾ ਕੰਪੋਜੀਸ਼ਨ ਰਾਈਟ ਥਿੰਕਿੰਗ ਨਾਲ ਕੰਪੋਜੀਸ਼ਨ ਨਿਊਟਰਲਾਈਜ਼ ਹੁੰਦੀ ਜਾਊਗੀ ਰੋਂਗ ਥਿੰਕਿੰਗ ਨਾਲ ਸਾਡੀ ਕੰਪੋਜੀਸ਼ਨ ਹੋਰ ਖਰਾਬ ਹੁੰਦੀ ਜਾਂਦੀ ਹੈ ਰਾਈਟ ਐਂਡ ਰੋਂਗ ਥਿੰਕਿੰਗ ਹੈ ਦੈਟ ਇਜ਼ ਨਥਿੰਗ ਗੁੱਡ ਔਰ ਬੈਡ bad thinking makes it so. So, assi hone te crucial point on the dividing line on the one way or the other. Hon tai pichle janma assi wrong thinking nal apna kismat banaiye, character banaya, antishkaran banaya, solution keh lo. Hon vi ohi kuch banaya, ohde ch addition kar rahe hain, ohnu neutralize karan di ni koshish karde. ਉਹਨੂੰ ਚੰਗੇਰਾ ਬਣਾਉਣ ਦੀ ਕੋਸ਼ਿਸ਼ ਨਹੀਂ ਕਰਦੇ ਕਿਉਂਕਿ ਪੰਜਾਂ ਦੇ ਮਗਰ ਲੱਗੇ ਕਿਉਂਕਿ ਅਸੀਂ ਅਜੇ ਵੀ ਮਨ ਦੇ ਮਗਰ ਲੱਗੇ ਮਨ ਮੁੱਖ ਹੈਗੇ ਗੁਰਮੁੱਖ ਨਹੀਂ ਬਣੇ ਜਿੱਦਣ ਅਸੀਂ ਗੁਰੂ ਵੱਲ ਮੁੱਖ ਕਰ ਲਿਆ ਉਦੋਂ ਜਿਹੜੇ ਵਾਈਬ੍ਰੇਸ਼ਨ ਆਉਣਗੇ ਉਹ ਸਾਡੇ ਪਿਛਲੇ ਕਰਮ ਵੀ ਹੁਣ ਦੇ ਕਰਮ ਵੀ ਸਾਰੇ ਜਿਹੜੇ ਜਮ੍ਹਾਂ ਹੋਏ ਹੈ ਉਹ ਸਾਰੇ ਨਿਊਟਰਲਾਈਜ਼ ਹੋਣੇ ਸ਼ੁਰੂ ਜਿੱਦਣ ਗੁਰੂ ਗੁਰੂ ਵੱਲ ਮੂੰਹ ਕਰਿਆ ਕਿਉਂਕਿ ਉਹਦੇ ਵਾਈਬ ਉਹ ਲਾਈਟ ਹੈ ਲਾਈਟ ਆ ਦੇਖ ਲਓ ਤੁਸੀਂ ਆ ਪਰਦਾ ਕਰ ਦਿਓ ਉੱਥੇ ਨਿਊਟਰਲਾਈਜੇਸ਼ਨ ਨਹੀਂ ਹੋਗੀ ਹੁਣ ਉੱਥੇ ਅੱਧਾ ਹਨੇਰਾ ਅੱਧਾ ਚਾਨਣਾ ਹੈ ਜਿਉਂ ਜਿਉਂ ਨੇਰ ਤੁਸੀਂ ਇਹਦੀ ਵੋਲਟੇਜ ਵਧਾਉਂਦੇ ਜਾਓਗੇ ਪਰਦਾ ਦੂਰ ਕਰੋਗੇ ਉਹ ਹੋਰ ਰੋਸ਼ਨੀ ਨੇਰ ਦੂਰ ਹੁੰਦਾ ਜਾਏਗਾ ਬਸ ਇਹ ਅੰਦਰ ਜੋਤ ਸਰੂਪ ਹੈ ਜੇ ਅੰਦਰ ਲਾ ਰੋਸ਼ਨੀ ਅਸੀਂ ਬਾਹਰ ਮਨ ਦੇ ਉੱਤੇ ਆਉਣਾ ਸ਼ੁਰੂ ਹੋਊਗਾ ਤਾਂ ਸਾਡਾ ਜਿਹੜਾ ਹਨੇਰ ਹੈ ਸਾਡੀ ਇਗਨੋਰੈਂਸ ਹੈ ਉਹ ਨਿਊਟਰਲਾਈਜ਼ ਹੁੰਦੀ ਜਾਏਗੀ ਨਿਊਟਰਲਾਈਜ਼ ਹੁੰਦੀ ਕਿਸੇ ਦਿਨ ਸਾਨੂੰ ਮਨ ਤੋਂ ਜੋਤ ਸਰੂਪ ਹੈ ਭਰਮ ਸਾਡਾ ਦੂਰ ਹੋ ਜਾਏਗਾ ਹਨੇਰ ਦੂਰ ਹੋ ਜਾਏਗਾ ਫਿਰ ਯਾਦ ਰੱਖੋ ਜਿੰਨਾ ਚਿਰ ਅਸੀਂ ਮਨ ਦੇ ਮਗਰ ਹੈਗੇ ਮਨ ਦੇ ਪੰਜਾਂ ਦੇ ਮਗਰ ਹੈਗੇ ਉਹਨਾਂ ਚੋਂ ਸਾਡੇ ਕੋਲ ਚੰਗਾ ਕੰਮ ਹੋ ਨਹੀਂ ਸਕਦਾ ਜੇ ਚੰਗਾ ਕੰਮ ਮਾੜਾ ਮੋਟਾ ਅਸੀਂ ਕੋਈ ਸਤੋ ਗੁਣ ਚ ਕਿਸੇ ਦੇ ਕੋਈ ਸਤੋ ਗੁਣ ਚ ਹੋਵੇ ਵੀ ਕੋਈ ਹੈ ਹੀ ਨੀ ਇਹ ਸਤੋ ਗੁਣ ਦੇ ਵੀ ਕੰਮ ਕਰਾਂਗੇ ਉਹਦੇ ਪਿੱਛੇ ਪਿੱਛੇ ਵੀ ਹਾਂ ਹੈ ਹਾਂ ਵਿੱਚ ਆਇਆ ਹਾਂ ਵਿੱਚ ਗਿਆ ਹਾਂ ਵਿੱਚ ਸਚਿਆਰ ਹਾਂ ਵਿੱਚ ਕੂੜਿਆਰ ਹਾਂ ਵਿੱਚ ਹਾਂ ਜੀ ਉਹ ਸਚਿਆਰ ਬਣਿਆ ਫਿਰਦਾ ਹਾਂ ਵੀ ਜੀ ਕੂੜਿਆਰ ਬਣਿਆ ਫਿਰਦਾ ਆ ਗੁਰਦੁਆਰਿਆਂ ਚ ਆ ਕਮੇਟੀਆਂ ਚ ਕਿਉਂ ਰੌਲੇ ਪੈਂਦੇ ਇਸ ਕਰਕੇ ਕਿ ਉਹਨਾਂ ਚ ਹਾਂ ਹੈ ਉਹ ਕਹਿੰਦਾ ਮੈਂ ਸੱਚਾ ਉਹ ਕਹਿੰਦਾ ਕਿਉਂ ਇੱਕ ਇੱਕ ਪਾਰਟੀ ਦੇ ਚਾਰ ਚਾਰ ਇੱਕ ਇੱਕ ਗੁਰਦੁਆਰੇ ਚਾਰ ਚਾਰ ਪਾਰਟੀਆਂ ਕਿਉਂ ਬਣੀਆਂ ਫਿਰਦੀਆਂ ਕਿਉਂ ਸਿਰ ਫਾੜੀ ਦੇ ਕਿਉਂ ਕਿਰਪਾਨਾਂ ਕੱਢੀ ਦੀਆਂ ਇਸੇ ਵਾਸਤੇ ਕਿ ਉਹ ਹਾਂ ਵਿੱਚ ਕੀਤਾ ਜਾਂਦਾ ਉਹ ਕਹਿੰਦਾ ਮੈਂ ਸੱਚਾ ਉਹ ਕਹਿੰਦਾ ਮੈਂ ਸੱਚਾ ਇਹ ਸਭ ਹਾਂ ਹੈ ਨਾ ਭਾਈ ਨਾ ਭਾਈ ਇਸ ਤਰ੍ਹਾਂ ਨਹੀਂ ਇਹ ਤਾਂ ਰੋਸ਼ਨੀ ਆਏ ਬਗੈਰ ਇਸ ਤਰ੍ਹਾਂ ਜੋਤ ਜੋਤ ਪ੍ਰਗਟ ਹੋਏ ਬਗੈਰ ਅੰਦਰ ਮੁੱਖ ਹੋਏ ਬਗੈਰ ਇਹ ਪਾਰਟੀਆਂ ਨਹੀਂ ਜਾਣੀਆਂ ਇਹ ਨਿਊਟਰਲਾਈਜ਼ ਨਹੀਂ ਹੋਣਾ ਜਿਉਂ ਜਿਉਂ ਅੰਦਰ ਮੁੱਖ ਹੋਵਾਂਗੇ ਅੰਦਰ ਮੁੱਖ ਹੋਣ ਵਾਸਤੇ ਸਾਨੂੰ ਗੁਰੂ ਸਾਹਿਬ ਨੇ ਕੀ ਦਿੱਤਾ ਹੁਣ ਨਾ ਕਮ ਟੂ ਦੀ ਪੁਆਇੰਟ ਵੀ ਅੰਦਰ ਮੁੱਖ ਕਿਵੇਂ ਹੋਣਾ ਕਿਵੇਂ ਨਿਊਟਰਲਾਈਜ਼ ਹੋਏਗਾ ਉਹਦੇ ਵਾਸਤੇ ਸਾਨੂੰ ਗੁਰਬਾਣੀ ਇੱਕ ਰੋਸ਼ਨੀ ਦਿੱਤੀ ਹੈ ਚਾਨਣ ਦਿੱਤਾ ਹੈ ਸਾਰੇ ਜਗਤ ਵਾਸਤੇ ਇਹ ਚਾਨਣ ਹੈ ਗੁਰਬਾਣੀ ਦਾ ਮਰ ਅਸੀਂ ਅਫਸੋਸ ਤਾਂ ਇਹ ਹੈ ਕਿ ਅਸੀਂ ਸਿਰਫ ਇਸ ਗੁਰਬਾਣੀ ਨੂੰ ਮੱਥਾ ਟੇਕ ਸਕਦੇ ਹਾਂ ਪਾਠ ਕਰ ਸਕਦੇ ਇਹਦਾ ਚਾਨਣ ਲਿਆ ਨਹੀਂ ਅਜੇ ਜਿੱਦਣ ਇਹਦਾ ਚਾਨਣ ਸਾਡੇ ਅੰਦਰ ਆਉਣ ਲੱਗਾ ਆਵਰ ਲਾਈਫ ਵਿਲ ਬੀ ਡਿਫਰੈਂਟ ਆਵਰ ਐਕਸ਼ਨਸ ਵਿਲ ਬੀ ਡਿਫਰੈਂਟ ਆਵਰ ਥਾਟਸ ਵਿਲ ਬੀ ਡਿਫਰੈਂਟ ਅਸੀਂ ਗੁਰਮੁਖ ਬਣ ਜਾਵਾਂਗੇ ਸੇ ਹੁਣ ਇੱਥੇ ਤਾਂ ਹੀ ਤਾਂ ਹੁਣ ਇਹਨੂੰ ਜ਼ਿਆਦਾ ਐਕਸਪੈਂਡ ਕਰਨ ਦੀ ਲੋੜ ਨਹੀਂ ਲੋੜ ਪੁਆਇੰਟਸ ਦੋ ਹੈ ਅਸੀਂ ਚਾਹੇ ਬਾਹਰ ਮੁੱਖ ਹੋਵਾਂਗੇ ਤਾਂ ਉੱਧਰ ਪਿੱਠ ਹੋ ਜਾਏਗੀ ਰੱਬ ਵੱਲ ਪਿੱਠ ਹੋਏਗੀ ਰੋਸ਼ਨੀ ਵੱਲ ਪਿੱਠ ਹੋਏਗੀ ਤਾਂ ਇਹ ਤਾਂ ਸਿੱਧੀ ਗੱਲ ਹੈ ਕਿ ਰੋਸ਼ਨੀ ਵੱਲ ਪਿੱਠ ਕਰਦੇ ਹੋ ਤਾਂ ਮੂਹਰੇ ਮੂਹਰੇ ਉਹਦੇ ਸ਼ੈਡੋ ਤੁਰੀ ਜਾਂਦੀ ਹੈ ਸ਼ੈਡੋ ਨੂੰ ਫੜਨ ਦੀ ਕੋਸ਼ਿਸ਼ ਕਰਦੇ ਸ਼ੈਡੋ ਹੱਥ ਨਹੀਂ ਆਉਂਦੀ ਜੇ ਰੋਸ਼ਨੀ ਵੱਲ ਮੂੰਹ ਕਰ ਲਓ ਤੇ ਸ਼ੈਡੋ ਪਿੱਛੇ ਹੋ ਜਾਂਦੀ ਹੈ ਤੇ ਉਹ ਸ਼ੈਡੋ ਮਗਰ ਮਗਰ ਭੱਜੀ ਫਿਰਦੀ ਸੋ ਕੀ ਹੈ ਉਹ ਸ਼ੈਡੋ ਕੀ ਹੈ ਉਹ ਹਨੇਰ ਕੀ ਉਹ ਮਾਇਆ ਹੈ ਉਹ ਪੰਜ ਹੈ ਜੇਕਰ ਗੁਰੂ ਵੱਲ ਮੂੰਹ ਕਰੋ ਅੰਦਰ ਹੁਣ ਇੱਥੇ ਫਿਰ ਕ੍ਰੂਸ਼ਲ ਪੁਆਇੰਟ ਹੈ ਇੰਪੋਰਟੈਂਟ ਪੁਆਇੰਟ ਐਸੈਂਸ਼ੀਅਲ ਪੁਆਇੰਟ ਹੈ ਉਹ ਹੈ ਬਾਹਰ ਮੁਖੀ ਤੇ ਅੰਦਰ ਮੁਖੀ ਜੋਤ ਵੱਲ ਮੂੰਹ ਕਰੋ ਚਾਹੇ ਮਾਇਆ ਵੱਲ ਕਰੋ ਹਨੇਰ ਵੱਲ ਕਰੋ ਜਦੋਂ ਹਨੇਰ ਵੱਲ ਕਰਦੇ ਹੈ ਮੂੰਹ ਤੇ ਇੱਧਰ ਪਿੱਠ ਹੋ ਜਾਂਦੀ ਹੈ ਕਿ ਫਿਰ ਉਹ ਸ਼ੈਡੋ ਨੂੰ ਫੜਨ ਦੀ ਕੋਸ਼ਿਸ਼ ਕਰਦੇ ਉਹ ਹੱਥ ਚ ਨਹੀਂ ਆਉਂਦੀ ਉਹ ਗਾਈ ਗਾਂ ਤੁਰੀ ਜਾਂਦੀ ਹੈ ਤੇ ਨਾਲ ਠੋਕਰਾਂ ਖਾਂਦੇ ਹੈ ਜੇ ਗੁਰੂ ਵੱਲ ਮੂੰਹ ਕਰੀਏ ਜੋਤ ਵੱਲ ਆਪਣੇ ਅੰਦਰ ਹਾਂਜੀ ਅਸੀਂ ਕੀ ਕਰਦੇ ਫਿਰਦੇ ਹਾਂ ਗੁਰੂ ਸਾਹਿਬ ਕਹਿੰਦੇ ਹੈ ਮੂੰਹਦੇ ਦਰਵਾਜੇ ਤਾਂ ਬਾਜੇ ਲਈ ਅਨਾ ਦਰਵਾਜੇ ਬਈ ਬਾਹਰਲੇ ਸਾਰੇ ਦਰਵਾਜੇ ਅਸੀਂ ਖੋਲ ਖੋਲ ਕੇ ਚੰਗੀ ਤਰ੍ਹਾਂ ਉਹ ਖੋਲ ਰੱਬ ਦੀ ਕੁਦਰਤ ਦੇਖਣ ਵਾਸਤੇ ਦਿੱਤਾ। ਅਸੀਂ ਸਿਨੇਮਾ ਦੇਖਦੇ ਹਾਂ, ਟੀਵੀ ਦੇਖਦੇ ਹਾਂ, ਹੁਣ ਹੋਰ ਹੁਣ ਇੱਥੇ ਮੈਂ ਬਸ ਕਰਦਾ ਹਾਂ। ਮਗਰ ਇੱਥੇ ਇੱਕ ਮੈਂ ਹੋਰ ਹੁੰਦਾ, ਹੁਣ ਗੱਲ ਇਹ ਹੈ ਇੱਥੋਂ ਪਤਾ ਲੱਗਿਆ ਕਿ ਆਪਾਂ ਥੋੜਾ ਜਿਹਾ ਉਹ ਲੰਬੇ ਰੱਖ ਦਈਏ ਪੁਆਇੰਟ ਅੰਦਰ ਮੁਖੀ ਦਾ, ਲੈਟਸ ਸੇ ਡਿਫਰੈਂਟ ਪੁਆਇੰਟ, ਆਪਾਂ ਥੋੜਾ ਜਿਹਾ ਉਹਨੂੰ ਲੰਬੇ ਰੱਖ ਕੇ ਹੁਣ ਦੇਖੀਏ ਕਿ ਅਸੀਂ ਜਿਹੜੇ ਬਾਹਰ ਮੁਖੀ ਹਾਂ, ਹਨੇਰ ਵਿੱਚ ਰਹਿਣ ਵਾਲੇ ਹਾਂ, ਸਾਡਾ ਹਾਲਤ ਕੀ ਹੈ। ਹਾਲਤ ਇਹ ਹੈ ਜਿਸ ਤਰ੍ਹਾਂ ਮੈਂ ਅੱਗੇ ਦੱਸਿਆ ਕਿ ਪਿਛਲੇ ਜਨਮ ਦੇ ਅਸੀਂ ਥਿੰਕਿੰਗ ਰੋਂਗ ਥਿੰਕਿੰਗ ਨਾਲ ਅੰਤਸ਼ਕਰਨ ਬਣਿਆ, ਉਸ ਅੰਤਸ਼ਕਰਨ ਉਹ ਸਾਡੇ ਨਾਲ ਆਇਆ ਹੈ, ਉਹਦੇ ਤੇ ਹੁਣ ਐਡੀਸ਼ਨ ਕਰ ਰਹੇ ਹਾਂ। ਕੀ ਐਡੀਸ਼ਨ? ਰੋਂਗ ਥਿੰਕਿੰਗ ਕੀ ਹੈ? ਉਹ ਕੀ ਹੈ? ਈਰਖਾ, ਦੁਆਇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਦੇ ਮਗਰ ਲੱਗ ਕੇ ਅਸੀਂ ਆਪਣੇ ਆਪ ਨੂੰ ਬਾਹਰ ਮੁਖੀ ਇੰਨਾ ਫੈਲਾਇਆ, ਡਿਸਟ੍ਰੈਕਸ਼ਨ ਹੋਇਆ ਹੈ, ਔਰ ਉਹਦੇ ਚ ਇਤਨਾ ਇਨਵੋਲਵਡ ਹੋਏ ਹੈ, ਇੰਨਾ ਰੁੱਝੇ ਪਏ ਹੈ, ਗੁਆਚੇ ਪਏ ਹੈ ਕਿ ਸਾਨੂੰ ਜੋਤ ਸਰੂਪ ਬਾਣੀ ਪੁਕਾਰ ਪੁਕਾਰ ਕੇ ਕਹਿੰਦੀ। ਗੁਰਦੁਆਰੇ ਵੀ ਜਾਂਦੇ ਹਾਂ, ਕੀਰਤਨ ਵੀ ਸੁਣਦੇ ਹਾਂ, ਪਾਠ ਵੀ ਕਰਦੇ ਹਾਂ, ਮਗਰ ਉਹ ਕੰਨਾਂ ਥਾਣੀ ਅੱਖਾਂ ਥਾਣੀ ਲੰਘ ਜਾਂਦਾ ਹੈ। ਅਸੀਂ ਅੰਦਰ ਮੁਖੀ ਸਾਨੂੰ ਕੋਈ ਸਾਡੇ ਕੀਰਤਨ ਕਰਨ ਵੱਲ ਵੀ ਆਉਂਦੇ ਹੈ, ਕਥਾ ਕਰਨ ਵੱਲ ਵੀ ਆਉਂਦੇ ਹੈ, ਚੋਲਿਆਂ ਵੱਲ ਵੀ ਆਉਂਦੇ, ਆ ਉਹ ਕੇ ਸਾਨੂੰ ਉੱਪਰ ਸਾਨੂੰ ਭਰੋਸਾ ਪਲਾਸੀ ਕਰਕੇ ਜਾਂਦੇ, ਸਾਨੂੰ ਫੇਰ ਨਹੀਂ ਖਿਆਲ ਆਉਂਦਾ ਕਿ ਉਹ ਅੰਦਰ ਮੁੱਖ ਬਣਨਾ ਹੈ। ਬਾਣੀ ਸਾਰੀ ਇਹ ਕਹਿੰਦੀ ਕਿ ਅੰਦਰ ਬੜੋ, ਅੰਦਰ ਦਾ ਖਿਆਲ ਹੀ ਨਹੀਂ, ਕਿਉਂਕਿ ਵਜ੍ਹਾ ਇਹ ਹੈ ਕਿ ਅਸੀਂ ਪਿਛਲੇ ਜਨਮ ਸਾਡੇ ਸੰਸਕਾਰ ਇੰਨੇ ਜ਼ਬਰਦਸਤ ਹੋਏ ਹੈ, ਹੁਣ ਵੀ ਉਸ ਨੂੰ ਐਡ ਕਰ ਰਹੇ ਹਾਂ। ਯਾਦ ਰੱਖੋ ਅਸੀਂ ਉਹਨੂੰ ਐਡ ਇੰਨਾ ਕਰ ਲਿਆ ਹੈਗਾ ਕਿ ਉਹਦੇ ਚੋਂ ਹਵਾ ਜਿਹੜੀ ਨਿਕਲਦੀ ਉਹ ਇਤਨੀ ਜ਼ਬਰਦਸਤ ਹੁੰਦੀ ਹੈ ਕਿ ਸਾਡੇ ਮਨ ਨੂੰ ਅੰਦਰ ਵੜਨ ਉਹਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ। ਜੇ ਸੁਣਦੇ ਹਾਂ ਤਾਂ ਇੱਧਰੋਂ ਪੈਂਦੀ ਤੇ ਇੱਧਰ ਨਿਕਲ ਜਾਂਦੀ ਹੈ, ਗੱਲ ਸੁਣਨ ਲਈ ਤਿਆਰ ਨਹੀਂ ਹੈ। ਹਾਂ ਆਹ ਗੱਲ ਬੜੀ ਸੁਣਨ ਨੂੰ ਤਿਆਰ, ਉੱਥੇ ਬੈਠੇ ਚਾਰ ਬੈਠੇ ਉਹ ਪਾਰਟੀ ਦੀਆਂ ਗੱਲਾਂ ਕਰਦੇ, ਉੱਥੇ ਪੁਲਿਸ ਦੀਆਂ ਗੱਲਾਂ ਕਰਦੇ, ਉੱਥੇ ਨੌਕਰੀ ਦੀਆਂ ਗੱਲਾਂ ਕਰਦੇ, ਬੀ ਏ ਦੀਆਂ ਗੱਲਾਂ ਕਰਦੇ, ਉੱਥੇ ਸਿਨੇਮਾ ਦੀਆਂ ਕੋਈ ਗੱਲਾਂ ਕਰਦੇ ਆ, ਉੱਥੇ ਟੀਵੀ ਦੀਆਂ ਗੱਲਾਂ ਕਰਦੇ ਆ। ਉਹ ਗੱਲ ਤਾਂ ਇਹ ਹੈ ਕਿ ਤੁਹਾਡਾ ਤਾਂ ਮਨ ਇੱਕ ਹੈ, ਇੱਕ ਮਨ ਕਿੰਨੇ ਥਾਂ ਫੈਲਿਆ ਹੋਇਆ ਹੈ, ਕਿੰਨੇ ਥਾਂ ਫੈਲਿਆ ਹੋਇਆ, ਐਂਡ ਇੰਨਾ ਡਿਸਟ੍ਰੈਕਟ ਹੋ ਰਿਹਾ ਹੈ, ਇੰਨੇ ਥਾਂ ਚਾਰ ਚੁਫੇਰੇ ਫੈਲਣ ਨੂੰ ਬਣਾਇਆ ਹੋਇਆ, ਅਸੀਂ ਆਪ ਬਣਾਇਆ ਇੰਡਿਸਟ੍ਰੈਕਟ, ਆਪਣੇ ਡਿਸਟ੍ਰੈਕਸ਼ਨ ਆਪ ਬਣਾਏ ਹੋਏ ਹੈ, ਔਰ ਉਹਦੇ ਚ ਇੰਨਾ ਡਿਸਟ੍ਰੈਕਟ ਫੈਲਿਆ ਹੋਇਆ ਹੈਗਾ ਕਿ ਸਾਡਾ ਮਨ ਕਮਜ਼ੋਰ ਹੋ ਗਿਆ ਹੈ, ਸਾਨੂੰ ਉਹ ਬਾਣੀ ਦਾ ਅਸਰ ਹੀ ਸਾਡੇ ਤੇ ਨਹੀਂ ਹੁੰਦਾ। ਤੇ ਫਿਰ ਅਸੀਂ ਇਹ ਸ਼ਿਕਾਇਤ ਕਰਨੀ ਕਿ ਬਾਣੀ ਪੜ੍ਹਦੇ ਮਨ ਨੇ ਖਾ ਗਿਆ, ਕਿਉਂ ਹੋਵੇ? ਹੋ ਨਹੀਂ ਸਕਦਾ, ਕਿਉਂਕਿ ਡਿਸਟ੍ਰੈਕਸ਼ਨ ਇੰਨੀ ਵੱਧ ਗਈ ਹੈ, ਉਹ ਵੀ ਸਾਡੇ ਇਖਤਿਆਰ ਨਹੀਂ। ਕੁਝ ਅਸੀਂ ਪਿਛਲੇ ਕਰਮ ਕੀਤੇ ਹੈ ਉਹ ਖਵਾੜ, ਮੈਂ ਤੁਹਾਨੂੰ ਮੋਟੀ ਜੀ ਗੱਲ ਦੱਸਦਾ ਹੈ ਕਿ ਭਾਂਡੇ ਵਿੱਚ ਤੁਸੀਂ ਪਾਓ ਅਚਾਰ, 6 ਮਹੀਨੇ ਰੱਖ ਛੱਡੋ ਤਾਂ ਕੀ ਹੋਊਗਾ? ਜੋ ਭਾਂਡਾ ਕੱਢ ਵੀ ਦਿਓਗੇ ਉਹਨੂੰ ਨਾ ਸਾਬਣ ਵੀ ਸਾਫ਼ ਕਰੋ, ਰੇਤੇ ਨਾਲ ਵੀ ਮਾਂਜੋ, ਮਾਂਜ ਕੇ ਧੁੱਪ ਵੀ ਰੱਖ ਦਿਓ, ਜਦੋਂ ਹੋਰ ਕੋਈ ਚੀਜ਼ ਪਾਓਗੇ ਉਹਦੇ ਵਿੱਚੋਂ ਵੀ ਉਹ ਅਚਾਰ ਦੀ ਹਵਾੜ ਆਏਗੀ, ਕਿਉਂਕਿ ਇਟ ਇਜ਼ ਗੋਨ ਟੂ ਡੀਪ, ਅੰਤਰ ਰਚ ਗਿਆ। ਹੁਣ ਪਿਛਲੇ ਜਨਮਾਂ ਤੋਂ ਸਾਡੇ ਜਿਹੜੇ ਸੰਸਕਾਰ ਹੈ ਉਹ ਸਾਡੇ ਅੱਗੇ ਰਚੇ ਪਏ, ਅਸੀਂ ਉਹਨੂੰ ਐਡ ਕਰ ਰਹੇ ਹਾਂ, ਨਿਊਟਰਲਾਈਜ਼ ਕਰਨ ਦੀ ਬਿਲਕੁਲ ਕੋਸ਼ਿਸ਼, ਸਾਨੂੰ ਪਤਾ ਹੀ ਨਹੀਂ ਹੈ ਨਿਊਟਰਲਾਈਜ਼ ਕਿਵੇਂ ਕਰਨਾ, ਨਿਊਟਰਲਾਈਜ਼ ਕਰਨਾ ਹੈ ਫਿਰ ਉਸ ਨੂੰ ਦੂਜੇ ਪਾਸੇ ਉਹਨੂੰ ਚੰਗੇ ਥੋਟਸ ਨਾਲ, ਭਜਨ ਨਾਲ, ਨਾਮ ਨਾਲ, ਬਾਣੀ ਨਾਲ ਅਸੀਂ ਉਹਨੂੰ ਪਿਊਰੀਫਾਈ ਕਰਨਾ ਹੈ, ਪਹਿਲਾਂ ਨਿਊਟਰਲਾਈਜ਼ ਕਰਨਾ। ਅਸੀਂ ਨਿਊਟਰਲਾਈਜ਼ ਵੀ ਨਹੀਂ ਕਰਦੇ, ਪਿਊਰੀਫਾਈ ਤਾਂ ਇੱਕ ਪਾਸੇ ਰਿਹਾ, ਫਿਰ ਕਹਿੰਦੇ ਫਿਰ ਇਹ ਸ਼ਿਕਾਇਤ ਕਰਨੀ ਕਿ ਜੀ ਨਾ ਮਨ ਨਹੀਂ ਲੱਗਦਾ, ਇਟ ਇਜ਼ ਓਨਲੀ ਨੈਚੁਰਲ, ਇਟ ਇਜ਼ ਓਨਲੀ ਨੈਚੁਰਲ, ਹਵਾੜ ਹੈ ਤੁਹਾਡੇ ਪਿਛਲੇ ਜਨਮਾਂ ਦੀ, ਉਹ ਹਵਾੜ ਨਿਕਲਦੀ ਹੈ। ਹਾਂ ਕਿਵੇਂ? ਉਹ ਹਵਾੜ ਹੋਰ ਮੈਂ ਦੱਸ ਦਿੰਦਾ, ਸ਼ਰਾਬੀ ਜਿਹੜਾ ਹੈਗਾ ਉਹ ਤੁਸੀਂ ਹਫ਼ਤਾ ਪਰ ਮਹੀਨਾ ਪਰ ਕਿਸੇ ਸ਼ਰਾਬੀ ਦੇ ਨਾਲ ਦੋਸਤੀ ਪਾ ਲਓ, ਉਹ ਤੁਹਾਨੂੰ ਸ਼ਰਾਬ ਪੀਣ ਦੀ ਆਦਤ ਪੈ ਜਾਏਗੀ। ਯੂਬਕ ਸਲੋਲੀ ਸਲੋਨੀ ਤੁਸੀਂ ਕਿਉਂਕਿ ਪ੍ਰੈਕਟਿਸ ਕੀਤੀ ਹੈ, ਪ੍ਰੈਕਟਿਸ ਕਰਨਾ ਯੂਬਕ ਕੰਮ ਕਨਫਰਮ ਡਰਕਟ, ਇਸੇ ਤਰ੍ਹਾਂ ਅਸੀਂ ਜਿਸ ਚੀਜ਼ ਨੂੰ ਰਿਪੀਟ ਕਰਾਂਗੇ, ਜਿਸ ਦਾ ਅਭਿਆਸ ਕਰਾਂਗੇ ਦੂਸਰੇ ਲਫ਼ਜ਼ਾਂ ਵਿੱਚ, ਜਿਸ ਦਾ ਸਿਮਰਨ ਕਰਾਂਗੇ, ਜਿਸ ਥੋਟਸ ਦਾ ਜਿਹੇ ਥੋਟ, ਉਹ ਜਾਈ ਅਸੀਂ ਆਪ ਬਣ ਜਾਏਗੇ। ਐਜ ਯੂ ਥਿੰਕ ਸੋ ਯੂ ਬਿਕਮ। ਸੋ ਇਟਸ ਆਲ ਦੀ ਕਲਪਰੇਟ ਇਜ ਥੋਟ, ਸਿੰਗਲ ਥੋਟ, ਐਵਰੀ ਸਿੰਗਲ ਥੋਟ ਜਿਹੜਾ ਹੈ ਉਹੀ ਹੈ, ਉਹ ਹੀ ਡਿਸਾਈਡਿੰਗ ਫੈਕਟਰ ਹੈ। ਹੁਣ ਆਪਾਂ ਦੇਖੀਏ ਕਿ ਸਾਡੇ ਥੋਟ ਕਿੱਥੇ ਜਾਂਦੇ ਆ, ਕਿੱਥੇ ਖਰਚ ਹੁੰਦੇ ਆ, ਕਿੱਥੇ ਡਿਸਟ੍ਰੈਕਸ਼ਨ, ਡਿਸਟ੍ਰੈਕਸ਼ਨ, ਕਿਉਂਕਿ ਪੁਰਾਣੇ ਜ਼ਮਾਨੇ ਵਿੱਚ ਸਾਡੇ ਜਿਹੜੇ ਬਜ਼ੁਰਗ ਹੁੰਦੇ ਸੀਗੇ ਉਹਨਾਂ ਦੀ, ਯਾਦ ਰੱਖੋ ਉਹ ਉਹਨਾਂ ਦੇ ਰਿਕੁਆਇਰਮੈਂਟ ਸਿੰਪਲ ਹੁੰਦੀ ਸੀ, ਉਹਨਾਂ ਦੀ ਲਾਈਫ ਸਿੰਪਲ ਹੁੰਦੀ ਸੀ, ਉਹਨਾਂ ਦੇ ਥੋਟ ਸਿੰਪਲ ਹੁੰਦੇ ਸੀ, ਇਸੇ ਕਰਕੇ ਉਹ ਉਹਨਾਂ ਦਾ ਫੇਥ ਵੀ ਸਿੰਪਲ ਹੁੰਦਾ ਸੀਗਾ, ਔਰ ਇੰਨਾ ਜ਼ਬਰਦਸਤ ਜ਼ਬਰਦਸਤ ਫੇਥ ਹੁੰਦਾ ਸੀਗਾ ਰੱਬ ਦੇ ਉੱਤੇ। ਤੇ ਅੱਜ ਕੱਲ ਅਸੀਂ ਇੰਨੇ ਪਾਸ ਕਰਕੇ, ਇੰਨੇ ਐਜੂਕੇਸ਼ਨ, ਇੰਨੇ PhD ਕਰਕੇ, ਇੰਨੇ ਸਾਇੰਸ ਪੜ੍ਹ ਕੇ, ਇੰਨੇ ਸਿਵਿਲਾਈਜ਼ ਆਪਣੇ ਆਪ ਨੂੰ ਖਵਾਉਂਦੇ ਹਾਂ, ਇੰਨੇ ਅਪ ਟੂ ਡੇਟ ਮਾਡਰਨਾਈਜ਼ ਕਰਕੇ ਵੀ ਸਾਨੂੰ ਉਹ ਜਿਉਂ ਜਿਉਂ ਅਸੀਂ ਮਾਡਰਨਾਈਜ਼ ਹੁੰਦੇ ਜਾਂਦੇ ਹਾਂ, ਜਿਉਂ ਜਿਉਂ ਸਾਡੀ ਐਜੂਕੇਸ਼ਨ ਵੱਧਦੀ ਜਾਂਦੀ ਹੈ, ਤਿਉਂ ਤਿਉਂ ਸਾਡਾ ਮਾਇੰਡ ਹੋਰ ਡਿਸਟ੍ਰੈਕਟ ਹੋ ਰਿਹਾ ਹੈ, ਫੈਲ ਰਿਹਾ ਹੈ, ਇਨਵੋਲਵ ਹੋ ਰਿਹਾ ਹੈ। ਸਾਰੀ ਤਾਂ ਗੱਲ ਇਨਵੋਲਵਮੈਂਟ ਦੀ ਹੈ, ਸਾਰੀ ਗੱਲ ਇਨਵੋਲਵਮੈਂਟ ਦੀ ਹੈ। ਜਿੰਨਾ ਜ਼ਿਆਦਾ ਤੁਸੀਂ ਰਜੇਮਾ ਹੋਊਗਾ, ਲਫ਼ਜ਼ ਪੰਜਾਬੀ ਜਿਹੜੇ ਨਹੀਂ ਸਮਝਦੇ ਉਹ ਮੈਂ ਰਜੇਮਾ, ਜਿੰਨਾ ਤੁਸੀਂ ਰਜੇਮਾ ਹੋਊਗਾ ਉਨਾ ਤੁਹਾਡਾ ਮਨ ਜ਼ਿਆਦਾ ਫੈਲੇਗਾ। ਰਜੇਮਾ ਇਨਵੋਲਵਮੈਂਟ, ਤੇ ਅਸੀਂ ਜਾਣ ਬੁੱਝ ਕੇ ਇਨਵੋਲਵਮੈਂਟ ਕਰਦੇ ਹਾਂ। ਹਾਂਜੀ ਉਹਨਾਂ ਦੇ ਘਰ TV ਹੈਗੀ, ਸਾਡੇ ਹੈ ਨੀ, ਲੋਕੀ ਕੀ ਕਹਿਣਗੇ, ਉਹ TV ਲਿਆਂਦੀ, ਸਾਰਾ ਦਿਨ ਉਹਦੇ ਚ ਇਨਵੋਲਵ ਰਹੋ, ਫਲਾਨਾ ਮੈਂ ਦੇਖਦਾ ਹਰੇਕ ਦੇ ਘਰ ਇੰਨੀ ਡਿਕੋਰੇਸ਼ਨ, ਹਰੇਕ ਦੇ ਘਰ, ਅਸੀਂ ਇੱਥੇ ਤਾਂ ਕੁਝ ਵੀ ਨਹੀਂ ਹੈ ਇਹਦੇ ਮੁਕਾਬਲੇ ਤੇ। ਮੈਂ 3 ਵਾਰੀ ਕੈਨੇਡਾ ਸੰਗਤਾਂ ਨੇ ਮੈਨੂੰ ਬੁਲਾਇਆ, ਉੱਥੇ ਤਾਂ ਬਹੁਤਾ ਪੈਸਾ, ਉੱਥੇ ਤਾਂ ਇੰਨੀ ਇਨਵੋਲਵਮੈਂਟ, ਇੰਨੀ ਉਹ ਖਚਤ ਹੋਏ ਹੋਏ ਲਿਖ, ਉਹ ਕਿ ਉਹਨਾਂ ਨੂੰ ਗੁਰਦੁਆਰੇ ਦਾ ਪਤਾ ਹੀ ਨਹੀਂ ਹੈ, ਬਾਣੀ ਦਾ ਪਤਾ ਨਹੀਂ ਹੈ, ਉਹ ਕਹਿੰਦੇ ਜੀ ਐਸ਼ ਕਰਦੇ ਹੈ, ਆਹ ਜੱਗ ਮਿੱਠਾ ਗਲਾਕੇ ਨੇ ਡਿੱਠਾ, ਰੱਬ ਹੋਊਗਾ ਹੋਊਗਾ, ਸਾਨੂੰ ਤਾਂ ਰੱਬ ਦੀ ਲੋੜ ਨਹੀਂ ਹੈ, ਇੰਨੇ ਇਨਵੋਲਵ ਹੋਏ ਹੋਏ ਹੈ। ਫਿਰ ਇਹ ਸ਼ਿਕਾਇਤ ਕਰਨੀ ਕਿ ਹਾਂ ਮਨ ਨਹੀਂ ਲੱਗਦਾ, ਮਨ ਤਾਂ ਤੁਸੀਂ ਆਪ ਇੰਨਾ ਇਹਨੂੰ ਡਿਸਟ੍ਰੈਕਸ਼ਨ ਪੈਦਾ ਕੀਤਾ, ਇਨਵੋਲਵਮੈਂਟ ਰਜੇਵਾ ਪੈਦਾ ਕੀਤਾ ਜਾਣ ਬੁੱਝ ਕੇ ਆ ਵੀ ਤਾਂ। ਹੁਣ ਅੱਗੇ ਤਾਂ ਜਨਾਨੀਆਂ ਤੇ ਦੋਸ਼ ਲਾਉਂਦੇ ਸੀ ਵੀ ਇਹ ਮੇਕਅਪ ਕਰਨ ਨੂੰ ਮੈਂ ਘੰਟਾ ਲਾਉਂਦੀ, ਤੇ ਹੁਣ ਤਾਂ ਆਦਮੀ ਵੀ ਮੇਕਅਪ ਕਰਨ ਨੂੰ ਅੱਧਾ ਘੰਟਾ ਤਾਂ ਲਾ ਹੀ ਦਿੰਦੇ, ਮੇਕਅਪ ਹੀ ਨਹੀਂ ਮੁੱਕਦੀ। ਪਹਿਲਾਂ ਸਭ ਤੋਂ ਪਹਿਲਾਂ ਪਿਛਲੇ ਜਨਮ ਦੇ ਸੰਸਕਾਰ ਧਿਆਨ ਕਰੋ ਜੀ, ਇਹ ਬੰਦੇ ਦਾ ਕੀ ਹਾਲ ਹੈ, ਇਟਸ ਏ ਵੈਰੀ ਪਿਟੀਏਬਲ ਪਿਕਚਰ ਆਫ ਹਿਊਮਨ ਬੀਂਗ। ਇਹ ਉਹਨਾਂ ਦੀ ਨਹੀਂ, ਲੱਖ ਜੁਨਾ ਜਾਨਵਰਾਂ ਦੀ ਨਹੀਂ ਹੈ, ਉਹਨਾਂ ਨੂੰ ਇੱਕ ਥੋੜਾ ਜਿਹਾ ਬ੍ਰੇਨ ਦਿੱਤਾ ਹੈ ਸਿਰਫ ਸੈਲਫ ਮੇਨਟੇਨੈਂਸ ਵਾਸਤੇ, ਸੈਲਫ ਸਸਟੇਨੈਂਟ ਵਾਸਤੇ, ਉਹਨਾਂ ਕੋਲ ਉਹਨੇ ਤੋਂ ਗਾਂ ਉਹ ਇਨਵੋਲਵ ਨਹੀਂ ਹੁੰਦੇ। ਅਸੀਂ ਇੰਨਾ ਇਨਵੋਲਵ ਕਹਿੰਦੇ ਨਹੀਂ ਜੀ, ਮੈਂ ਤਾਂ ਰੱਬ ਨੇ ਕਣਕ ਦਿੱਤੀ ਹੈ, ਅਸੀਂ ਕਹਿੰਦੇ ਜੀ ਮੈਂ ਤਾਂ ਰੋਟੀ ਨਹੀਂ ਪਕਾਉਣੀ, ਪਰੌਂਠੇ ਪਾਉਣੇ, ਫਿਰ ਉਹਦੇ ਵਿੱਚ ਆਲੂ ਪਾਉਣੇ ਹੈ, ਫਿਰ ਉਹਦੇ ਗੰਢੇ ਪਾਉਣੇ ਆ, ਫਿਰ ਉਹਨੂੰ ਤਲਣਾ ਹੈ, ਇੱਥੇ ਬਸ ਨੀ ਕਿਹਾ ਸਮੋਸਾ ਬਣਾ ਕੇ ਖਵਾਉਣਾ ਹੈ। ਅੱਜ ਕੱਲ੍ਹ ਨਵੀਂ ਨਵੀਆਂ ਡਿਸ਼ਾਂ, ਮੈਨੂੰ ਤਾਂ ਪਤਾ ਹੀ ਲੱਗਿਆ ਉੱਥੇ ਗਏ ਤਾਂ ਨਵੀਂ ਨਵੀਆਂ ਡਿਸ਼ਾਂ। ਅਸੀਂ ਕਿਸੇ ਨੇ ਸਾਨੂੰ ਇਨਵਾਈਟ ਕੀਤਾ, ਮਦਰਾਸੀਆਂ ਨੇ, ਸਾਡੇ ਕੋਲੀਗ ਸੀਗੇ ਉੱਥੇ, ਦੇਖਿਆ ਮਦਰਾਸੀਆਂ ਨੇ ਤੋ ਦਹੀਂ ਦੇ 11-12 ਡਿਸ਼ਾਂ ਬਣਾ ਕੇ ਰੱਖੀਆਂ ਹੋਈਆਂ, ਬੰਗਾਲੀਆਂ ਨੇ ਇਨਵਾਈਟ ਕੀਤਾ ਮੱਛੀ ਦੀਆਂ 10-11 ਉਹ ਖਾਣ, ਪਹਿਲਾਂ ਤਾਂ ਹਾਏ ਮਰਬਾ ਕੀ ਤੁਹਾਡੀ ਬਿਰਤੀ ਕਿਵੇਂ ਇਕਾਗਰ ਹੋਵੇ, ਕਿਵੇਂ ਨਾਮ ਜਪੇ, ਤੁਸੀਂ ਤਾਂ ਸੁੱਤੇ ਪਾਸੇ ਇਹਨੂੰ ਕੁਝ ਆਇਆ ਹੋਇਆ ਹੈ, ਪਹਿਲਾਂ ਤਾਂ ਆਹ ਗਰੇ ਦੇ ਸਵਾਦ ਹੀ ਨਹੀਂ ਮੁੱਕਦੇ, ਇਹ ਸਰੀਰ ਦੇ ਸਵਾਦ ਹੀ ਨਹੀਂ ਮੁੱਕਦੇ, ਫਿਰ ਇਹ ਡਿਕੋਰੇਸ਼ਨ ਮੇਕਅਪ ਤੇ ਨਹੀਂ ਮੁੱਕਦੇ, ਫਿਰ ਇਹਦੀਆਂ ਲੋੜਾਂ ਹੀ ਨਹੀਂ ਮੁੱਕਦੀਆਂ, ਸਾਰਾ ਦਿਨ ਇਸੇ ਚੀਜ਼ ਫਸੇ ਰਹਿੰਦੇ ਹਾਂ, ਇਹਦੀਆਂ ਲੋੜਾਂ ਹੀ ਨਹੀਂ ਮੁੱਕਦੀਆਂ। ਫਿਰ ਪਹਿਲਾਂ ਮੈਂ ਹੀ ਸਾਨੂੰ ਡਿਸਟਰਬ ਕਰੀ ਜਾਂਦਾ ਸਾਰਾ ਦਿਨ, ਫਿਰ ਮੈਂ ਸਿਨੇਮਾ ਜਾਣਾ ਹੈ, ਮੈਂ ਇਹ ਕਰਨਾ ਹੈ, ਮੈਂ ਗਾਣਾ ਸੁਣਨਾ, ਮੈਂ ਮਿਊਜ਼ਿਕ ਸੁਣਨਾ, ਮੈਂ ਇਹ ਪੀਣਾ, ਰੱਬ ਨੇ
ਪਾਣੀ ਦਿੱਤਾ ਨਹੀਂ, ਕੋਕੋ ਕੋਲਾ ਸੈਮਨਾ ਪੋਥੇ ਰੱਖਿਆ ਹੈ, ਕੋਕੋ ਫਲਾਨਾ ਪੀਣਾ, ਹਜ਼ਾਰ ਕਿਸਮ ਡਰਿੰਕ ਬੀਅਰ ਪੀਣੀ ਆ, ਬੀਅਰ ਦੇ ਕਿੰਨੀ ਕਿਸਮ ਆ, ਤੇ ਇਹਦੀਆਂ ਰਿਕੁਆਇਰਮੈਂਟ ਨੀ ਹੁੰਦੀਆਂ, ਤੁਹਾਡਾ ਡਿਸਟ੍ਰੈਕਟ ਹੋਇਆ ਦਿਨ ਰਾਤ ਡਿਸਟ੍ਰੈਕਟ ਹੋਇਆ, ਤਾਂ ਰੱਬ ਕਿੱਥੇ, ਨਾਮ ਕਿੱਥੇ, ਅਸੀਂ ਜੋ ਕੁਛ ਕਰਦੇ ਹਾਂ ਇਹ ਤਾਂ ਪਖੰਡ ਕਰਦੇ ਹਾਂ, ਪਹਿਲਾਂ ਮੈਂ ਨੀ ਛੱਡਦੀ ਸਾਨੂੰ ਸਾਰਾ ਦਿਨ, ਇਹ ਮੈਂ ਹੀ ਮਨ ਸਾਡਾ ਮਨ ਖਿੱਚੀਏ, ਇਹ ਮੈਂ ਮੇਰਾ ਮੈਂ ਤੇ ਮੇਰਾ ਸਰੀਰ, ਇਹੀ ਡਿਸਟ੍ਰੈਕਟ ਕਰੀ ਜਾਂਦਾ ਹੈਗਾ। ਸੋ ਵਟ ਇਜ ਨੀਡਿਡ ਇਜ ਸਿੰਪਲੀਫਾਈ, ਸਿੰਪਲੀਫਾਈ, ਜੇ ਬਾਣੀ ਵੱਲ ਲੱਗਣਾ ਹੈ ਤਾਂ ਪਹਿਲਾਂ ਆਪਣੇ ਸਰੀਰ ਨੂੰ, ਆਪਣੇ ਜੀਵਨ ਨੂੰ ਸਿੰਪਲੀਫਾਈ ਕਰੋ। ਉਹ ਬਾਣੀ ਤੇ ਉਹ ਤੁਹਾਡੇ ਕੋਲ ਚਾਰ ਕੌਲੀਆਂ ਚ ਖਾਂਦੇ ਹੋ, ਇਹ ਕੌਲੀ ਬਸ ਨੀ, ਕਿਉਂ ਇੰਨੀ ਡੈਕੋਰੇਸ਼ਨ ਚ ਵਕਤ ਜ਼ਾਇਆ ਕਰਦੇ ਹੋ, ਕਿਉਂ ਡਿਸਟ੍ਰੈਕਸ਼ਨ, ਹਾਂਜੀ ਇਹ ਮੈਚਿੰਗ ਨੀ ਹੁੰਦਾ, ਇੱਥੇ ਇੰਨਾ ਮਿੱਟੀ ਲੱਗ ਗਈ, ਇੱਥੇ ਫਲਾਨੇ ਡਿੱਗ ਪਿਆ, ਫਲਾਨਾ ਤਿਮਕਾ, ਉਹ ਸਾਰਾ ਦਿਨ ਤਾਂ ਇਹਦੇ ਚ ਲੱਗੇ ਰਹਿੰਦੇ ਹੋ, ਫਿਰ ਇਹ ਮਨ ਐਂਟਰਟੇਨਮੈਂਟ, ਕਿਉਂਕਿ ਟੈਨਸ਼ਨ ਇੰਨੀ ਜ਼ਿਆਦਾ, ਸਾਡੀ ਲਾਈਫ ਇੰਨੀ ਫਾਸਟ ਹੈ, ਇੰਨੀ ਟੈਨਸ਼ਨ ਹੋਈ ਹੈ ਕਿ ਇਹਨੂੰ ਫਿਰ ਉਹ ਟੈਨਸ਼ਨ ਨੂੰ ਢਿੱਲਿਆ ਕਰਨ ਵਾਸਤੇ ਫਿਰ ਸਿਨੇਮਾ ਪੀਨੇ, ਬਿਸਕੀ ਪੀਨੇ, ਫਿਰ ਬੀਅਰ ਪੀਨੇ, ਫਿਰ ਉੱਥੇ ਜਾ ਕੇ ਗੱਪਾਂ ਮਾਰਦੇ ਹਾਂ, ਟੈਨਸ਼ਨ ਦੂਰ, ਟੈਨਸ਼ਨ ਤਾਂ ਉੱਥੇ, ਵਰਲਡ ਇਜ਼ ਗੋਇੰਗ ਹੈਡ ਲੌਂਗ ਟੁਵਰਡਸ ਮਿਸਟਰੀ ਐਂਡ ਡਿਸਟ੍ਰਕਸ਼ਨ, ਤੇ ਫਿਰ ਭਾਲਦੇ ਮਨ ਕਾਰਗਰ ਨਹੀਂ ਹੁੰਦਾ, ਕਿਵੇਂ ਹੋਵੇ, ਪਹਿਲਾਂ ਆਈ, ਪਹਿਲਾਂ ਮੈਂ ਆਹ ਸਰੀਰ, ਇਹ ਸਰੀਰ ਹੀ ਨਹੀਂ ਛੱਡਦਾ ਇਹਨੂੰ, ਐਵੇਂ ਵਾਧੂ ਵਧਾਇਆ ਹੋਇਆ, ਹਰ ਇੱਕ ਚੀਜ਼ ਵਾਧੂ ਵਧਾਈ ਹੈ, ਆ ਜੀਭ ਦੇ ਰਸ ਹੀ ਨਹੀਂ, ਇਹ ਨਹੀਂ ਟਿਕਣ ਦਿੰਦੇ, ਅੱਖਾਂ ਦੇ ਰਸ ਨਹੀਂ ਟਿਕਣ ਦਿੰਦੇ, ਕੰਨਾਂ ਦੇ ਰਸ ਨਹੀਂ ਟਿਕਣ ਦਿੰਦੇ ਸਾਨੂੰ, ਇੰਨੇ ਵਧਾ ਨਹੀਂ, ਲੋੜ ਹੈ ਇਹ ਸਰੀਰ ਨੂੰ ਕਾਇਮ ਰੱਖਣਾ ਹੈ, ਉਹ ਵੀ must eat to live, but ਅਸੀਂ ਕੀ ਕਰਦੇ ਹਾਂ, ਵੀ live to eat, ਹਾਂ ਜੀ, ਦੇਖੋ ਹਰ ਇੱਕ ਗੱਲ ਉਹੀ ਹੁੰਦੀ, ਉਹੀ ਬੇਸਣ ਹੁੰਦਾ, ਉਹੀ ਰੋਟੀ ਹੁੰਦੀ ਹੈ, ਉਹੀ ਸਬਜ਼ੀ ਹੁੰਦੀ ਹੈ, ਉਹਨੂੰ ਹੋ ਬਿੰਗਾ ਟੋਡਾ ਕਰਕੇ ਪਤਾ ਨੀ ਕੀ ਕੁਛ, ਜੇ ਡਿਸ਼ ਬਣਾਈਏ ਫਲਾਨਾ ਡਿਸ਼, ਉਹ ਜੀ ਫਲਾਨੀ ਬੜੀ ਐਕਸਪਰਟ ਹੈ, ਉਹ ਡਿਸ਼ਾਂ, ਜੇ ਸਾਡਾ ਸਾਰਾ ਦਿਨ ਤੁਸੀਂ ਡਿਸ਼ਾਂ ਚ ਹੀ ਪਏ ਰਹੋਗੇ ਤੇ ਨਾਮ ਕਿਹੜੇ ਵੇਲੇ ਜਪੋਗੇ, ਹਾਂ ਉਹ ਸਵੇਰੇ ਉੱਠਦੇ ਮੈਂ, ਮੈਨੂੰ ਇੱਕ ਮਦਰਾਸੀ ਜਨਾਨੀ ਮਿਲੀ, ਮੈਂ ਕਿਹਾ ਵੀ ਤੁਸੀਂ ਤਾਂ ਬੜਾ ਕੁਛ ਖਾਂਦੇ ਪੀਂਦੇ ਹੋ, ਬੜੀਆਂ ਡਿਸ਼ਾਂ ਖਾ, ਤੇ ਕਹਿੰਦੀ ਜੀ ਪੁੱਛੋ ਨਾ ਮਦਰਾਸ, ਮੈਂ ਤਾਂ ਕਹਿੰਦਾ ਵੀ ਮਦਰਾਸ ਵਿੱਚ ਕੋਈ ਜਨਾਨੀ ਨਾ ਜੰਮੇ, ਮੈਂ ਕਿਹਾ ਕਿਉਂ, ਕਹਿੰਦੇ ਸਾਡੀ ਤਾਂ ਬਹੁਤ ਭੈੜੀ ਜ਼ਿੰਦਗੀ ਹੈ, ਮੈਂ ਕਿਹਾ 10 ਵਜੇ ਕਿਉਂ ਬਈ, ਕਿਉਂ, ਕਹਿੰਦੇ ਜੀ ਸਾਡੇ ਤਾਂ ਇਹ ਹਾਲ, ਸਵੇਰੇ ਉੱਠਦੇ ਹਾਂ ਸਾਹ ਖਿਆਲ ਹੁੰਦਾ, ਹੁਣ ਆਦਮੀ ਤਾਂ ਉੱਥੇ ਬੈਠਾ, ਉਹਨੇ ਦਫ਼ਤਰ ਜਾਣਾ, ਉਹ ਉੱਠਦਾ ਸਾਹ ਬੈੱਡ ਟੀ ਮੰਗਦਾ, ਸਾਨੂੰ ਬੈੱਡ ਟੀ ਜਾ ਕੇ ਪਹਿਲਾਂ ਉਹਨੂੰ ਦੇਣੀ ਪੈਂਦੀ ਹੈ, ਫਿਰ ਬੈੱਡ ਟੀ ਤੋਂ ਬਾਅਦ ਫਿਰ ਕਹਿੰਦੇ ਸਾਨੂੰ ਬ੍ਰੇਕਫਾਸਟ ਤਿਆਰ ਕਰਨਾ ਪੈਂਦਾ ਹੈਗਾ, ਤੇ ਉਹ ਉੱਥੇ ਅਖਬਾਰ ਪੜ੍ਹਦਾ ਹੁੰਦਾ, ਸੈਰ ਕਰਨ ਚਲੇ ਜਾਂਦਾ, ਤਾਂ ਅਸੀਂ ਬ੍ਰੇਕਫਾਸਟ ਦੇ ਨਾਲ ਮੈਚਿੰਗ ਕਰਨਾ ਪੈਂਦਾ, ਆਹ ਬ੍ਰੇਕਫਾਸਟ ਦੇ ਨਾਲ ਜਿਹੜੀ ਕੱਲ ਦਿੱਤੀ ਸੀ ਉਹ ਨਹੀਂ, ਅੱਜ ਹੋਰ ਕੁਛ ਦੇਣੀ ਹੈ, ਉਹ ਮੈਚਿੰਗ ਉਹ ਕਰਦੇ ਰਹਿੰਦੇ ਹੈ, ਫਿਰ ਉਹ ਮਸਾਂ ਮਸਾਂ ਦਫ਼ਤਰ ਉਹਨਾਂ ਤੋੜੀਦਾ 9-10 ਵਜੇ, ਤੇ ਫਿਰ ਉਹ ਦੁਪਹਿਰ ਲੰਚ ਦਾ ਤਿਆਰੀ ਹੋ ਜਾਂਦੀ, ਉਹਦੇ ਵਾਸਤੇ ਵੀ ਮੈਚਿੰਗ ਸੋਚਣੀ ਪੈਂਦੀ ਵੀ ਅੱਜ ਕੀ ਤਾਂ, ਇਹਦੇ ਨਾਲ ਇਹ ਮੈਚਿੰਗ ਹੈ, ਇਹਦੇ ਨਾਲ ਇਹ ਮੈਚਿੰਗ ਹੈ, ਮੈਂ ਤਾਂ ਮੈਂ ਹੈਰਾਨ ਹੋਇਆ, ਉੱਥੇ ਜਾ ਕੇ ਮੈਂ ਪਿੰਡਾਂ 'ਚ ਦੇਖਿਆ, ਮੈਂ ਸਾਡੀ ਕੁੜੀ ਦਾ ਵਿਆਹ ਸੀਗਾ, ਤੇ ਮੈਂ ਕਿਹਾ ਵੱਡਾ ਸਾਡਾ ਜਮਾਈ ਹੈ, ਲੈ ਕੇ ਮੈਂ ਕਿਹਾ ਵੀ ਤੂੰ ਇੰਚਾਰਜ ਸਾਡੇ ਲੰਗਰ ਦਾ ਬਣ ਜਾ, ਕੁੜੀ ਦਾ ਵਿਆਹ ਕਰਨਾ ਹੈ, ਉਹਨੇ ਜੀ ਲਿਖਾਉਣਾ ਸ਼ੁਰੂ ਕਰਤਾ, ਜੀ ਇਹਦੇ ਨਾਲ ਐਂ ਮੈਚਿੰਗ ਹੁੰਦਾ, ਇਹਦੇ ਨਾਲ ਐਂ ਮੈਚਿੰਗ ਹੁੰਦਾ, ਜਨਮ ਨੂੰ ਦੇਣ ਵਾਸਤੇ, ਮੈਂ ਕਿਹਾ ਵੀ ਪਤਾ ਨੀ ਮੈਂ ਕੋਈ ਕਿਤਾਬ ਕਤੂਬ ਦਾ ਕੱਢੋ ਕਿੱਥੇ ਲਿਖਿਆ, ਫਸੇ ਪਏ ਫਸੇ ਇਹਨਾਂ ਚ, ਉਹ ਪਹਿਲਾਂ ਸਰੀਰ ਹੀ ਨਹੀਂ ਛੱਡਦਾ, ਡਿਸਟ੍ਰੈਕਟ ਸਰੀਰ ਹੀ ਸਾਨੂੰ ਦਿਨ ਰਾਤ ਡਿਸਟ੍ਰੈਕਟ ਕਰ ਰਿਹਾ ਹੈਗਾ, ਇਸ ਤੋਂ ਕਹਾਂ ਹੁਣ ਇੱਥੇ ਬਸ ਨੀ, ਇੱਥੇ ਤੁਹਾਨੂੰ ਤਰਸ ਆਉਣਾ ਚਾਹੀਦਾ ਆਪਣੇ ਆਪ ਤੇ, ਰੱਬ ਨੇ ਅਨਾਜ ਦਿੱਤਾ ਹੈ, ਫਲ ਫਰੂਟ ਦਿੱਤੇ ਖਾਓ, ਪਾਣੀ ਦਿੱਤਾ ਹੈ, ਜ਼ਿਆਦਾ ਜ਼ਿਆਦਾ ਨਿੰਬੂ ਸ਼ਕੁੰਜੀ ਬਣਾ ਲਓ, ਕੁਛ ਬਣਾ ਲਓ ਮਾੜਾ ਮੋਟਾ, ਚਾਹ ਪਾਣੀ ਪੀ ਲਓ, ਬਸ ਹੋ ਗਿਆ, ਹੋਰ ਗਾਂ ਕੋਕੋ ਕੋਲਾ ਛੋਲਾ ਅਗੜਮ ਬਗੜਮ ਕੀ ਹੈ, ਪਤਾ ਨੀ ਕੱਲ ਉੱਥੇ ਮੈਂ ਉੱਥੇ ਮਾੜਾ ਜਿਹਾ ਮੇਰਾ ਢਿੱਲਾ ਹੋ ਗਿਆ, ਤੇ ਉਹਨਾਂ ਨੇ ਸਭ ਨੇ ਇੱਕ ਬੋਤਲ ਲਿਆਂਦੀ, ਜੀ ਗਲੂਕੋਸ ਕੋਨਸੈਂਟਰੇਟਡ ਹੈਗੀ ਤੁਹਾਨੂੰ, ਕੁਛ ਬੀਰ ਬਿਨਾ ਇਕਦਮ ਸਟਿਮੂਲੇਸ਼ਨ ਹੋ ਜਾਂਦੀ ਹੈ, ਕੁਛ ਕਰਦੇ ਫਿਰਦੇ ਹੈ, ਅਜੇ ਮੈਂ ਸਿਰਫ ਇਹ ਸਰੀਰ ਵਾਲੀ ਜਾਣਾ, ਇਹ ਮੇਰਾ ਸਰੀਰ, ਫਿਰ ਆਉਂਦਾ ਫਿਰ ਮੇਰਾ ਹੁੰਦਾ ਮੇਰੇ ਮੇਰਾ ਪੁੱਤ ਮੇਰਾ ਧੀ ਮੇਰਾ ਹਸਬੈਂਡ ਮੇਰਾ ਹਾਂ ਜੀ ਉਹਨਾਂ ਨੂੰ ਖੁਸ਼ ਕਰਨ ਲਈ ਸਾਰਾ ਦਿਨ ਕਰਦੇ ਰਹੀਦਾ ਹੈਗਾ ਬੱਚਿਆਂ ਨੂੰ ਪਾਲਣ ਲਈ ਉਹਨਾਂ ਸੋਹਣੇ ਸੋਹਣੇ ਕੱਪੜੇ ਉਹ ਸੋਹਣੀ ਸੋਹਣੀ ਖੁਰਾਕ ਸੋਹਣੇ ਸੋਹਣੇ ਉਹ ਵੀ ਸਿੰਪਲ ਖੁਰਾਕ ਨੀ ਹੁੰਦੇ ਤੜ ਬਲ ਕੇ ਸਾੜ ਬਲ ਸਾੜ ਕੇ ਦਿੰਦੇ ਸਾੜ ਕੇ ਉਹਨੂੰ ਵਿਗਾੜ ਕੇ ਕਰਪਟ ਕਰਕੇ ਸਿੰਪਲ ਵੇ ਨੀ ਦੇ ਕੋਈ ਚੀਜ਼ ਖਾਂਦਾ ਅਸੀਂ ਕਰਪਟ ਕਰਕੇ ਮੈਂ ਜਦੋਂ ਗੱਲ ਕੀਤੀ ਕਿਸੇ ਕੋਲ ਕਹਿੰਦੇ ਜੀ ਅਸੀਂ ਤਾਂ ਪੰਜਾਬੀ ਤਾਂ ਜੀ ਚੰਗੇ ਜਾ ਕੇ ਦੇਖੋ ਇਹਨਾਂ ਨੂੰ ਜੀਨਿਆਂ ਨੂੰ ਉਹ ਕਿੰਨੇ ਕਰਪਟ ਕਰਦੇ ਕਿੰਨਾ ਤਲ ਤੁਲ ਕੇ ਪਤਾ ਨੀ ਕੀ ਕੁਛ ਕਰਦੇ ਉਹਨਾਂ ਨੂੰ ਜਾ ਕੇ ਦੇਖਣਾ ਚਾਹੀਦਾ ਮੈਂ ਦੇਖਣ ਦੀ ਲੋੜ ਅੱਛਾ ਫਿਰ ਹੁਣ ਮੈਂ ਮੇਰੀ ਆ ਗਿਆ ਮੇਰਾ ਹਸਬੈਂਡ ਮੇਰਾ ਘਰ ਮੇਰਾ ਮੇਰਾ ਯੇ ਮੇਰਾ ਕੱਪੜੇ ਉਹ ਖਾਣ ਪੀਣ ਤੋਂ ਗਾਹ ਕੱਪੜੇ ਆ ਜਾਂਦੇ ਜੀ ਇਹਦੇ ਨਾਲ ਆਹ ਮੈਚ ਨਹੀਂ ਹੁੰਦਾ ਇੱਕ ਮੈਨੂੰ ਯਾਦ ਹੈ ਇੱਕ ਸਾਡੀ ਵਹੁਟੀ ਉਹਦੇ ਬਾਕੀ ਮੈਚਿੰਗ ਸਾਰਾ ਸੀਗਾ ਤੇ ਬਹਿਨ ਬਹਿ ਗਿਆ ਮੈਚਿੰਗ ਨਹੀਂ ਸੀਗਾ ਕਹਿੰਦੀ ਮੈਂ ਤਾਂ ਨੀ ਪਾਰਟੀ ਤੇ ਜਾਣੀ ਮੈਂ ਟੋਕੀ ਜਾਊਂਗੀ ਉੱਥੇ ਮੈਨੂੰ ਉਂਗਲਾਂ ਕਰਨੀ ਆ ਸਾਡੀ ਮੈਚਿੰਗ ਸਾਨੂੰ ਟਿਕਣ ਦਿੰਦੀ ਕਰੀਏ ਤਾਂ ਕੀ ਕਰੇ ਫਿਰ ਪਹਿਨਣ ਤੇ ਆਏ ਫਿਰ ਐਂਟਰਟੇਨਮੈਂਟ ਤੇ ਆਏ ਇੰਨਾ ਖਰਚ ਅਸੀਂ ਬਾਹਰ ਮੁਖੀ ਹੋ ਰਹੇ ਹਾਂ ਇੱਥੇ ਬਸ ਨੀ ਹੁਣ ਇੱਥੇ ਮੇਰਾ ਹਸਬੈਂਡ ਨਾ ਰੁੱਸ ਜਾ ਰੁੱਸ ਜਾਵੇ ਮੇਰਾ ਪੁੱਤਾਂ ਰੁੱਸ ਜਾਵੇ ਮੇਰੀ ਧੀ ਨਾ ਮੇਰੇ ਸਹੁਰਾ ਨਾਲ ਰੁੱਸ ਜਾਏ ਮੇਰੇ ਜੇਠ ਨਾਲ ਰੁੱਸ ਜਾਏ ਉਹਨਾਂ ਦੇ ਰੋਸੇ ਦੀ ਗਿੱਲਿਆਂ ਨੀ ਫਿਕਰ ਪਿਆ ਹੋਇਆ ਹੈ ਉਹ ਰੱਬ ਦਾ ਕੋਈ ਫਿਕਰ ਨਹੀਂ ਹੈ ਗੁਰੂ ਨਾਨਕ ਦਾ ਕੋਈ ਫਿਕਰ ਨਹੀਂ ਹੈ ਇੱਥੇ ਹੀ ਕਹਾਂ ਬਸ ਨਹੀਂ ਇੰਨੇ ਹੀ ਤੁਹਾਨੂੰ ਡਿਸਟਰੈਕਟ ਕਰਨ ਵਾਸਤੇ ਬਿਜ਼ੀ ਰੱਖਣ ਵਾਸਤੇ ਕਾਫੀ ਹੈ ਟੂ ਦ ਐਕਸਕਲੂਸ਼ਨ ਆਫ ਗੁਰਬਾਣੀ ਟੂ ਦ ਐਕਸਕਲੂਸ਼ਨ ਆਫ ਗੋਡ ਫਿਰ ਇੱਥੇ ਬਸ ਨਹੀਂ ਫਿਰ ਸੁਸਾਇਟੀ ਆ ਜੀ ਸੁਸਾਇਟੀ ਜੇ ਨਾ ਗਏ ਨੱਕ ਵੱਡਿਆ ਜੋ ਉਹ ਭਾਈ ਸੁਸਾਇਟੀ ਕਾਹਦੀ ਹੈ ਇਹ ਤਾਂ ਸੁਸਾਇਟੀ ਇਜ਼ ਆਲ ਕਰਪਟ ਇਟ ਇਜ਼ ਆਲ ਕਰਪਟ ਇਟ ਇਜ਼ ਔਨ ਮੈਨੂੰ ਕਿਸੇ ਨੇ ਉੱਥੋਂ ਇੱਕ IAS ਆਫੀਸਰ ਉੱਥੇ ਦੋਦਰੇ ਆਇਆ ਇੱਕ ਰਾਤ ਹੈ ਕਿ ਉਹ ਇੰਨਾ ਅਸਰ ਹੋਇਆ ਉਹ UNESCO ਦਾ ਰੀਜਨ ਆਫੀਸਰ ਹੈਗਾ ਹੈਦਰਾਬਾਦ ਲੱਗਾ ਹੋਇਆ IAS ਆਫੀਸਰ ਹੈਗਾ ਜਿਹੜਾ ਐਡੇ ਵੱਡੇ ਪੋਸਟ ਤੇ ਹੈ ਉਹਨੇ ਮੈਨੂੰ ਲਿਖਿਆ ਕਹਿੰਦਾ ਜੀ ਅਸੀਂ ਫੋਰਨ ਨਾਲ ਦਿਨ ਕੱਟੀ ਕਰਦੇ ਹਾਂ ਉਹਨਾਂ 'ਚ ਰਹਿਣਾ ਪੈਂਦਾ ਹੈਗਾ ਅਤੇ ਉਹਨਾਂ 'ਚ ਖਾਣਾ ਪੀਣਾ ਪੈਂਦਾ ਮੈਨੂੰ ਕਈ ਵਾਰੀ ਸ਼ੱਕ ਹੁੰਦਾ ਕਿ ਉਹਨਾਂ 'ਚ ਡਰਿੰਕ ਵੀ ਕਰਨਾ ਪੈਂਦਾ ਉਹਨਾਂ 'ਚ ਮਾਸ ਵੀ ਖਾਣਾ ਪੈਂਦਾ ਹੈਗਾ ਮੀਟ ਵੀ ਖਾਣਾ ਪੈਂਦਾ ਕੀ ਕਰੀਏ ਕਿ ਸਾਡੀ ਸੁਸਾਇਟੀ ਇਹੀ ਜੀ ਹੈ ਮੈਂ ਉਹਨੂੰ ਇੱਕ ਲਫ਼ਜ਼ ਵਿੱਚ ਮੈਂ ਕਿਹਾ ਡੋਂਟ ਨੋ ਵੈਰ ਐਲਕੋਹਲ ਇਸ ਕਰਾਉਂਦਾ ਇਟ ਇਜ਼ ਸਿੰਪਲੀ ਨੋ ਮੈਂ ਬੜਾ ਸੋਹਣਾ ਜਵਾਬ ਦਿੱਤਾ ਮੈਂ ਕਿਹਾ ਦੇਖ The whole world is corrupt, rotten. Society is rotten. So, is to say the least, the world is on the wrong side of God. So, it is not for you to compromise with this society. It is for the society to compromise with you, if you are a Khalsa. Sawa lakh se karte evil, sawa lakh evil forces thode stand, or thode samay ka mukabla karan ta si onu bhi fight karna hai. Evil forces. Okay, no. It is not for you. You are Khalsa of Guru Gobind Singh. You have to fight against this. It is not for you to compromise with this rotten society. Wrong side of the world. Wrong side of the God chal rahe. It is, je tusi apne asoolan te rahonge, ta oh log ki karenge, holi holi thode asoolan nu respect karenge, te admire karenge. ਤੇ ਜੇ ਤੁਸੀਂ ਉਧਰ ਚਲੇ ਗਏ ਤੇ ਸੋਸਾਇਟੀ ਚ ਉਧਰ ਸੋਸਾਇਟੀ ਇਜ਼ ਆਲਰੇਡੀ ਔਨ ਦ ਰੋਂਗ ਸਾਈਡ ਆਫ ਗੋਡ ਟੂ ਸੇ ਦ ਲੀਸਟ ਸੋ ਇਹ ਗੱਲ ਹੈ ਸਾਡੀ ਹੁਣ ਮੈਂ ਸੋਸਾਇਟੀ ਪਹਿਲਾਂ ਕਰਦਾ ਤਾਂ ਤੁਹਾਨੂੰ ਦੱਸਦਾ ਕਿ ਸਾਨੂੰ ਕਿੰਨਾ ਡਿਸਟਰੈਕਟ ਕਰ ਰਿਹਾ ਫਿਰ ਇਹ ਸੋਸਾਇਟੀ ਸਾਨੂੰ ਡਿਸਟਰੈਕਟ ਕਰਦੀ ਹੈ ਦੇਰ ਇਜ਼ ਨੋ ਐਂਡ ਟੂ ਇਟ ਐਂਡ ਯੂ ਆਲ ਨੋ ਇੱਥੇ ਬਸ ਨਹੀਂ ਫਿਰ ਕੀ ਹੈ ਸਾਡੇ ਅੰਦਰ ਨਾ ਪਿਛਲੇ ਸੰਸਕਾਰ ਜਿਹੜੇ ਆ ਨਾ ਜਦੋਂ ਕਿਤੇ ਇਹਨਾਂ ਤੋਂ ਵੀ ਥੋੜ੍ਹਾ ਜਿਹਾ ਵਿਹਲੇ ਹੁੰਦੇ ਹਾਂ ਜਾਂ ਮਨ ਥੋੜ੍ਹਾ ਜਿਹਾ ਇਕਾਂਤ ਹੋਇਆ ਪਾਣੀ ਪੜਨ ਲੱਗੇ ਕੀ ਹੁੰਦਾ ਸਾਡੇ ਜਿਹੜੇ ਪਿਛਲੇ ਸੰਸਕਾਰ ਹੈ ਨਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਭਾਂਡੇ ਵਿੱਚ ਪਾਇਆ ਹੋਇਆ ਅਚਾਰ ਕੱਢ ਦਿਓ ਉਹਨੂੰ ਪੈ ਰਹਿਣ ਦਿਓ ਕਈ ਸਾਲ ਪੈ ਰਹਿਣ ਦਿਓ ਹੈਂ ਖਾਲੀ ਪਿਆ ਰਹੇ ਪਰ ਜਦੋਂ ਤੁਸੀਂ ਉਹਨੂੰ ਸੁੰਘੋਗੇ ਉਹ ਜੋ ਬਦਬੂ ਆਏਗੀ ਇਸੇ ਤਰ੍ਹਾਂ ਸਾਡੇ ਪਿਛਲੇ ਸੰਸਕਾਰ ਜਿਹੜੇ ਆ ਜਦੋਂ ਮਨ ਕਿਤੇ ਮਾੜਾ ਮੋਟਾ ਕਿਤੇ ਸ਼ਾਂਤ ਹੁੰਦਾ ਹੈ, ਲੈਵਲ ਤੇ ਆਉਂਦਾ ਹੈ, ਤਾਂ ਉਹ ਪਿਛਲੇ ਸੰਸਕਾਰ ਦੀ ਹਵਾਰ ਨਿਕਲਦੀ ਹੈ, ਉਹ ਨਹੀਂ ਟਿਕਣ ਦਿੰਦੀ। ਉਹ ਜਿਹੀ ਜਿਹੀ ਹਵਾੜ ਹੋਊਗੀ, ਉਹ ਜੇ ਤੁਹਾਨੂੰ ਉੱਥੇ ਖਿਆਲ ਆਉਣੇ ਸ਼ੁਰੂ ਹੋ ਜਾਣਗੇ। ਇੱਥੇ ਬਸ ਨੀ, ਦੇਖੋ ਕੀ ਹਾਲ ਹੈ। ਓਏ ਦੇਖ ਬੰਦੇ ਦੇ ਹਾਲ, ਬੰਦੇ ਦਾ ਕੀ ਹਾਲ ਹੈ। ਓ ਇਟ ਹੈਪਨਸ, ਇਟ ਇਜ਼ ਪ੍ਰੈਕਟੀਕਲ ਥਿੰਗ, ਜਸਟ ਯੂ ਹੈਵ ਟੂ ਕੈਚ ਇਟ ਇਫ ਯੂ ਲਾਈਕ, ਇਫ ਯੂ ਵਾਂਟ ਟੂ ਇੰਪਰੂਵ। ਹੁਣ ਦੇਖੋ ਇੱਥੇ ਹੀ ਬਸ ਨੀ, ਉਹ ਪਿਛਲੇ ਸੰਸਕਾਰ ਵੀ ਚੱਲ ਨਾ ਹੋਏ, ਕਿਸੇ ਦੇ ਘੱਟ ਹੋਏ, ਹੁਣ ਦੇ ਵੀ ਅਸੀਂ ਅਗਰ ਸਿੰਪਲੀਫਾਈ ਕਰ ਲਈਏ। ਇੱਕ ਹੋਰ ਗੱਲ ਹੈ, ਫਿਰ ਸਾਡੇ ਨਾਲ ਮੈਂ ਕਿਸੇ ਨੂੰ ਕੀ ਦੱਸਾਂ, ਮੇਰੇ ਚਾਚੇ ਤਾਏ ਮੇਰੇ ਵਾਈਫ ਹੋਰ ਉਹ ਫਲਾਨੇ ਮੈਨੂੰ ਕਹਿੰਦੇ ਕਦੇ ਉਹਨਾਂ ਦੇ ਇਨਵੀਟੇਸ਼ਨ ਹੈ, ਕਹਾਂ ਨਹੀਂ ਅਸੀਂ ਨੀ ਉਹਨਾਂ ਦੇ ਜਾਣਾ, ਉਹ ਸਾਡੇ ਨੀ ਆਏ। ਉਹ ਫਲਾਨੇ ਵੇਲੇ ਉਹਨੇ ਮੈਨੂੰ ਆਹ ਗੱਲ ਕਹੀ ਸੀ, ਪੁਰਾਣੇ ਫਾਇਲ ਉਹ ਸਾਡਾ ਤਾਂ ਕੀ ਬਣਿਆ ਹੋਇਆ, ਆ ਕੀ ਬਣਿਆ, ਮੈਂ ਮੋਟੇ ਲਫ਼ਜ਼ਾਂ ਚ ਸਿੰਪਲ ਲਫ਼ਜ਼ਾਂ ਚ ਕੀ ਬਣਿਆ ਹੋਇਆ, ਹਾਈ ਕੋਰਟ ਦਾ ਰਿਕਾਰਡ ਬਣਿਆ ਹੋਇਆ ਇੱਥੇ, ਫਾਈਲ ਆਫਟਰ ਫਾਈਲ, ਮਿਸਲਾਂ ਦੇ ਮਿਸਲਾਂ ਅੰਦਰ ਰੱਖੀਆਂ ਹੋਈਆਂ, ਕੋਈ ਹੈ ਹਿਰਦਾ ਜਿਹਦੇ ਚ ਮਿਸਲ ਨੀ ਹੈ, ਕੋਈ ਫਲਾਨੇ ਨੇ ਮੈਨੂੰ ਕਿਹਾ, ਫਲਾਨੇ ਨੇ ਮੇਰੇ ਨਾਲ ਐਂ ਕੀਤਾ, ਫਲਾਨੇ ਨੇ ਮੇਰੇ ਐਂ ਕਿਹਾ, ਮਿਸਲਾਂ ਫਾਈਲ ਆਫਟਰ ਫਾਈਲ ਚ ਰੱਖੇ ਹੋਏ ਆ। ਤੇ ਜਦੋਂ ਕੋਈ ਮਨ ਕਿਤੇ ਫਿਰ ਵੀ ਸਾਰਿਆਂ ਤੋਂ ਬਚਿਆ, ਪਿਛਲੇ ਵੀ ਬਚਿਆ, ਹੁਣ ਤੋਂ ਵੀ ਬਚਿਆ, ਕਿਤੇ ਵਿਹਲਾ ਹੋਏ ਉਹ ਫਾਈਲ ਕੱਢ ਕੇ ਰੱਖ ਲੈਂਦੇ। ਤੇ ਮੈਂ ਤੁਹਾਨੂੰ ਫਾਇਲ ਦੱਸਦਾ, ਬੈਠੇ ਇੱਥੇ ਹੋਏ ਤੇ ਮੈਂ ਇੱਕ ਮਿਸਾਲ ਦੱਸਦਾ, ਮੈਂ ਕੈਨੇਡਾ ਗਿਆ, ਉੱਥੇ ਇੱਕ ਹਿੰਦੂ ਲੇਡੀ ਸੰਗਤ ਇਸ ਤਰ੍ਹਾਂ ਬੈਠੀ ਸੀ, ਤੇ ਮੈਂ ਆਹੀ ਗੱਲ ਕੀਤੀ, ਮੈਂ ਕਿਹਾ ਅਸੀਂ ਇੰਨੇ ਫਾਇਲ ਇਕੱਠੇ ਕੀਤੇ, ਜਦੋਂ ਉਹ ਯਾਦ ਆਉਂਦੇ, ਮੇਰੀ ਨਨਾਣ ਨੇ, ਮੇਰੇ ਦੋ ਸਹੇਲੀ ਨੇ, ਮੇਰੇ ਦੋਸਤ ਨੇ, ਮੇਰੇ ਫਲਾ ਬਰਾਦਰ ਨੇ, ਮੇਰੇ ਫਲਾਨੇ ਨੇ, ਮੇਰੇ ਆਫਿਸਰ ਨੇ, ਉਹ ਈਰਖਾ ਦਵਾਇਖ ਗੁੱਸਾ ਪ੍ਰੋਟੈਸਟ ਇੰਡੀਜੀਨੇਸ਼ਨ ਐਂਗਰ ਭਰੇ ਪਏ, ਮਿਸਲਾਂ ਬੜੀਆਂ ਪਈਆਂ। ਜਦੋਂ ਬਿਲਕੁਲ ਮਨ ਵਿਹਲਾ ਹੁੰਦਾ ਨਾ, ਉਹ ਖੋਲ ਲੈਂਦੇ। ਅੱਛਾ, ਮੈਂ ਉਹਨੂੰ ਕਿਹਾ ਬਈ ਇਸ ਤਰ੍ਹਾਂ ਅਸੀਂ ਖੋਲ ਲੈਂਦੇ ਹਾਂ, ਤਾਂ ਉਹਨੂੰ ਮੈਂ ਉੱਥੇ ਜ਼ਿਕਰ ਕੀਤਾ, ਕਿਸੇ ਹੋਰ ਪਰਮਾਰ ਫੈਮਿਲੀ ਸੀ ਉਹਦਾ ਜ਼ਿਕਰ ਕੀਤਾ, ਕਹਿੰਦੀ ਹਾਏ ਹੈ ਬਾਬੂ ਜੀ, ਉਹਨੂੰ ਕੁਛ ਨਾ ਬੋਲੀ। ਤੇ ਕਹਿੰਦੀ ਜੀ ਜਦੋਂ ਸੰਗਤ ਹੋ ਠੀਕ, ਕਹਿੰਦੀ ਜੀ ਮੈਂ ਤੁਹਾਡੇ ਨਾਲ ਪ੍ਰਾਈਵੇਟ ਗੱਲ ਕਰਨੀ, ਮੈਂ ਕਮਰੇ ਚਲਾ ਗਿਆ ਮੇਰੇ ਮਗਰੇ ਆਈ। ਕਹਿੰਦੀ ਬਾਬੂ ਜੀ ਤੁਸੀਂ ਪਰਮਾਰ ਦਾ ਨਾਂ ਕਿਉਂ ਲੈ ਲਿਆ? ਉਹ ਮੈਂ ਕਿਹਾ ਕਿਉਂ, ਉਹ ਤਾਂ 20,000 ਮੀਲ ਤੇ ਬੈਠੀ। ਕਹਿੰਦੇ ਜੀ ਉਹ ਤਾਂ ਤੁਸੀਂ ਨਾਂ ਲੈ, ਮੇਰੇ ਤਾਂ ਸਨ ਕੱਪਣੀ ਅੱਗ ਲੱਗ ਗਈ, ਸਨ ਕੱਪੜੀ ਇੰਨਾ ਕੁਛ ਸਾਡੇ ਅੰਦਰ ਪੈ ਫੈਲਾਂ ਦੀ ਫੈਲਾਂ। ਉਹ ਜੋ ਵਿਹਲੇ ਮਨ ਕਿਤੇ ਹੋ ਵੀ ਜਾਵੇ, ਫਿਰ ਉਹ ਫੈਲਾਂ ਖੋਲ ਲੈਂਦੇ, ਉਹ ਚੋਂ ਕੀ ਨਿਕਲਿਆ, ਗੰਦਗੀ, ਈਰਖਾ ਦਵੈਕ, ਉਹ ਚ ਬਦਬੋ ਨਿਕਲਦੀ ਹੈ, ਈਰਖਾ ਦਵੈਕ, ਗੁੱਸਾ, ਗਿਲਾ, ਸਭ ਕੁਛ ਭਰਿਆ ਸਾਰੀ ਦੁਨੀਆਂ ਨਾਲ। ਤੇ ਬਾਣੀ ਕੀ ਕਹਿੰਦੀ ਸਾਨੂੰ? ਬਾਣੀ ਕਹਿੰਦੀ ਹੈ ਦੇਖ ਕੇ ਅੰਡਿਠ ਕਰੋ, ਦੇਖ ਕੇ। ਅਸੀਂ ਜਦੋਂ ਦੇਖਦੇ ਹਾਂ, ਜੇ ਮਾੜੀ ਕਿਸੇ ਦੇ ਭੈੜੀ ਗੱਲ ਦੇਖੀ, ਉਹਨੂੰ ਮੈਂ ਮਸਾਲਾ ਲਾ ਕੇ, ਇਹਨੂੰ ਕਹਿਤਾ, ਇਹਨੇ ਚਾਰ ਹੋਰ ਮਸਾਲਾ ਲਾ ਕੇ, ਉਹਨੂੰ ਕਹਿਤਾ, ਉਹਨੂੰ ਗਾਹਾਂ ਕਹਿਤਾ, ਉਹਦਾ ਚੱਟ ਮਿੰਟਾਂ ਚ ਉਹ ਸਕੈਂਡਲ ਬਣ ਗਿਆ। ਕਿਵੇਂ ਚੰਗੀ ਗੱਲ ਨੀ ਫੈਲਦੀ ਜਿੰਨੀ ਗੰਦੀ ਫੈਲਦੀ ਹੈ। ਸੋ ਇੱਥੇ ਕੀ ਹੈ, ਜਿੰਨਾ ਅਸੀਂ ਐਂਗਰ, ਜਿੰਨਾ ਪ੍ਰੋਟੈਸਟ ਹੈ, ਬਾਣੀ ਕੀ ਕਹਿੰਦੀ? ਦੇਖ ਕੇ ਅਨਡਿਠ ਕਰੋ, ਫੌਰਨ ਉਹਨੂੰ ਬੁਲਾ ਦਿਓ, ਸੁਣ ਕੇ ਅਣਸੁਣ ਕਰੋ, ਤਾਂ ਸੁਣਿਆ ਹੀ ਨਹੀਂ ਹੁੰਦਾ। ਜੇ ਤੁਸੀਂ ਉਹਨੂੰ ਰਿਪੀਟ ਕਰ ਲਿਆ, ਇੱਕ ਵਾਰ ਰਿਪੀਟ ਕੀਤਾ, ਦੋ ਵਾਰ ਰਿਪੀਟ ਕੀਤਾ, ਟੀਚੇ ਉਹਦਾ ਸਿਮਨ ਕਰ ਲਿਆ, ਇਟ ਗੋਸ ਡਾਊਨ ਇਨ ਟੂ ਯੂਅਰ ਰਿਕਾਰਡ, ਤੁਸੀਂ ਰਿਕਾਰਡ ਬਣਾ ਲਿਆ। ਅਸੀਂ ਕੀ ਕਰਦੇ ਹਾਂ, ਮੁੜ ਮੁੜ ਕੇ ਅੱਜ ਮੈਨੂੰ ਉਹਨੇ ਕਿ ਕੜੀ ਮੁਰ, ਉਹ ਹੁਣ ਜਾ ਕੇ ਕਹਿ ਤਾਂ ਸਕਦੇ ਨੀ ਉਹਨੂੰ ਕਿ ਤੁਸੀਂ ਮੈਨੂੰ ਐਂ ਕਿਹਾ, ਉਹਨੂੰ ਮੁੜ ਮੁੜ ਕੇ ਚਿੱਠੇ ਕਰ ਕਰਕੇ ਕੋਟ ਕੋਟ ਕੇ, ਹਾਂ ਉਹਨੇ ਮੈਨੂੰ ਐਂ ਕਿਹਾ, ਉਹਨੇ ਮੈਨੂੰ ਐਂ ਕਿਹਾ। ਉਹ ਮੈਂ ਕਿ ਇੱਕ ਜਨਾਨੀ ਸੀਗੀ ਤੇ ਮੈਂ ਇਲਾਜ ਕਰਨ ਗਿਆ, ਤੇ ਉਹਨੇ ਕਹਿੰਦੇ ਜੀ ਹਾਂ, ਮੈਂ ਕਿਹਾ ਕਦੋਂ ਦੁੱਧ? ਕਹਿੰਦੇ ਜੀ ਮੈਂ ਕੀ ਦੱਸਾਂ, ਮੇਰੇ ਤਾਂ ਅੰਦਰ ਸਾਰੇ ਕੱਪੜੀਆਂ ਅੱਗ ਲੱਗੀ ਰਹਿੰਦੀ ਮੱਕੀ ਮੈਂ। ਕਹਿੰਦੇ ਜੀ ਆ ਜੀ ਮੇਰੀ ਸੱਸ ਹੈ ਨਾ ਡੈਣ। ਮੈਂ ਕਿਹਾ ਕੀ ਕਹਿੰਦੀ ਹੈ ਤੈਨੂੰ? ਕਹਿੰਦੀ ਠੀਕ, ਮੈਂ ਕਿਹਾ ਨਵੀਂ ਨਵੀਂ ਵਿਆਹ ਆਈ ਮੈਨੂੰ, ਮੈਂ ਕਿਹਾ ਮਾਂ ਜੀ ਆਪਾਂ ਵੱਡੀ ਕੜਛੀ ਲੈ ਆਈਏ, ਜ਼ਿਆਦਾ ਆਦਮੀ ਹੁੰਦੇ ਤਾਂ ਛੋਟੀ ਕੜਛੀ ਨਾਲ ਹਲਾ ਨਹੀਂ ਹੁੰਦਾ। ਉਹਨੇ ਮੂਹਰੋਂ ਕਹਿਤਾ, ਮਾਂ ਕੋਲ ਲਿਆਂਦੀ ਖਾਂ? ਉਹ ਤਾਂ ਉਹਨੇ ਸਹਿਜ ਸੁਭਾ ਕਹਿਤਾ ਜਾਂ ਗੁੱਸੇ ਚ ਆ ਕੇ ਕਿਹਾ ਜਾਂ ਕੁਛ, ਪਰ ਉਹਨੇ ਫੜ ਕੇ ਰੱਖ ਲਿਆ, ਉਹਦਾ ਫਾਇਲ ਬਣਾ ਲਿਆ ਅੰਦਰ। ਉਹ ਕਹਿੰਦੇ ਜਦੋਂ ਮੈਂ ਦੇਖਦੀ ਆ ਜਦੋਂ ਉਹ ਮਰ ਵੀ ਗਈ ਫੇਰ ਵੀ ਉਹਨੂੰ ਉਹ ਹਵਾਰ ਕਰਨਾ ਅਸੀਂ ਜਦੋਂ ਕਿਤੇ ਚਾਰ ਜਨਾਨੀਆਂ ਕਰਦੀਆਂ ਫੈਲ ਫੁੱਲ ਕਾਲੀ ਪਈ ਹੈ ਫੈਲਾਂ ਫੁੱਲਦੇ ਰਹਿੰਦੇ ਇੰਨੇ ਫੈਲ ਜਮਾ ਕੀਤੇ ਪੂਰਾ ਰਿਕਾਰਡ ਜਮਾ ਹੋਇਆ ਹੈ ਫਿਰ ਕਹਿੰਦੇ ਹਾਏ ਹਾਏ ਕੀ ਸ਼ਿਕਾਇਤ ਹੈ ਫੁਲਿਸ਼ ਟੂ ਇੱਥੇ ਇੰਨਾ ਉਹ ਤਾਂ ਕਹਿੰਦੇ ਬਾਣੀ ਤਾਂ ਕਹਿੰਦੀ ਹੈ ਅਵਗੁਣ ਕੋ ਨਾ ਚਿਤਾਰੇ ਕੋਈ ਅਵਗੁਣ ਨਹੀਂ ਕਿਸੇ ਦਾ ਚਿਤਾਰਨਾ ਜਿੱਦਾਂ ਚਿਤਾਰ ਲਿਆ ਇੱਕ ਵਾਰੀ ਦੇਖ ਲਿਆ ਅਵਗੁਣ ਉਹਨੂੰ ਦੁਬਾਰਾ ਰਿਪੀਟ ਨਾ ਕਰੋ ਉਹਦਾ ਸਿਮਰਨ ਨਾ ਕਰੋ ਉਹਦਾ ਅਭਿਆਸ ਨਾ ਕਰੋ ਜੇ ਅਭਿਆਸ ਕਰ ਲਿਆ ਉਹਦਾ ਫਾਇਲ ਬਣ ਜੂਗਾ ਜਦੋਂ ਉਹਨੂੰ ਬੇਲ ਮਿਲੇਗਾ ਜਦੋਂ ਉਹਦੀ ਵਾਰੀ ਆ ਗਈ ਉਹਨੇ ਖੁੱਲ ਜਾਣਾ ਦੇਖੋ ਇੱਥੇ ਹੋਰ ਸੁਣ ਲਓ ਇੱਥੇ ਫਿਰ ਅਸੀਂ ਇੱਕ ਹੋਰ ਚੀਜ਼ ਬਣਾਈ ਹੈ ਆਪਣੇ ਅੰਦਰ ਹਰ ਇੱਕ ਨੇ ਕਬਰਾਂ ਬਣਾਈਆਂ ਕਬਰਾਂ ਸਾਰੀਆਂ ਅਸੀਂ ਉੱਥੇ ਜਾ ਕੇ ਬਣਾਈਆਂ ਇੱਥੇ ਕਬਰਾਂ ਬਣਾਈਆਂ ਜਦੋਂ ਵਿਹਲਾ ਮਨ ਕਿਤੇ ਹੁੰਦਾ ਫਿਰ ਕਿਤੇ ਹਾਏ ਮੇਰੀ ਇੰਨੀ ਚੰਗੀ ਭੈਣ ਸੀ ਉਹ ਕਬਰਾਂ ਫੋਲ ਕੇ ਬਹਿ ਜਾਂਦੇ ਹੈ ਮੇਰਾ ਇੰਨਾ ਦੀ ਚੰਗੀ ਸੀਗੀ ਉਹਨੇ ਹੈ ਬਸ ਉਹ ਫੋਲ ਕੇ ਬਹਿ ਜਾ ਮੁਰਦਿਆਂ ਨੂੰ ਫੋਲ ਕੇ ਬਹਿ ਕਬਰਾਂ ਬਣਾਈਆਂ ਹੋਈਆਂ ਫਿਰ ਉਹ ਹੀ ਨੀ ਮੁਕਦਾ ਉਹ ਇੱਕ ਦੀ ਕਹਾਣੀ ਮੁਕਦੀ ਨੀ ਹੁੰਦੀ ਮੁਰਦੇ ਦੀ ਤੇ ਦੂਸਰਾ ਛੇੜ ਕੇ ਬਹਿ ਜਾਂਦਾ ਹਾਂ ਨੀ ਮੇਰੀ ਵੀ ਭੈਣ ਸੀ ਮੇਰੀ ਵੀ ਫਲਾਨੀ ਸੀ ਮੇਰਾ ਜਵਾਈ ਸੀ ਮੇਰਾ ਪੋਤਾ ਸੀ ਮੇਰਾ ਫਲਾਨ ਉਹ ਕਬਰਾਂ ਕੱਟ ਕਬਰਾਂ ਖੋਲ ਲੈਂਦੇ ਹਾਂ ਇੱਥੇ ਬਸ ਨੀ ਦੇਖੋ ਜਿੱਥੇ ਇੰਨੇ ਡਿਸਟ੍ਰੈਕਸ਼ਨ ਹੋਣ ਉੱਥੇ ਮਨ ਇਹ ਕਹਿਣਾ ਕਿ ਮਨ ਇਕਾਗਰ ਨਹੀਂ ਹੁੰਦਾ ਕਿਵੇਂ ਹੋਵੇ ਇਹ ਤਾਂ ਮਨ ਸਾਫ ਬਾਣੀ ਕੀ ਕਹਿੰਦੀ ਹੈ ਧਿਆਨ ਕਰੋ ਬਾਣੀ ਕਹਿੰਦੀ ਹੈ ਭਾਂਡਾ ਧੋਏ ਬੈਸ ਧੂਪ ਦੇਵੋ ਤਾਂ ਦੂ ਦੇਖੋ ਜਾਈ ਭਾਈ ਜੇ ਨਾਮ ਲੈਣਾ ਹੈ ਜੇ ਬਾਣੀ ਦਾ ਰਸ ਲੈਣਾ ਹੈ ਤਾਂ ਇਨਸਾਫ ਕਰਕੇ ਉਹ ਪਿਛਲੀਆਂ ਮਿਸਲਾਂ ਜਿਹੜੀਆਂ ਪਿਛਲੇ ਸੰਸਕਾਰ ਜਿਹੜੇ ਹੈ ਪਿਛਲੇ ਈਰਖਾ ਦੁਆਇਖ ਜਿਹੜੇ ਹੈ ਮੈਂ ਕੱਲ ਬੜੀ ਸੋਹਣੀ ਸਾਖੀ ਸੁਣਾਈ ਸੀਗੀ ਉਹ ਫਿਰ ਰਿਪੀਟ ਮੈਂ ਕਰਦਾ ਕਿਉਂਕਿ ਕਈ ਨਵੇਂ ਆਏ ਹੈ ਦੋ ਸਹੇਲੀਆਂ ਸੀ ਬੜਾ ਪਿਆਰ ਆਪਸ ਵਿੱਚ ਹੈ ਇਕੱਠੀਆਂ ਖਾਣੀਆਂ ਪੀਣੀਆਂ ਪਿਆਰ ਦੇ ਵਿੱਚ ਗੁੰਝੀਆਂ ਹੋਈਆਂ ਤੇ ਕਿਸੇ ਗੱਲੋਂ ਰੁੱਸ ਗਈਆਂ ਰੁੱਸਦੇ ਦੁਸ਼ਮਣੀ ਇੰਨੀ ਵਧੀ ਤੇ ਉਹ ਜਦੋਂ ਉਹਦਾ ਖਿਆਲ ਵੀ ਆ ਜਾਣਾ ਜਦੋਂ ਉਹਨੂੰ ਕਿਤੇ ਖਿਆਲ ਵੀ ਆ ਜਾਣਾ ਚਿੱਠੀ ਦੇਖ ਰਹੀ ਉਹਦੀ ਕੋਈ ਚੀਜ਼ ਵੀ ਦੇਖ ਰਹੀ ਨਹੀਂ ਉਦੋਂ ਸਣਕ ਆਪਣੀ ਨੂੰ ਅੱਗ ਲੱਗ ਜਾਣੀ ਤੇ ਉਹਦਾ ਨਤੀਜਾ ਨਿਕਲਿਆ ਕੀ ਕਿ ਉਹਨੂੰ ਤਾਂ ਬਿਮਾਰੀ ਸ਼ੁਰੂ ਹੋ ਗਈ ਕਿਉਂਕਿ ਆਖਿਰਕਾਰ ਪਹਿਲਾਂ ਮਨ ਬਿਮਾਰ ਹੁੰਦਾ ਮਗਰੋਂ ਸਰੀਰ ਬਿਮਾਰ ਉਹਨੂੰ ਰਿਮੈਟਿਜ਼ਮ ਇੰਨੀ ਹੋਈ ਮੈਂ ਸ਼ੋਰਟ ਕਰਦਾ ਉਹਨੂੰ ਇੰਨੀ ਰਿਮੈਟਿਜ਼ਮ ਹੋਈ ਕਿ ਉਹ ਉੱਠ ਕੇ ਵਾਸ਼ਰੂਮ ਨਾ ਜਾ ਸਕਿਆ ਕਰੇ ਸਾਰੇ ਕਿਸਮ ਦੇ ਇਲਾਜ ਕੀਤੇ ਕੋਈ ਇਲਾਜ ਨਾ ਹੋਇਆ ਤੇ ਫਿਰ ਇੱਕ ਨਵਾਂ ਡਾਕਟਰ ਆਇਆ ਉਹਦੇ ਕੋਲ ਔਖੀ ਸੌਖੀ ਪਹੁੰਚੀ ਤਾਂ ਉਹਨੂੰ ਜਾ ਕੇ ਦੱਸਿਆ ਕਿ ਜੀ ਮੇਰਾ ਇਲਾਜ ਕਰੋ ਮੈਂ ਤਾਂ ਬਥੇਰੇ ਡਾਕਟਰ ਬੜਾ ਪੈਸਾ ਫੋਰਚੂਨ ਖਰਚ ਮੇਰੇ ਇੰਨਾ ਮੈਂ ਤਾਂ ਦੇਖਣਾ ਸਾਰੀ ਰਾਤ ਮੈਂ ਚੀਸਾਂ ਗੋਲੀਆਂ ਖਾ ਕੇ ਦਿਆਂ ਗੁਜ਼ਾਰਾ ਕਰਦੀ ਮੇਰਾ ਕੀ ਉਹ ਕਹਿੰਦਾ ਤੇਰਾ ਸਾਰੀ ਕਹਾਣੀ ਸੁਣ ਕੇ ਉਹਨੇ ਕਿਹਾ ਤੇਰਾ ਇੱਕੋ ਪ੍ਰਿਸਕ੍ਰਿਪਸ਼ਨ ਹੈ ਕਿ ਜਿਸ ਨਾਲ ਤੂੰ ਦੁਸ਼ਮਣੀ ਪਾਈ ਹੈ ਜਿਹਨੇ ਤੇ ਦਿਨ ਰਾਤ ਤੇਰੇ ਅੰਦਰ ਜ਼ਹਿਰ ਘੋਟ ਰਹੀ ਹੈ ਉਹਨੂੰ ਜਾ ਕੇ ਜੱਫੀਆਂ ਪਾ ਕੇ ਉਸ ਤਰ੍ਹਾਂ ਪਿਆਰ ਨਾਲ ਜਾ ਕੇ ਰਹੇਗੀ ਤਾਂ ਤੇਰਾ ਇਲਾਜ ਹੋ ਗਿਆ ਨਹੀਂ ਤਾਂ ਤੇਰਾ ਕੋਈ ਦਵਾਈ ਇਲਾਜ ਨਹੀਂ ਕਰ ਸਕਦੀ ਮੈਂ ਆਈ ਦਵਾਈ ਲੈਣ ਤੇ ਤੂੰ ਹੱਥ ਗੱਲ ਨੀ ਹੋ ਸਕਦੀ ਉਹਨੇ ਤਾਂ ਮੈਨੂੰ ਐਂ ਕਿਹਾ ਉਹਨੇ ਮੇਰੇ ਐਂ ਕੀਤਾ ਉਹਨੇ ਮੇਰਾ ਉਹਨੇ ਤਾਂ ਮੈਨੂੰ ਐਂ ਕੀਤਾ ਉਹਨੇ ਗਾਹ ਕਰੇ ਮੈਂ ਤਾਂ ਇਹ ਗੱਲ ਨੀ ਹੋ ਸਕੀ ਨਹੀਂ ਇਹ ਅਖਾ ਚੰਗਾ ਡਾਕਟਰ ਹੈ ਤੂੰ ਆਈ ਦਵਾਈ ਲੈਣ ਤੇ ਤੂੰ ਮੈਨੂੰ ਹੋਰ ਕੁਛ ਦੱਸ ਦਿੱਤਾ ਫਿਰ ਉਹ ਰਾਤ ਨੂੰ ਔਖੀ ਸੌਖੀ ਹੋ ਕੇ ਆਖਿਰ ਕਹਿੰਦਾ ਵੀ ਮਰਤਾ ਕਿਆ ਨੀ ਕਰਤਾ ਕਹਿੰਦੇ ਵੀ ਚਲੋ ਆਹ ਵੀ ਟਰਾਈ ਕਰ ਲਈਏ ਹੋਰ ਤਾਂ ਕੋਈ ਇਲਾਜ ਹੈ ਨੀ ਤੇ ਅਗਲੇ ਦਿਨ ਔਖੀ ਸੌਖੀ ਅਗੇਂਸਟ ਹਰ ਓਨ ਵਿਲ ਅੰਦਰ ਜਾ ਕੇ ਉੱਥੇ ਜਾ ਕੇ ਉਹਨੂੰ ਕਹਿੰਦੀ ਭੈਣੇ ਚੰਗੇ ਹੁੰਦੇ ਸੀਗੇ ਆਪਾਂ ਇਕੱਠੇ ਬੈਠ ਕੇ ਪਿਆਰ ਨਾਲ ਖਾਂਦੇ ਪੀਂਦੇ ਸੀਗੇ ਤੇ ਚੰਗਾ ਆਪਾਂ ਇਕੱਠੇ ਬੈਠ ਕੇ ਜਾਤੀ ਜੱਫੀ ਪਾਈ ਤੇ ਉਹ ਨਾਲ ਪਿਆਰ ਕੀਤਾ ਤੇ ਨਤੀਜਾ ਕੀ ਨਿਕਲਿਆ ਹੌਲੀ ਹੌਲੀ ਉਹਦੀ ਰਿਮੇਟਿਜ਼ਮ ਸਭ ਠੀਕ ਹੁੰਦੀ ਗਈ ਦੋ ਮਹੀਨੇ ਮਗਰੋਂ ਉਸੇ ਡਾਕਟਰ ਨੂੰ ਥੈਂਕਸ ਦੇਣ ਜਿਹਨੂੰ ਗਾਂ ਕੱਢ ਕੇ ਗਈ ਸੀ ਉਹਨਾਂ ਨੂੰ ਥੈਂਕਸ ਦੇਣ ਆਈ ਕਿ ਜੀ ਤੁਹਾਡਾ ਪ੍ਰਿਸਕ੍ਰਿਪਸ਼ਨ ਕਹਿੰਦੇ ਕਿਵੇਂ ਠੀਕ ਹੋਇਆ ਕਹਿੰਦੇ ਜੀ ਤੁਹਾਡਾ ਪ੍ਰਿਸਕ੍ਰਿਪਸ਼ਨ ਵਰਤਿਆ ਕਹਿੰਦੇ ਬਸ ਠੀਕ ਸੋ ਇਹ ਗੱਲ ਅਸੀਂ ਤਾਂ ਬਿਮਾਰੀਆਂ ਜੀ ਮੈਨੂੰ ਬਲੱਡ ਪ੍ਰੈਸ਼ਰ ਹੋਇਆ ਬਲੱਡ ਪ੍ਰੈਸ਼ਰ ਹੋਏ ਨਾ ਖ਼ਬਰਾਂ ਕਿੰਨੇ ਕੁ ਫਾਇਲਾਂ ਉਹ ਇੱਕ ਇੱਕ ਫਾਇਲ ਕੱਢ ਲੈਣੀ ਹੈ ਤਾਂ ਉਦੋਂ ਬਲੱਡ ਪ੍ਰੈਸ਼ਰ ਹੋ ਜਾਂਦਾ ਹੋਵੇ ਨਾ ਤਾਂ ਕੀ ਹੋਵੇ ਮੈਨੂੰ ਰਿਊਟਿਜ਼ਮ ਹੋਈ ਹੈ ਮੇਰਾ ਜੀ ਇਹ ਹੋ ਗਿਆ ਮੇਰਾ ਉਹ ਹੋ ਗਿਆ ਤੇ ਉਹ ਹੋਵੇ ਤਾਂ ਕੀ ਹੋਵੇ ਪਹਿਲਾਂ ਮਾਇੰਡ ਬਿਕਮ ਸਿੱਕ ਦੈਨ
ਸਰੀਰ ਸਿੱਖ ਹੁੰਦਾ ਹੈ, ਜ਼ਰੂਰੀ ਹੈ, ਰਿਫਲੈਕਸ਼ਨ ਹੁੰਦਾ ਹੈ। ਇਸ ਕਰਕੇ ਅਸੀਂ ਜੇ ਬਾਣੀ ਵੱਲ ਲੱਗਣਾ ਹੈ, ਹੁਣ ਇਹ ਮੈਂ ਬਹੁਤ ਕੁਛ ਕਹਿ ਚੁੱਕਿਆ, ਇੰਨਾ ਡਿਸਟ੍ਰੈਕਸ਼ਨ ਹੁੰਦਿਆਂ ਹੋਇਆਂ ਇੱਕ ਹੋਰ ਡਿਸਟ੍ਰੈਕਸ਼ਨ ਹੈ, ਉਹ ਡਿਸਟ੍ਰੈਕਸ਼ਨ ਇਹ ਹੈ ਕਿ ਇਨਸਾਨ ਇਜ਼ ਨਾਟ ਕੰਟੈਂਟਡ। ਜੇ ਫਰਨੀਚਰ ਚੰਗਾ ਹੈ ਫਿਰ ਕਹਿੰਦਾ ਗਲੀਚਾ ਵੀ ਚਾਹੀਦਾ ਹੈ, ਗਲੀਚਾ ਆ ਗਿਆ ਫਿਰ ਕਹਿੰਦੇ ਮੈਚਿੰਗ ਕਾਟਨ ਵੀ ਚਾਹੀਦੇ, ਫਿਰ ਕਹਿੰਦੇ ਜੀ ਸਟੀਰੀਓ ਵੀ ਚਾਹੀਦਾ ਹੈ, ਫਿਰ ਕਹਿੰਦੇ ਸਾਡੇ ਟੀਵੀ ਵੀ ਚਾਹੀਦੀ ਹੈ, ਫਿਰ ਕਹਿੰਦੇ ਕਾਰ ਵੀ ਚਾਹੀਦੀ ਹੈ। ਉਹ ਦੇਰ ਇਜ਼ ਨੋ, ਜਿਉਂ ਜਿਉਂ ਸਾਡੀਆਂ ਵਾਂਟਾਂ ਡਿਜ਼ਾਇਰਸ, ਯਾਦ ਰੱਖੋ ਡਿਜ਼ਾਇਰ ਇਜ਼ ਐਟ ਦ ਰੂਟ ਆਫ ਦੀ ਆਲ ਮੈਜਰੀਸ ਡਿਜ਼ਾਇਰ। ਸੋ ਅਸੀਂ ਡਿਜ਼ਾਇਰ ਇਤਨੀਆਂ ਵਧਾ ਲਈਆਂ ਹੈਗੀਆਂ ਕਿ ਉੱਥੋਂ ਹੀ ਉਹ ਡਿਜ਼ਾਇਰ ਪੂਰੀਆਂ ਕਰਨ ਵਿੱਚ ਹੀ ਸਾਡਾ ਡਿਸਟ੍ਰੈਕਸ਼ਨ ਮਾਇੰਡ ਲੱਗਾ ਰਹਿੰਦਾ ਦਿਨ ਰਾਤ। ਉਹ ਜਿਹੜੀਆਂ ਪਿਛਲੀਆਂ ਗੱਲਾਂ ਉਹ ਤਾਂ ਇਲਾਵਾ, ਇਹ ਹੁਣ ਡਿਜ਼ਾਇਰ ਸਾਡੇ ਇੰਨੇ ਉਹਨਾਂ ਨੂੰ ਪੂਰੀਆਂ ਕਰਨ ਲਈ ਸਾਡੇ, ਕਿਉਂਕਿ ਬਹੁਤ ਐਂਡ ਮੀਟ ਨਹੀਂ ਹੁੰਦੇ, ਉਹ ਉਹਨਾਂ ਡਿਜ਼ਾਇਰ ਇੰਨੇ ਵਧਾ ਲੈਂਦੇ ਕਿ ਉਹ ਸਾਡਾ ਖਰਚਾ ਪੂਰਾ ਨਹੀਂ ਹੁੰਦਾ, ਫਿਰ ਅਸੀਂ ਕਰਪਸ਼ਨ ਸ਼ੁਰੂ ਕਰਦੇ ਹਾਂ, ਫਿਰ ਲੋਕਾਂ ਨੂੰ ਬੇਈਮਾਨੀਆਂ ਸ਼ੁਰੂ ਕਰਦੇ ਹਾਂ। ਜੀ ਮੈਨੂੰ ਆਹ ਸਾੜੀ ਹੋਣੀ ਚਾਹੀਦੀ, ਮੈਨੂੰ ਨਹੀਂ ਪਤਾ ਕਿਤੋਂ ਪਿਆ, ਮੈਨੂੰ ਆਹ ਰੇਡੀਓ ਹੋਣਾ ਚਾਹੀਦਾ, ਉਹ ਬੱਚੇ ਮਗਰ ਪੈ ਜਾਏ ਜੀ ਸਾਨੂੰ ਸਾਰਿਆਂ ਦੇ ਵੀਡੀਓ ਹੈਗਾ ਤੇ ਸਾਡੇ ਹੈ ਨਹੀਂ, ਸਾਰਿਆਂ ਦੇ ਟੀਵੀ ਹੈਗੀ ਤੇ ਸਾਡੇ ਹੈ ਨਹੀਂ, ਤੇ ਇਹ ਡਿਜ਼ਾਇਰ ਵਧਾਏ। ਜਿੱਥੇ ਇੰਨੇ ਡਿਜ਼ਾਇਰ ਉੱਥੇ ਮਨ ਘਾਗਰ ਕਿਵੇਂ ਹੋਵੇ? ਨੋ, ਸਟਨਲੀ ਨਾਟ, ਨਹੀਂ ਹੋ ਸਕਦਾ। ਯੂ ਮਸਟ ਸਟਾਪ ਸਮਵੇਅਰ ਐਂਡ ਟਰਨ ਬੈਕ। ਸਾਡੇ ਬਾਣੀ ਪੜੀ ਹਰੀ ਕਹਿੰਦੀ ਮੈਨੂੰ, ਦੱਸੋ ਜੀ ਬਾਣੀ ਪੜ੍ਹਦੇ ਹਾਂ, ਇੱਕ ਓਂਕਾਰ ਸ਼ੁਰੂ ਕਰਦੇ, ਉਦੋਂ ਪਤਾ ਲੱਗਦਾ ਜੋ ਕੀਤੀ ਛੁੱਟੀ ਨਾਲ, ਉਹਦੇ ਰਾਹ 'ਚ ਤਾਂ ਹੋਰ ਕਿਸੇ ਨਾਲ ਗੱਲਾਂ ਹੀ ਕਰਦੇ ਰਹਿੰਦੇ ਹਾਂ, ਗੱਲਾਂ ਛੱਡਣੀ ਗੱਲਾਂ ਹੀ ਨਹੀਂ ਕਰਦੇ, ਅੱਗ ਲੱਗੀ ਰਹਿੰਦੀ ਹੈ, ਫਲਾਣਾ ਕੋਈ ਚੇਤੇ ਆ ਜਾਂਦਾ ਹੈ, ਕੋਈ ਨੋ ਸੱਸ ਚੇਤੇ ਆ ਜਾਂਦੀ, ਉਹੀ ਨਹੀਂ ਮੁੱਕਦੇ, ਤੇ ਕੌਣ ਦੇਵਜੀ ਸਾਹਿਬ ਕੌਣ ਪੜ੍ਹੇ? ਉੱਥੇ ਅਖੰਡ ਪਾਠ ਕਰਦੇ ਹੁੰਦੇ ਤੇ ਮਨ ਹੋਣੀ ਉਹ ਕਿਸੇ ਨਾਲ ਝਗੜਾ ਕਰਨ ਦੇ ਹੁੰਦੇ, ਪੋਲੀਟਿਕਲ ਸੋਚਦੇ ਹੁੰਦੇ, ਅਖੰਡ ਪਾਠ ਕੌਣ ਕਰੇ? ਫਿਰ ਕਹਿੰਦੇ ਜੀ ਬਾਣੀ ਦਾ ਅਸਰ ਨਹੀਂ ਹੁੰਦਾ, ਅਸਰ ਕਿਵੇਂ ਹੋਵੇ? ਬਾਣੀ ਨਾਲ ਤਾਂ ਛੋਇਆ ਹੀ ਨਹੀਂ ਮਨ, ਮਨ ਤੇ ਅਸਰ ਹੋਣਾ ਨਾ, ਬਾਣੀ ਨਾਲ ਤਾਂ ਛੋਇਆ ਹੀ ਨਹੀਂ ਮਨ। ਫਿਰ ਕਹਿੰਦੇ ਸਿਮਰਨ ਨਹੀਂ ਹੁੰਦਾ, ਉਹ ਸਿਮਰਨ ਕਿੱਥੇ ਹੋਵੇ? ਹਰਗਿਜ਼ ਨਹੀਂ ਹੋ ਸਕਦਾ, ਇੰਨੀ ਡਿਸਟ੍ਰੈਕਸ਼ਨ। ਨਾਓ ਵੀ ਹੈਵ ਐਵਰੀ ਬਾਡੀ ਹੈਜ਼ ਟੂ ਗੋ ਇਨ ਟੂ ਹਿਮਸੈਲਫ। ਗੱਲ ਇਹ ਹੈ ਕਿ ਮੁਕਦੀ ਗੱਲ ਇਹ ਹੈ ਕਿ ਅਸੀਂ ਬਾਹਰ ਮੁਖੀ ਹੋਏ, ਇਹ ਸਭ ਚੀਜ਼ ਜਿੰਨੀਆਂ ਮੈਂ ਦੱਸਿਆ ਇਹ ਬਾਹਰ ਮੁਖੀ ਹੈ, ਤੇ ਅਸੀਂ ਅੰਦਰ ਮੁਖੀ ਜਾਣਾ। ਜੋਤ ਅੰਦਰ ਹੈ, ਨਾਮ ਅੰਦਰ ਹੈ, ਬਾਣੀ ਅੰਦਰ ਹੈ, ਜੋ ਕੁਛ ਹੈ ਅੰਦਰ ਹੈ, ਤੇ ਅੰਦਰ ਮੁਖੀ ਹੋਣਾ। ਇਹ ਤਾਂ ਅੰਦਰ ਮੁਖੀ ਬਾਣੀ ਵੱਲ ਦਾ ਤਾਂ ਖੂਬੂ ਨਾ, ਬਾਣੀ ਅਸੀਂ ਕੀ ਕਰਦੇ ਹਾਂ? ਓਵਰ ਦੀ ਲਾਈਨਸ ਪੜ ਛੱਡਦੇ ਹਾਂ, ਨੋਟ ਬਿਟਵੀਨ ਦੀ ਲਾਈਨਸ, ਬਿਹਾਇੰਡ ਦੀ ਲਾਈਨਸ ਨਹੀਂ ਪੜਦੇ, ਇਸ ਕਰਕੇ ਬਾਣੀ ਸਮਝਦਾ ਹੀ ਕੋਈ ਨਹੀਂ ਹੈ, ਬਾਣੀ ਨੂੰ ਕੋਈ ਸਮਝਦਾ ਹੀ ਨਹੀਂ ਹੈ ਕੀ ਬਾਣੀ ਹੈ। ਬਾਣੀ ਸਿੰਪਲ ਵੀ ਹੈ ਪਰ ਬੜੀ ਡੀਪ ਵੀ ਹੈ, ਤੇ ਅਸੀਂ ਤਾਂ ਓਵਰ ਦੀ ਲਾਈਨਸ ਪੜੀ ਜਾਂਦੇ, ਇਸ ਕਰਕੇ ਬਾਣੀ ਦਾ ਸਾਡੇ ਤੇ ਅਸਰ, ਸਾਡੇ ਜੀਵਨ ਇਹ ਬਾਣੀ ਮਹਾਂਪੁਰਖ ਦੀ ਹੈ, ਇਹਨੂੰ ਕੋਈ ਬਿਰਲਾ ਵਿਚਾਰਦਾ ਹੈਗਾ, ਤੇ ਇਹ ਬਾਣੀ ਮਹਾਂਪੁਰਖ ਦੀ ਹੈ, ਇਹ ਤਾਂ ਪਾਰਸ ਹੈ, ਇੱਕ ਇੱਕ ਤੁਕ ਇੱਕ ਇੱਕ ਲਫ਼ਜ਼ ਗੁਰਬਾਣੀ ਦਾ ਪਾਰਸ ਹੈ, ਪਰ ਜੇ ਮਨ ਛੋਹੇ ਤਾਂ ਸੋਨਾ ਬਣੇ ਨਾ, ਮਨ ਤਾਂ ਇਹਦੇ ਨਾਲ ਛੋਹਦਾ ਨਹੀਂ ਹੈ, ਸਮਝਦਾ ਨਹੀਂ ਹੈ। ਵੀ ਡੋਂਟ ਟਰਾਈ ਟੂ ਅੰਡਰਸਟੈਂਡ ਵਾਟ ਇਜ਼ ਬਾਣੀ, ਤੇ ਬਾਣੀ ਪਹਿਲਾਂ ਅੰਡਰਸਟੈਂਡ ਕਰਨੀ ਹੈ, ਫਿਰ ਇਹਨੂੰ ਕਮਾਉਣਾ ਹੈ, ਕਮਾਏ ਬਗੈਰ ਨਹੀਂ, ਕਮਾਏ ਬਗੈਰ ਤਾਂ ਤੁਹਾਡਾ ਜੀਵਨ ਨਹੀਂ ਬਦਲੀ ਹੋਏਗਾ, ਜੀਵਨ ਬਦਲੀ ਕਰਨਾ, ਤੇ ਜੀਵਨ ਬਦਲੀ ਕਰਨ ਵਾਸਤੇ ਇੱਥੇ ਕੀ ਹੈ? ਪਹਿਲਾਂ ਸਭ ਤੋਂ ਪਹਿਲਾਂ ਡਿਸਟ੍ਰੈਕਸ਼ਨ ਅਸੀਂ ਘਟਾਉਣੀ ਹੈ। ਸਾਡਾ ਲੋਕਾਂ ਇਸ ਸਸਾਈ ਨਾਲ ਸੰਬੰਧ, ਮੈਂ ਅੱਜ ਵੀ ਸਵੇਰੇ ਕਹਿ ਰਿਹਾ ਸੀ, ਸਾਡਾ ਮੈਂ ਇੱਥੇ ਐਂ ਹੈਗਾ, ਮਹੀਨਾ ਹੋਣ ਹੋ ਗਿਆ ਹੈਗਾ, ਸੰਗਤ ਰੋਜ਼ ਹੁੰਦੀ ਹੈ, ਕਿਸੇ ਨੇ ਮੈਨੂੰ ਇਹ ਨਹੀਂ ਪੁੱਛਿਆ ਜੀ ਹਾਂ ਦੱਸੋ ਜੀ ਵੇਅਰ ਟੂ ਸਟਾਰਟ, ਵੇਅਰ ਟੂ ਸਟਾਰਟ, ਵਾਟ ਟੂ ਡੂ। ਤੇ ਅੱਜ ਰਾਤੀ ਇਹਨੇ ਇਹ ਗੱਲ ਪੁੱਛੀ ਉਜਾਗਰ ਸਿੰਘ ਨੇ, ਹਾਂਜੀ ਦੱਸੋ ਜੀ, ਹਾਂ ਇਹ ਤਾਂ ਮੈਂ ਬਹੁਤ ਕੁਛ ਸੁਣ ਲਿਆ, ਹੁਣ ਦੱਸੋ ਵੇਅਰ ਟੂ ਮੇਕ ਏ ਸਟਾਰਟ। ਮੈਨੂੰ ਹੋਰ ਕਿਸੇ ਨੇ ਪੁੱਛੀ, ਕਿਉਂ? ਵੀ ਡੋਂਟ ਵਾਂਟ ਟੂ ਚੇਂਜ, ਵੀ ਡੋਂਟ ਵਾਂਟ ਟੂ ਚੇਂਜ, ਵੀ ਆਰ ਕੁਆਇਟ ਸੈਟਿਸਫਾਈਡ। ਬਾਣੀ ਵੀ ਸੁਣ ਲਈ, ਹਾਂਜੀ ਸਿਮਰਨ ਵੀ ਕਰ ਲਿਆ, ਬਾਣੀ ਪੜ ਲਈ, ਕੋਟ ਵੀ ਲਈ, ਗਿਆਨ ਵੀ ਕੋਟ ਲਿਆ, ਪਰ ਡੋਂਟ ਮੇਕ ਇਟ ਚੇਂਜ। ਚੇਂਜ ਕਰਨ ਵਾਸਤੇ ਯੂ ਹੈਵ ਟੂ ਟਰਨ ਬੈਕ ਔਨ ਵਾਟ ਯੂ ਹੈਵ ਬੀਨ ਡੂਇੰਗ। ਇਹ ਤਾਂ ਕੀ ਹੈ, ਰਾਈਟ ਅਬਾਊਟ ਟਰਨ ਕਰਨਾ ਪਏਗਾ, ਇੱਕਦਮ ਰਾਈਟ, ਨੋ ਹਾਫ ਵੇ। ਐਂਡ ਇਹ ਹਾਫ ਏ ਰਾਈਟ ਅਬਾਊਟ ਟਰਨ ਅੱਜ ਕੱਲ ਲੋ ਕੱਲ ਕਰੋ ਤੁਹਾਡੀ ਮਰਜ਼ੀ ਜੇ ਤੁਸੀਂ ਕਹੋਗੇ ਕੱਲ ਤੋਂ ਸ਼ੁਰੂ ਕਰੇ ਨੋ ਟੁਮਾਰੋ ਵਿਲ ਨੈਵਰ ਕਮ ਇਧਰ ਨਾਓ ਔਰ ਨੈਵਰ ਸਟਾਰਟ ਹਾਂਜੀ ਜਦੋਂ ਤੁਹਾਨੂੰ ਦੇਖਦੇ ਹੋ ਅਨਡਿੱਠ ਕਰੋ ਜਦੋਂ ਸੁਣਦੇ ਹੋ ਅਨਸੁਣ ਕਰੋ ਜਦੋਂ ਕੋਈ ਹੋਰ ਖਿਆਲ ਆਉਂਦੇ ਉਦੋਂ ਹਾਂ 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 ਬਾਣੀ ਕੀ ਕਹਿੰਦੀ ਹੈ ਆਪਾਂ ਤਾਂ ਬਾਣੀ ਮਗਰ ਜਾਣਾ ਸੀ ਗੁਰੂ ਦੇ ਸਿੱਖ ਹੈ ਗੁਰੂ ਨਾਨਕ ਦੇ ਸਿੱਖ ਸਾਡੇ ਪੱਲੇ ਤਾਂ ਬਾਣੀ ਹੈ ਨਾ ਸਾਡੀ ਅਗਵਾਈ ਦੇਣ ਲਈ ਬਾਣੀ ਕਹਿੰਦੀ ਹੈ ਬਿਨ ਨਾਮ ਹੈ ਅਹਿਲੂ ਦਿਆ ਜਿੱਤੀ ਹੋਰ ਖਿਆਲ ਜਿੰਨੇ ਸਾਨੂੰ ਹੋਰ ਖਿਆਲ ਆਉਂਦੇ ਦੁਨੀਆਂ ਦੇ ਚਾਹੇ ਉਹ ਸਰੀਰ ਦੇ ਚਾਹੇ ਮੈਂ ਮੇਰੀ ਦੇ ਚਾਹੇ ਸੋਸਾਇਟੀ ਦੇ ਚਾਹੇ ਪਿਛਲੇ ਸੰਸਕਾਰ ਹੈ ਚਾਹੇ ਐਂਟਰਟੇਨਮੈਂਟ ਦੇ ਜੋ ਵੀ ਖਿਆਲ ਆਉਂਦੇ ਹੈਗੇ ਇਹ ਸਾਰੇ ਅਹਿਲੂ ਦੇ ਹੈ ਗੰਦੇ ਹੈ ਬਿਨ ਨਾਮ ਹੈ ਅਹਿਲੂ ਦਿਆ ਜਿੱਤੀ ਹੋਰ ਖਿਆਲ ਸਾਰੇ ਖਿਆਲ ਅਲੂਰ ਹੈ ਜੇ ਨਾਮ ਤੋਂ ਬਗੈਰ ਜੇ ਨਾਮ ਹੈ ਤਾਂ ਯੂ ਕੈਨ ਇੰਜੋਏ ਐਵਰੀਥਿੰਗ ਪਰ ਉਹਦੇ ਸਾਹਿਬਜ਼ਾਦੇ ਬਣ ਕੇ ਗੁਰੂ ਨਾਨਕ ਦੇ ਸਾਹਿਬਜ਼ਾਦੇ ਬਣ ਕੇ ਉਹਦੀ ਹਜ਼ੂਰੀ ਵਿੱਚ ਜੇ ਤੂੰ ਮੇਰਾ ਹੋ ਰਹੇ ਸਭ ਜਗ ਤੇਰਾ ਹੋਏ ਸਾਰਾ ਜਗ ਤੁਹਾਡਾ ਹੈ ਪਰ ਜੇ ਉਹਦੇ ਬਣ ਜਾਈਏ ਉਹਦੇ ਕੀ ਬਣ ਜਾਏ ਮਾਇਆ ਦੇ ਬਣੇ ਹੋਏ ਹੈ ਇਹ ਤਾਂ ਮੈਂ ਮੇਰੀ ਦੇ ਬਣੇ ਹੋਏ ਹੈ ਗੁਲਾਮ ਮੈਂ ਮੇਰੀ ਦੀ ਸਲੇਵਸ ਟੂ ਮੈਂ ਮੇਰੀ ਰੱਬ ਦੇ ਗੁਰੂ ਨਾਨਕ ਦੀ ਸਲੇਬ ਨਹੀਂ ਹੈ ਸੋ ਇਟ ਇਜ਼ ਵੈਰੀ ਸੀਰੀਅਸ ਥਿੰਗ ਔਰ ਵੈਰੀ ਕਰੂਸ਼ੀਅਲ ਪੁਆਇੰਟ ਹੈ ਬੜਾ ਇੰਪੋਰਟੈਂਟ ਪੁਆਇੰਟ ਹੈ ਕੋਈ ਸਮਝ ਲਵੇ ਕੋਈ ਨਾ ਸਮਝੇ ਕਿਸੇ ਨੂੰ ਬੁਰਾ ਲੱਗਦਾ ਤਾਂ ਮੈਂ ਮਾਫ਼ੀ ਮੰਗਦਾ ਹਾਂ ਪਰ ਇਹ ਗੱਲ ਅਸਲ ਚ ਇਹੀ ਹੈ ਕਿ ਯੂ ਹੈਵ ਟੂ ਟਰਨ ਵੰਸ ਫੋਰ ਆਲ ਐਂਡ ਉਹ ਵੀ ਹਾਫ ਵੇ ਨਹੀਂ ਇਟ ਵੋਂਟ ਡੂ ਇਟ ਮਸਟ ਬੀ ਰਾਈਟ ਅਬਾਊਟ ਟਰਨ ਔਰ ਉਹ ਅੱਜ ਕਰ ਲਓ ਕੱਲ ਕਰ ਲਓ ਤੁਹਾਡੀ ਮਰਜ਼ੀ ਹੈ ਉਹਨੂੰ ਸੌਖਾ ਬਣਾਉਣ ਵਾਲੇ ਹੁਣ ਇੱਕ ਹੋਰ ਹੋਪ ਮੈਂ ਤੁਹਾਨੂੰ ਇਹਨੂੰ ਸੌਖਾ ਬਣਾਉਣ ਵਾਸਤੇ ਗੁਰੂ ਸਾਹਿਬ ਨੇ ਬਾਣੀ ਚ ਸਾਨੂੰ ਬਹੁਤ ਕੁਛ ਦੱਸਿਆ ਹੈ ਆਪਣੇ ਆਪ ਅਸੀਂ ਨਹੀਂ ਕਰ ਸਕਦੇ ਕਿਉਂਕਿ ਸਾਡੇ ਸੰਸਕਾਰ ਬੜੇ ਜ਼ਬਤ ਹੈ ਸਾਡੇ ਫਾਇਲ ਇੱਥੇ ਮਿਸਲਾਂ ਬੜੀਆਂ ਜਮ੍ਹਾਂ ਕੀਤੀਆਂ ਹੋਈਆਂ ਸਾਡੇ ਐਂਟਰਟੇਨਮੈਂਟ ਸਾਡਾ ਐਨਵਾਇਰਮੈਂਟ ਸਾਡੀ ਸੋਸਾਇਟੀ ਬੜੀ ਜ਼ਬਰਦਸਤ ਹੈ ਇਹ ਪੰਜ ਹਟੀਲੀ ਫੌਜ ਹੈ ਇਹਨੂੰ ਮੁਕਾਬਲਾ ਕਰਨਾ ਬੜਾ ਔਖਾ ਹੈ ਹਾਂ ਇਹ ਸੌਖਾ ਬਣ ਜਾਂਦਾ ਹੈ ਕਦੋਂ ਜਦੋਂ ਸਾਧੂ ਦੀ ਸੰਗਤ ਕਰੀਏ ਕਿਉਂਕਿ ਉਹਦੇ ਵਾਈਬ੍ਰੇਸ਼ਨ ਸਾਧੂ ਦੀ ਸੰਗਤ ਮਹਾਂਪੁਰਖਾਂ ਦੀ ਸੰਗਤ ਕਰਨਾ ਉਹਦੇ ਜਿਹੜੇ ਵਾਈਬ੍ਰੇਸ਼ਨ ਹੁੰਦੇ ਆ ਉਹ ਇਲਾਹੀ ਵਾਈਬ੍ਰੇਸ਼ਨ ਉਹਦੇ ਚ ਇਤਨੀ ਸਟਰੈਂਥ ਹੁੰਦੀ ਹੈ ਕਿ ਉਹ ਲੇਸਰ ਰੇ ਮੰਗੂ ਐਡੀ ਲੇਸਰ ਰੇਸ ਕਹਿੰਦੇ ਆ ਕਿ ਉਹ ਐਡੀ ਮੋਟੀ ਕਹਿੰਦੀ ਲੋਹੇ ਦੀ ਚਾਦਰ ਵਿੱਚ ਦੀ ਉਹ ਲੰਘ ਜਾਂਦੀ ਹੈ ਤੇ ਇਹ ਉਹ ਮਹਾਂਪੁਰਖਾਂ ਦੀ ਜਿਹੜੇ ਲੇਸਰ ਰੇਸ ਜਿਹੜੇ ਆ ਉਹ ਤਾਂ ਇਸ ਇਹ ਜਿਹੜੀ ਦੁਨੀਆਂ ਨੇ ਲੇਸਰ ਰੇ ਬਣਾਈਆਂ ਹੈਗੀਆਂ ਉਹਦੇ ਨਾਲ ਕਰੋੜਾਂ ਗੁਣਾ ਜ਼ਿਆਦਾ ਤਾਕਤ ਰੱਖਦੀਆਂ ਸਾੜ ਦੇਣਗੀਆਂ ਕਿਵੇਂ ਸਾੜਦੀਆਂ ਧਿਆਨ ਕਰੋ ਜਿਸ ਤਰ੍ਹਾਂ ਅਸੀਂ ਛੋਟੇ ਹੁੰਦੇ ਲੈਂਸ ਇੱਕ ਸ਼ੀਸ਼ਾ ਹੁੰਦਾ ਸੀਗਾ ਤੇ ਅਸੀਂ ਖੇਲਦੇ ਹੁੰਦੇ ਸੀ ਸੂਰਜ ਦੇ ਮੂਹਰੇ ਉਹਨੂੰ ਕਰਨਾ ਤੇ ਹੇਠਾਂ ਕਾਗਜ਼ ਰੱਖ ਦੇਣਾ ਉੱਥੇ ਮਿਲੀਅਨਸ ਆਫ ਸਨ ਰੇਸ ਇਕੱਠੀਆਂ ਹੋ ਕੇ ਇੱਕ ਰੇ ਬਣ ਜਾਂਦੀ ਸੀ ਉਹ ਹੇਠਾਂ ਜਦੋਂ ਉਹਨੂੰ ਲਿਆ ਕੇ ਲੱਗਦੀ ਸੀ ਤਾਂ ਉਹ ਸੜ ਜਾਂਦੇ ਕਾਗਜ਼ ਸੜ ਜਾਂਦਾ ਸੀਗਾ ਤੇ ਉਂਝ ਉਹ ਨਹੀਂ ਸੜਦਾ ਸੀਗਾ ਸੋ ਇਹ ਤੁਸੀਂ ਕੀ ਕਰਨਾ ਹੈ ਸਾਧੂ ਦੀ ਸੰਗਤ ਕਰਕੇ ਸਾਧੂ ਕੀ ਹੈ ਉਹ ਲੈਂਸ ਹੈ ਉਹਦੀ ਸੰਗਤ ਕਰਕੇ ਮਨ ਖਿੰਡਿਆ ਹੋਇਆ ਜਿਹੜੇ ਸਾਡੇ ਮਨ ਖਿੰਡਾਓ ਚ ਹੈ ਰਜੇਵੇਂ ਵਿੱਚ ਹੈ ਇਨਵੋਲਵਮੈਂਟ ਚ ਹੈ ਅਸੀਂ ਦੁਨੀਆਂ ਨਾਲ ਮਿੰਨੀ ਮਨ ਇਨਵੋਲਵਮੈਂਟ ਕਰਨਾ ਜਿਹਨੇ ਅਲੇਪ ਕਰਨਾ ਉਹ ਪ੍ਰੋਫੈਸਰ ਪੂਰਨ ਸਿੰਘ ਨੇ ਲਿਖਿਆ ਭਾਈ ਵੀਰ ਸਿੰਘ ਨੇ ਲਿਖਿਆ ਹੈ ਕਿ ਜਿਹਨੇ ਅਲਿਪਤ ਰਹਿਣ ਦਾ ਦੁਨੀਆਂ ਨਾਲ ਅਲਿਪਤ ਰਹਿਣ ਦਾ ਆਈਸੋਲੇਟਡ ਰਹਿੰਦਾ ਸਭ ਕੁਝ ਨਹੀਂ ਸਿੱਖਿਆ ਉਹ ਸਿਮਰਨ ਨਹੀਂ ਕਰ ਸਕਦਾ ਕਿਉਂਕਿ ਸਿਮਰਨ ਤਾਂ ਮਨ ਨੇ ਕਰਨਾ ਮਨ ਕਦੋਂ ਹੋਊਗਾ ਇਹ ਇਕਾਗਰ ਕਰਨਾ ਹੈ ਇਕਾਗਰ ਇਕਾਗਰ ਕੀਤੇ ਬਗੈਰ ਅੰਦਰ ਨਹੀਂ ਵੜਨਾ ਅੰਦਰ ਕੀਤੇ ਬਗੈਰ ਤੁਸੀਂ ਇਕਾਗਰ ਨਹੀਂ ਕਰੋਗੇ ਇਟਸ ਆਲ ਕੋਨਸੈਂਟਰੇਸ਼ਨ ਵਾਟ ਇਜ ਸਿਮਰਨ ਸਿਮਰਨ ਇਜ ਕੋਨਸੈਂਟਰੇਸ਼ਨ ਔਨ ਵਨ ਸਿੰਪਲ ਪੁਆਇੰਟ ਚੰਗੇ ਪੁਆਇੰਟ ਤੇ ਕੰਸਨਟ੍ਰੇਸ਼ਨ ਕਰਨਾ ਹੈ ਤੇ ਤਾਂ ਜਾ ਕੇ ਸਾਡੇ ਉਸ ਕੰਸਨਟ੍ਰੇਸ਼ਨ ਹੈ ਉਸ ਅੱਗ ਨਾਲ ਸਾਡੇ ਕਰਮ ਪਿਛਲੇ ਜਨਮਾਂ ਦੇ ਵੀ ਕਰਮ ਸਾਰੇ ਛੱਡਦੇ ਜਾਣਗੇ ਸਾਰਿਆਂ ਨੂੰ ਪੀਅਰਸ ਕਰਕੇ ਸਾਡੇ ਆਤਮਾ ਨੂੰ ਜਾ ਛੋਊਗਾ ਤੇ ਅੰਦਰੋਂ ਸਾਨੂੰ ਸਟਰੈਂਥ ਮਿਲੇਗੀ ਤੇ ਫਿਰ ਸਾਡਾ ਸਿਮਰਨ ਹੋਏਗਾ ਉਹ ਕਦੋਂ ਹੋਊਗਾ ਕਦੋਂ ਸਾਨੂੰ ਸਾਧੂ ਦੀ ਸੰਗਤ ਕਰਨ ਨਾਲ ਉਹ ਲੈਂਸ ਹੈ ਉਹ ਤੁਹਾਡੇ ਉਹਨਾਂ ਦੇ ਸੰਗਤ ਵਿੱਚ ਜਾ ਕੇ ਤੁਹਾਨੂੰ ਉਹ ਲੈਂਸ ਮਿਲ ਜਾਏਗਾ ਤੇ ਤੁਸੀਂ ਤੁਹਾਡਾ ਮਾਇੰਡ ਕੋਨਸਨਟ੍ਰੇਟ ਮੈਂ ਪਹਿਲਾਂ ਹੀ ਦੱਸਿਆ ਕਿ ਸੰਗਤ ਵਿੱਚ ਜਾਣ ਨਾਲ ਮਨ ਇਕਾਗਰ ਹੁੰਦਾ ਹੈ ਕੋਨਸਨਟ੍ਰੇਸ਼ਨ
ਔਨ ਸਿੰਗਲ ਪੁਆਇੰਟ ਉਹ ਕੀ ਹੈ? ਨਾਨਕ ਲਿਖ ਇੱਕ ਗੱਲ, ਯਾਦ ਰੱਖੋ ਉਹ ਸਿੰਗਲ ਪੁਆਇੰਟ ਕੀ ਹੈ? ਨਾਨਕ ਲਿਖ ਇੱਕ ਗੱਲ, ਹੋਰ ਹਉਮੈ ਚਖਣਾ ਚਾਖ, ਚਖਣਾ ਚਾਖ ਕਰੀ ਜਾਓ ਜਿੰਨੀ ਮਰਜ਼ੀ ਹੈ, ਕੁਛ ਨੀ ਮਿਲਣਾ। ਨਾਨਕ ਲਿਖੇ ਗੱਲ, ਉਹ ਅੱਜ ਖਾ ਲਓ ਕੱਲ ਖਾ ਲਓ ਤੁਹਾਡੀ ਬਾਣੀ। ਸੋ ਕੀ ਹੈ? ਕੰਸੈਂਟਰੇਸ਼ਨ। ਦੂਸਰੇ ਪਾਸੇ ਕੀ ਹੈ? ਇੱਕ ਪਾਸੇ ਕੰਸੈਂਟਰੇਸ਼ਨ, ਇੱਕ ਪਾਸੇ ਇਨਵੋਲਵਮੈਂਟ ਹੈ, ਰਜੇਮਾ। ਰਜੇਮਾ ਤੁਸੀਂ ਜਿੰਨਾ ਮਰਜ਼ੀ ਵਧਾ ਲਓ, ਦੇਰ ਇਜ ਨੋ ਐਂਡ ਟੂ ਇਟ। ਹਾਂ, ਕਿਉਂਕਿ ਸਾਨੂੰ ਕੰਟੈਂਟਮੈਂਟ ਹੈ ਨੀ। ਅਸੀਂ ਦੁਨੀਆਂ ਦੀ ਕਿਸੇ ਚੀਜ਼, ਕਿਸੇ ਪਾਸੇ ਵੀ ਜੇ ਇੱਕ ਪੁੱਤਰ ਹੁੰਦਾ ਉਹ ਕਹਿੰਦੀ ਹੈ ਉਹ ਦੋ ਹੋ ਜਾਣ, ਜੇ ਕਿਸੇ 10 ਏਕੜ ਜ਼ਮੀਨ ਆ ਉਹ ਕਹਿੰਦੇ ਮੇਰੇ 15 ਹੋ ਜਾਣ, ਕਿਸੇ $100 ਤਨਖਾਹ ਉਹ ਕਹਿੰਦਾ ਮੇਰਾ 1000 ਹੋ ਜਾਵੇ, ਕਿਸੇ ਮਕਾਨ ਇੱਕ ਬਣੇ ਤਾਂ ਕਹਿੰਦਾ ਇੱਕ ਹੋਰ ਬਣਾ ਲਵਾਂ, ਉਹ ਕਹਿੰਦੇ ਹੋਰ ਕਿ 10 ਸੂਟ ਉਹ ਕਹਿੰਦੇ ਮੈਂ 12 ਬਣਾ ਲਵਾਂ। ਕਿਤੇ ਕੰਟੈਂਟਮੈਂਟ ਨਹੀਂ ਹੈ ਦੁਨੀਆਂ ਚ। ਔਰ ਜਿੰਨਾ ਚਿਰ ਕੰਟੈਂਟਮੈਂਟ ਨਹੀਂ ਹੋਗੇ, ਤੁਹਾਡੀ ਡਿਸਟ੍ਰੈਕਸ਼ਨ ਖਤਮ ਨਹੀਂ ਹੋਣੀ। ਇੱਕੋ ਗੱਲ ਸਾਡੇ ਇੱਕ ਚੀਜ਼ ਚ ਕੰਟੈਂਟਮੈਂਟ ਹੈਗੀ, ਉਹ ਸੁਣ ਲਓ ਕਿਹੜੀ ਕੰਟੈਂਟਮੈਂਟ। ਹਾਂਜੀ, ਮੈਂ ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰ ਲੈਂਦੀ ਹੈ, ਤੇ ਪਤਾ ਨੀ ਹੁਣ ਤਾਂ ਵੀ ਇੱਕ ਓਂਕਾਰ ਤਾਂ ਸ਼ੁਰੂ ਕੀਤੀ ਛੁੱਟੀ ਨਾਲ ਜਪਜੀ ਸਾਹਿਬ, ਉੱਥੇ ਕੰਟੈਂਟਮੈਂਟ ਹੈ। ਮੈਂ ਗੁਰਦੁਆਰੇ ਜਾਂਦੀ ਹਾਂ, ਮੱਥਾ ਟੇਕ ਕੇ ਆਉਂਦੀ, ਉਹ ਕੰਟੈਂਟਮੈਂਟ ਹੈ। ਬਈ ਲੱਭਾ ਕੀ ਉੱਥੋਂ? ਕੁਛ ਲੱਭਾ ਉੱਥੇ ਲੈਣ ਜਾਣਾ ਹੈ ਗੁਰੂ ਘਰ ਚ, ਕੁਛ ਝੋਲੀ ਅੱਡ ਕੇ ਲੈਣ ਜਾਣਾ ਹੈ, ਕੰਸਨਟ੍ਰੇਟ ਮਾਇੰਡ ਕਰਕੇ ਜਾਣਾ, ਤਾਂ ਕੁਛ ਉੱਥੋਂ ਲੱਭੂਗਾ। ਨਹੀਂ ਤਾਂ ਉੱਥੇ ਵੀ ਓਵਰ ਦੇ ਲਾਈਨ ਪੜ ਛੱਡਦੇ ਹਾਂ ਤੇ ਇੱਧਰ ਪਾ ਕੇ ਇੱਧਰ ਕੱਢ ਸਕਦੇ ਹਾਂ। ਗੁਰੂ ਘਰ ਤਾਂ ਬਣਾਇਆ ਹੈਗਾ ਸੰਗਤ ਵਾਸਤੇ। ਇੱਥੇ ਕੁਛ ਅਸੀਂ ਦੁਨੀਆਂ ਦੀ ਜਿਹੜੀ ਡਿਸਟ੍ਰੈਕਸ਼ਨ ਹੈ ਉੱਥੇ ਇਕੱਠੇ ਕਰਨ ਵਾਸਤੇ ਜਾਣਾ, ਉੱਥੇ ਕੁਛ ਲੈਣ ਵਾਸਤੇ, ਸਾਨੂੰ ਮਨ ਇਕਾਂਤ ਕਰਨ ਵਾਸਤੇ ਜਾਣਾ ਹੈਗਾ, ਤੇ ਉੱਥੇ ਵੀ ਸਾਡਾ ਨਹੀਂ ਹੁੰਦਾ। ਫਿਰ ਕੀ ਸਾਡੀ ਹਾਲਤ ਹੈ? ਵਟ ਇਜ਼ ਕੰਡੀਸ਼ਨ ਆਫ ਦਿਸ ਮਾਇੰਡ? ਸੋ ਪਹਿਲੀ ਗੱਲ ਇਹ ਹੈ, ਆਪਾਂ ਹੁਣ ਕੰਕਰੀਟ ਵੇਅਰ ਟੂ ਸਟਾਰਟ। ਪਹਿਲੀ ਗੱਲ ਤਾਂ ਕਿ ਰਾਈਟ ਅਬਾਊਟ ਕਰਨਾ, ਅੱਜ ਕਰ ਲਓ, ਕੱਲ ਕਰ ਲਓ, ਪਰਸੋਂ ਕਰ ਲਓ। ਉਹ ਕੀ ਉਹ ਕਰਨਾ ਕੀ ਹੈ? ਵਟ ਐਕਚੁਅਲੀ ਰਿਐਲਿਟੀ ਪ੍ਰੈਕਟੀਕਲ ਕੀ ਹੈ? ਕਿ ਸਿੰਪਲੀਫਾਈ, ਇੱਕ ਸਾਰਿਆਂ ਇਹਦੇ ਆ ਜਾਂਦੀ ਸਿੰਪਲੀਫਾਈ, ਸਿੰਪਲੀਫਾਈ, ਸਿੰਪਲੀਫਾਈ। ਮਨ ਦੇ ਖਿਆਲ ਵੀ ਸਿੰਪਲੀਫਾਈ, ਖਾਣ ਚ ਵੀ ਸਿੰਪਲੀਫਾਈ, ਪਹਿਨਣ ਚ ਵੀ ਸਿੰਪਲੀਫਾਈ, ਸਿੰਪਲੀਫਾਈ। ਦੂਸਰੇ ਬਹੁਤ ਸਿੰਪਲੀਫਾਈ, ਦੂਸਰੇ ਨੰਬਰ ਟੂ ਮੈਂ ਵਿੱਚ ਪੌਜ਼ ਕੀਤਾ ਤਾਂ ਕਿ ਤੁਹਾਨੂੰ ਬੈਠ ਜਾਵੇ ਕਿ ਹੈਵ ਟੂ ਸਿੰਪਲੀਫਾਈ ਐਵਰੀਥਿੰਗ, ਸਿੰਪਲੀਫਾਈ ਐਂਡ ਰਿਡਿਊਸ, ਦੂਸਰੇ ਰਿਡਿਊਸ ਯੂਅਰ ਰਿਕੁਆਇਰਮੈਂਟਸ, ਯੂਅਰ ਡਿਜ਼ਾਇਰਸ ਟੂ ਦੀ ਮਿਨੀਮਮ, ਜਿਹਦੇ ਬਗੈਰ ਸਰਦਾ ਨਾ ਹੋਵੇ। ਰੱਬ ਨੇ 84 ਲੱਖ ਜੂਨ ਨੂੰ ਉਹਨਾਂ ਦੀ ਮਿਨੀਮਮ ਰਿਕੁਆਇਰਮੈਂਟ ਦੇ ਦਿੱਤੀ ਹੈ। ਉਹ ਦੁਗਾਂ ਲਾਲਚ ਨਹੀਂ ਕਰਦਾ ਕਿਸੇ ਗਾਂ ਨੂੰ ਖੇਤ ਵਿੱਚ ਤੁਰੀ ਫਿਰੂਗੀ, ਆਪਣੇ ਢਿੱਡ ਭਰ ਕੇ ਉੱਥੇ ਹੀ ਬਹਿ ਕੇ ਉੱਥੇ ਵਾਲੀ ਕਰਨ ਲੱਗ ਪਏ, ਉਹ ਨਹੀਂ ਕਰਦੀ। ਸੋ ਰਿਡਿਊਸ ਯੂਅਰ ਰਿਕੁਆਇਰਮੈਂਟ ਟੂ ਦੀ ਮਿਨੀਮਮ, ਸਿੰਪਲੀਫਾਈ ਕਰੋ। ਤੀਸਰੀ ਗੱਲ ਕਿ ਦੁਨੀਆਂ ਨੂੰ ਆਈਸੋਲੇਟ, ਆਈਸੋਲੇਟ ਦਾ ਇਹ ਮਤਲਬ ਨਹੀਂ ਕਿ ਤੁਸੀਂ ਦੁਨੀਆਂ ਜੰਗਲ ਚ ਜਾਣਾ, ਨੋ ਸਰਟਨਲੀ ਨਾਟ। ਦੁਨੀਆਂ ਨਾਲ ਇੰਨਾ ਕਨੈਕਸ਼ਨ ਰੱਖੋ ਜਿਹਦੇ ਬਗੈਰ ਸਰਦਾ ਨਾ ਹੋਵੇ, ਮਿਨੀਮਮ ਕਨੈਕਸ਼ਨ। ਮੈਂ ਬੜਾ ਹੈਰਾਨ ਹੈ, ਮੈਂ ਕਈ ਦੇਖੇ, ਕਈ ਮੇਰੇ ਵਰਗੇ ਬੁੱਢੇ ਦਾ ਧੌਲੇ ਦਾੜੇ ਆਏ ਹੋਏ ਆ, ਤੇ ਜੇ ਉਹਨਾਂ ਨੂੰ ਕਹੀਦਾ ਬਈ ਤੂੰ ਕੀ ਕਰ ਜੀ, ਮੈਂ ਰਿਟਾਇਰ ਹੋਇਆ ਜੀ, ਮੈਨੂੰ ਤਨਖਾਹ ਕਾਫੀ ਮਿਲਦੀ ਜੀ, ਫਲਾਣਾ ਮਿਲਦਾ, ਅੱਛਾ ਬਈ ਤੂੰ ਕਰਦਾ ਕੀ ਹੁੰਦਾ? ਕਹਿੰਦਾ ਜੀ ਬਸ ਸਵੇਰੇ ਗੁਰਦੁਆਰੇ ਜਾਈਦਾ ਤੇ ਅਖਬਾਰ ਪੜ੍ਹ ਲਈਦਾ, ਉੱਥੇ ਕਲੱਬ ਜਾਈਦਾ ਉੱਥੇ। ਮੈਂ ਕਿਹਾ ਦੇਖਦਾ ਆ ਤੇਰਾ ਰੁਝੇਵਾ ਹੈ, ਉਹ ਤੂੰ ਕਿਉਂ ਬਾਣੀ ਨੀ ਪੜ੍ਹਦਾ, ਕਿਉਂ ਨੀ ਸਮਝਦਾ? ਹੁਣ ਤੈਨੂੰ ਮੌਕਾ ਮਿਲਿਆ ਹੈ, ਸਾਰੀ ਉਮਰ ਤਾਂ ਪੱਠ ਝੋਕਦਾ ਰਿਹਾ, ਹੁਣ ਤੈਨੂੰ ਮੌਕਾ ਮਿਲਿਆ ਹੈ, ਅਜੂ ਕੁਛ ਵਿਗੜਿਓ ਨਹੀਂ, ਹੁਣ ਸਾਧ ਸੰਗਤ ਕਰਿਆ ਕਰ, ਉਹਨਾਂ ਮਹਾਂਪੁਰਖਾਂ ਦੀ ਸੰਗਤ ਕਰਿਆ ਕਰ, ਜਿੱਥੇ ਨੂੰ ਨਾਮ ਸਿਮਰਨ ਕਰਨਾ ਜਾਚ ਆਵੇ, ਬਾਣੀ ਪੜ੍ਹਨ ਦੀ ਜਾਚ ਆਵੇ, ਬਾਣੀ ਚੋਂ ਲਾਹਾ ਲੈਣ ਦਾ ਜਾਚ ਆਵੇ, ਜੇ ਬਾਣੀ ਚੋਂ ਰਸ ਲੈਣ ਦਾ ਜਾਚ ਆਵੇ, ਉਹ ਸੰਗਤ ਕਰਿਆ ਕਰ। ਨਹੀਂ, ਅੱਜ ਮੈਂ ਸਰਦਾਰ ਸਾਹਿਬ ਨੂੰ ਕਿਹਾ, ਦੋ ਦਰਿਆ ਕੋਈ ਜਵਾਬ ਦਿੱਤਾ ਇਹਨਾਂ ਨੂੰ, ਤੇ ਇਹਨੂੰ ਕਹੀਦਾ ਜੀ ਫਲਾਨਾ ਜੀ ਹੈ, ਉਹ ਭਾਈ ਸੰਗਤ ਕਰਨੀ ਹੁਣ ਵੀ ਨੀ, ਵਿਹਲੇ ਹੋਏ, ਵਿਹਲੇ ਹੋਏ ਵੀ
ਜੋ ਵਿਹਲੇ ਹੋਏ ਜਿਹੜੇ ਹੈਗੇ ਇਹ ਬੁੜੇ ਬੁੜੀਆਂ ਤੇ ਇਹ ਨੀ ਕਰਨਗੇ ਤਾਂ ਤੁਸੀਂ ਕਿੱਥੋਂ ਕਰੋਗੇ? ਇਹ ਵੇਸਟ ਵੇਸਟ ਦੇ ਸਿੰਪਲੀ ਵੇਸਟ, ਆਈਸੋਲੇਟ ਨਹੀਂ ਹੋ ਸਕਦੇ ਇਹ ਬੁੱਢੇ ਨਹੀਂ ਆਈਸੋਲੇਟ ਹੋ ਸਕਦੇ, ਬੁੱਢੀਆਂ ਨਹੀਂ ਆਈਸੋਲੇਟ ਹੋ ਸਕਦੀਆਂ, ਸਾਰਾ ਦਿਨ ਨੋਤੇ ਤੇ ਧੀਆਂ ਤੇ ਇਹ ਨਹੀਂ ਕਰਦੀ ਤੂੰ, ਇਹ ਨਹੀਂ ਕਰਦੀ ਐਵੇਂ ਟੋਕੀ ਜਾਣਗੀਆਂ ਉੱਥੇ, ਆਹ ਫਿਰ ਨਹੀਂ ਹੁੰਦਾ ਹੁੰਦਾ, ਆਉਂ ਅੱਗ ਲਾ ਦੇ, ਆਉਂ ਐਂ ਕਰਦੇ, ਆਉਂ ਉੱਥੇ ਬੈਠੀਆਂ ਉੱਥੇ ਚਿੜੀਆਂ ਰਹਿਣਗੀਆਂ, ਉੱਥੇ ਚਿੜੀਆਂ ਰਹਿਣਗੀਆਂ। ਹਾਂ ਤੇ ਉੱਥੇ ਇੱਕ ਬੁੜੀ ਦੀ ਗੱਲ ਹੈਗੀ ਕਿ ਉੱਥੇ ਬੈਠੀ ਹਿੱਲ ਹੋਵੇ ਨਾ ਤੇ ਉਹਨੂੰ ਕਹਿੰਦੀ ਬੋਲੋ, ਦੇਖੀ ਤਾਂ ਉਹ ਕਾਲੀ ਕੁੱਕੜੀ ਨੇ ਆਂਡਾ ਦਿੱਤਾ ਕਿ ਨਹੀਂ, ਉਹ ਦੇਖਣ ਗਈ ਆਉਂਦਿਆਂ ਨੂੰ ਖਤਮ ਹੋ ਗਈ। ਅਜੇ ਤਾਈ ਹੁਣ ਕੁੱਕੜੀ ਦਾ ਸ਼ੁਕਰ ਪਿਆ ਮੁਰਗੀ ਨੇ ਆਂਡਾ ਦਿੱਤਾ ਕਿ ਨਹੀਂ, ਅਸੀਂ ਬੁੱਢੇ ਹੋ ਕੇ ਵੀ ਆਇਆ ਅੱਗੋਂ ਤਾਂ ਖਰਚਤ ਹੋਣਾ, ਉਹ ਅਸੀਂ ਬੁੱਢੇ ਹੋ ਕੇ ਵੀ ਨੀ ਖਰਚਤ ਇਨਵੋਲਵਮੈਂਟ ਫਸੇ ਹੋਏ ਹਾਂ, ਤੇ ਫਿਰ ਰੱਬ ਦਾ ਨਾਂ ਬਾਣੀ ਦਾ ਕਿੱਥੇ ਅਸਰ ਸਾਡੇ ਤੇ ਹੋਵੇ? ਬਿਲਕੁਲ ਗਲਤ ਹੈ, ਨਹੀਂ ਹੋ ਸਕਦਾ। ਇਟ ਮਸਟ ਐਕਸਕਲੂਸਿਵਲੀ, ਆਹ ਜਿਹੜੇ ਬੁੱਢੇ ਹੈਗੇ ਇਹਨਾਂ ਨੂੰ ਤਾਂ ਐਕਸਕਲੂ, ਬੁੱਢੀਆਂ ਬੈਠੀਆਂ ਤੁਸੀਂ, ਤੁਹਾਨੂੰ ਤਾਂ ਬਿਲਕੁਲ ਐਕਸਕਲੂਸਿਵ ਹੁਣ ਸਾਧ ਸੰਗਤ ਹੋਣਾ ਚਾਹੀਦਾ, ਬਸ ਸਾਡਾ ਕੰਮ ਖਤਮ ਹੋ ਗਿਆ। ਫਿਰ ਕਹਿੰਦੇ ਨਹੀਂ ਜੀ ਮੂਲ ਨਾ ਵਿਆਜ ਪਿਆਰਾ ਨਾ, ਫਿਰ ਪੋਤੇ ਦੋਤਰੀਆਂ ਦਿੱਤੀ ਉਸੇ ਚ ਫਸ ਜਾਂਦੇ ਮਸਾਂ ਆਪਣੇ ਤਾਂ, ਉਹ ਜਣੇ ਆਪ ਜਣੇ ਹੋਏ ਤਾਂ ਮਾਰੀ ਸਾਰੀ ਦੁਨੀਆਂ, ਜਣਿਆ ਹੋਇਆ ਤਾਂ ਮਾਰੀ, ਅਣਜੰਮਿਆਂ ਨੇ ਵੀ ਮਾਰ ਲਏ, ਅਣਜੰਮਿਆਂ ਦੇ ਮਾਰੇ ਪਏ ਅਸੀਂ ਜੇ ਅਣਜੰਮਿਆਂ ਨੀ ਸੋ ਸਾਡੀ ਚਾਹੇ ਤਾਂ। ਫਿਰ ਕਹਿੰਦੇ ਬਾਣੀ ਚ ਕਰਦਾ ਨੀ ਉਹ ਕਿਆ ਹਾਲਤ ਹੈ, ਨੋ 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 ਦਿਸ ਇਜ਼ ਨਾਟ ਦ ਵੇ। ਪਹਿਲਾਂ ਦੁਨੀਆ ਨੂੰ ਅਲਿਪਤ ਰਹੋ, ਸਿੰਪਲੀਫਾਈ ਕਰੋ, ਡਿਜ਼ਾਇਰ ਲੈਸ ਕਰੋ, ਫਿਰ ਸੰਗਤ ਕਰੋ, ਫਿਰ ਬਾਣੀ ਪੜੋ, ਫਿਰ ਬਾਣੀ ਪੜੋ, ਦੇਖੋ ਬਾਣੀ ਚੋਂ ਕੀ ਅਸਰ ਹੁੰਦਾ, ਸੰਗਤ ਕਰੋ, ਮਹਾਂਪੁਰਖਾਂ ਦੀ ਸੰਗਤ ਕਰੋ, ਫਿਰ ਬਾਣੀ, ਤੇ ਫਿਰ ਹੁਣ ਕਰਨਾ ਕੀ ਹੋਰ? ਇਹ ਸਾਰਿਆਂ ਦੇ ਉੱਪਰ ਦੀ ਇੱਕ ਹੋਰ, ਉਹ ਮੈਂ ਅਖੀਰਲਾ ਹੈ, ਉਹ ਵੀ ਮੈਂ ਬਾਣੀ ਤੋਂ ਸ਼ੁਰੂ ਕਰਦਾ, ਹੁਣ ਬਾਣੀ ਤੇ ਮੈਂ ਖਤਮ ਕਰਦਾ ਕਿਉਂਕਿ ਮੈਂ ਬਾਣੀ ਤੋਂ ਬਗੈਰ ਹੋਰ ਕੁਛ ਨਹੀਂ ਜਾਣਦਾ। ਬਾਣੀ ਕੀ ਕਹਿੰਦੀ ਹੈ? ਕਿਸੇ ਨੇ ਗੁਰੂ ਸਾਹਿਬ ਨੂੰ ਪੁੱਛਿਆ ਕਹਿੰਦੇ ਜੀ ਕਿਵੇਂ ਰੱਬ ਕਿਵੇਂ ਮਿਲੇ, ਤੇ ਗੁਰੂ ਸਾਹਿਬ ਨੇ ਬਾਣੀ ਚ ਜਵਾਬ ਦਿੱਤਾ ਹੈ, ਕਵਨ ਆਪੇ ਸਵਾਲ ਕੀਤਾ ਆਪੇ ਜਵਾਬ ਹੈ, ਕਵਨ ਸੰਯੋਗ ਮਿਲੋ ਪ੍ਰਭ ਆਪਣੇ ਪਲ ਪਲ ਨਿਮਖ। ਦੇਖੋ ਜੀ ਪਲ ਪਲ ਦੋ ਵਾਰੀ ਕਿਹਾ ਨਿਮਖ, ਜਦੋਂ ਪਲ ਪਲ ਨਿਮਖ ਗਿਆ ਦੈਟ ਇਜ਼ ਉਹ ਟਾਈਮ ਦਾ ਕੋਈ ਵਿੱਥ ਨਹੀਂ ਰਿਹਾ, ਮਗਰ ਉੱਥੇ ਉਹ ਜੇ ਕੋਈ ਮਾੜੀ ਮੋਟੀ ਵਿੱਥ ਹੈ ਉਹਨੂੰ ਕਵਰ ਕਰਨ ਵਾਸਤੇ ਸਦਾ ਲਿਖ ਦਿੱਤਾ, ਸਦਾ ਪਲ ਪਲ ਨਿਮਖ ਕਰਨਾ ਕੀ ਹੈ, ਸਦਾ ਹਰ ਜਪ ਨੇ, ਸਦਾ ਹਰ ਜਪ ਨੇ ਇੱਥੇ ਹੀ ਬਸ। ਕੀ ਕਹਿੰਦੀ ਪਾਣੀ? ਹਾਏ ਰੱਬਾ, ਮੈਨੂੰ ਬੜਾ ਦੁੱਖ ਹੁੰਦਾ ਜਦੋਂ ਐ ਉੱਪਰ ਦੀ ਲੰਘ ਜਾਂਦੇ ਲੋਕ, ਕੋਈ ਬਾਣੀ ਨੂੰ ਫੜਦਾ ਨਹੀਂ ਹੈ। ਫਿਰ ਕਹਿੰਦੇ ਜੀ ਸਾਡਾ ਮਨ ਨਹੀਂ ਲੱਗ ਲੱਗੇ ਕਿਵੇਂ? ਬਾਣੀ ਕਹਿੰਦੀ ਹੈ ਉਠਤ ਬੈਠਤ ਸੋਵਤ ਜਾਗਤ, ਕਰਨਾ ਕੀ ਹੈ, ਸਦਾ ਸਦਾ ਹਰ ਧਿਆਈ ਬਾਣੀ ਹੈ। ਅਸੀਂ ਕੀ ਕਰਦੇ ਹਾਂ? ਉਠਤ ਬੈਠਤ ਸੋਵਤ ਜਾਗਤ, ਮੈਂ ਮੇਰੀ ਧਿਆਈ। ਬਾਣੀ ਕੀ ਕਹਿੰਦੀ ਹੈ? ਬਾਣੀ ਕਹਿੰਦੀ ਹੈ ਸਾਚ ਨਾਮ ਸਿਉ ਮੇਰਾ ਮਨ ਲਾਗਾ ਲੱਗਾ ਜਿਮੜ ਗਿਆ, ਲੋਗਨ ਸਿਉ ਮੇਰਾ ਠਾਠਾ ਬਾਗਾ, ਉਹ ਕਹਿੰਦਾ ਤਾਂ ਮੈਂ ਐਵੇਂ ਸੁਪਰਫਲੀਅਸ ਗੁਜ਼ਾਰਾ ਹੀ ਕਰਦਾ ਹੈ, ਠਾਠਾ ਬਾਗਾ ਕਰਨਾ ਹੈ, ਤੇ ਅਸੀਂ ਕਰਦੇ ਕੀ ਹੈ? ਅਸੀਂ ਕਹਿੰਦੇ ਲੋਗਨ ਸਿਉ ਮੇਰਾ ਮਨ ਲਾਗਾ, ਰਾਮ ਨਾਮ ਸਿਉ ਠਾਠਾ ਬਾਗਾ, ਪ੍ਰੈਕਟੀਕਲ ਵੀ ਆਰ ਡੂਇੰਗ ਇਟ, ਯੂ ਕਾਂਟ ਡਿਨਾਈ, ਠਾਠਾ ਬਾਗਾ ਕਰਦੇ ਹਾਂ ਰੱਬ ਨਾਲ, ਬਾਣੀ ਨਾਲ ਠਾਠਾ ਬਾਗਾ ਕਰਦੇ ਹਾਂ। ਫਿਰ ਕਹਿੰਦੇ ਬਾਣੀ ਚੋਂ ਰਸ ਨਹੀਂ ਆਉਂਦਾ, ਕਿਉਂ ਕਿਵੇਂ ਆਵੇ, ਹਰ ਕਿਸੇ ਨੇ। ਬਾਣੀ ਕੀ ਕਹਿੰਦੀ ਹੈ? ਅਗਰ ਕਾਜ ਤੇਰੇ ਕਿਤੇ ਨਾ ਕਾਮ, ਹੋਰ ਕੰਮ ਹੋਰ ਕੰਮ, ਉਹਨੂੰ ਭੁਲਾ ਕੇ ਯਾਦ ਰੱਖੋ, ਅਗਰ ਕਾਜ ਹੋਰ ਕੰਮ, ਅਗਰ ਕਾਜ ਤੇਰੇ ਕਿਤੇ ਨਾ ਕਾਮ, ਤੇਰੇ ਕਿਸੇ ਕੰਮ ਨਹੀਂ ਆਉਣੇ, ਜੋ ਜੰਮ ਫੜ ਕੇ ਲੈ ਗਏ ਨਾ ਉਹਦਾ ਤੇਰੇ ਕੰਮ ਨਹੀਂ ਆਉਣੇ। ਅਗਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਕਰਨਾ ਕੀ ਹੈ? ਦੇਖੋ ਗੁਰਬਾਣੀ ਸਾਨੂੰ ਕੀ ਕਹਿੰਦੀ ਹੈ, ਅਗਵਾਈ ਦਿੰਦੀ ਹੈ, ਔਰ ਜ਼ਬਰਦਸਤ ਤਰੀਕੇ ਨਾਲ ਅਗਵਾਈ ਦਿੰਦੀ ਹੈ, ਮਿਲ ਸਾਧ ਸੰਗਤ ਭਜ
ਕੇਵਲ ਨਾ, ਹੋਰ ਕਿਸੇ ਕੰਮ ਨੀ ਆਉਣਾ, ਨਹੀਂ ਇੱਥੇ ਵੀ ਬਸ ਨਹੀਂ।
ਫਿਰ ਕਿਵੇਂ ਗਿਆਨ ਧਿਆਨ ਕੁਛ ਕਰਨਾ ਜਾਣਾ ਅਗਿਆਨ, ਐਵੇਂ ਦੋ ਕੁ ਸ਼ਬਦ ਯਾਦ ਕਰ ਲੈਂਦੇ ਹਾਂ, ਦੋ ਤੁਕਾਂ ਯਾਦ ਕਰ ਲੈਂਦੇ ਹਾਂ ਤੇ ਉੱਥੇ ਬਹਿਸ ਕਰਨ ਲੱਗ ਪੈਂਦੇ ਹਾਂ। ਜਾਂ ਸ਼ਰਾਬੀ ਕਬਾਬੀ ਮੈਂ ਦੇਖੇ ਲੋਕਾਂ ਨੂੰ ਕਹਿੰਦੇ ਜ਼ਿੰਦਗੀ ਉਹਨਾਂ ਦੀ ਕਿਸੇ ਕੰਮ ਦੀ ਨਹੀਂ, ਰੋਟਣ ਜ਼ਿੰਦਗੀ ਵਾਲੇ ਵੀ ਉੱਥੇ ਜਾ ਕੇ ਗੁਰਦੁਆਰੇ ਚ ਸਿੰਘ ਫਸਾਉਂਦੇ ਆ ਬਾਣੀਆਂ ਦੋ ਚੁੱਕਾਂ ਯਾਦ ਕਰਕੇ। ਤੇ ਨਹੀਂ ਇੱਥੇ ਨਿਮਰਤਾ ਦੇਖੋ ਕੀ ਕਹਿੰਦੀ ਬਾਣੀ, ਗਿਆਨ ਧਿਆਨ ਕੁਛ ਕਰਮ ਨਾ ਜਾਣਾ, ਨਾ ਹੈ ਨਾ ਨਿਰਮਲ ਕਰਨੀ, ਕਿੰਨੀ ਨਿਮਰਤਾ, ਮੈਨੂੰ ਕੁਛ ਨੀ ਆਉਂਦਾ, ਕੁਛ ਨੀ ਆਉਂਦਾ, ਮੇਰੀ ਕਰਨੀ ਵੀ ਨਿਰਮਲ ਨਹੀਂ ਹੈ, ਤੇ ਫਿਰ ਮੈਂ ਫਿਰ ਮੇਰਾ ਕਿਵੇਂ ਕੀ ਮੰਗਿਆ ਕੀ ਹੈ। ਸਾਧ ਸੰਗਤ ਕੇ ਅੰਚਲ ਲਾਵੋ ਬਿਖਮ ਨਦੀ ਜਾਏ ਤਰਨੀ, ਕਿਆ ਸੋਹਣਾ ਨੁਸਖਾ ਦੱਸ ਦਿੱਤਾ ਭਾਈ, ਸਾਧ ਸੰਗਤ ਦੇ ਸਾਧੂ ਦੀ ਸੰਗਤ ਦੇ ਮੈਨੂੰ ਲੜ ਲਾ ਦਿਓ ਤਾਂ ਇਹ ਦੁਨੀਆਂ ਤਰ ਸਕੋਗੇ। ਅਸੀਂ ਤਰਨਾ ਤਰਨਾ ਤਾਂ ਸਾਡੇ ਦਿਮਾਗ ਚ ਹੀ ਹੈ ਨੀ, ਤਰਨਾ ਤਾਂ ਦਿਮਾਗ ਚ ਹੀ ਨੀ, ਅਸੀਂ ਤਾਂ ਹੈਡਲੋਂਗ ਰੋੜੇ ਜਾਂਦੇ ਹਾਂ, ਹੈਡਲੋਂਗ ਰੋੜੇ ਜਾਂਦੇ ਹਾਂ, ਵੀ ਡੋਂਟ ਈਵਨ ਪੌਜ਼ ਟੂ ਥਿੰਕ। ਉੱਥੇ ਬਾਣੀ ਚ ਜਗ੍ਹਾ ਜਗ੍ਹਾ ਰਹਾਓ ਆਉਂਦਾ ਹੈ, ਅਸੀਂ ਤਾਂ ਰਹਾਓ ਵੀ ਨੀ, ਠਹਿਰਦੇ ਵੀ ਨੀ, ਹੈਡਲੋਂਗ ਰੋੜੇ ਜਾਂਦੇ ਰੋੜੇ ਜਾਂਦੇ ਹਾਂ। ਕਿਆ ਤਮਾਸ਼ਾ ਬਣਾਇਆ, ਫਿਰ ਕਹਿੰਦੇ ਸੀ ਬੜੇ ਧਰਮੀ ਹੈ, ਚੰਗੇ ਲੋਕਾਂ ਤੇ ਨੁਕਤਾ ਚੀਨੀ ਕੇ ਵੀ ਆਲਵੇਸ ਕ੍ਰਿਟੀਸਾਈਜ਼ ਆਦਰਸ, ਸਿੰਗੜ ਆ ਕੇ ਉੱਥੇ ਗੁਰਦੁਆਰਿਆਂ ਚ ਇਹ ਕੁਛ ਹੋ ਰਿਹਾ, ਸਿੰਗੜ ਆਈ ਜਾਂਦੇ ਆ ਉੱਥੇ ਉਹ ਜਾਈਦਾ ਰਸ ਲੈਣ ਨੂੰ, ਉੱਥੇ ਬੇਰਸਾ ਹੋ ਕੇ ਆ ਜਾਂਦੇ ਨਾ। ਅਜੇ ਇੱਕ ਤੁੱਕ ਬਾਕੀ ਹੈਗੀ, ਮੈਂ ਬਹੁਤ ਥੱਕ ਗਿਆ ਹੈਗਾ, ਅਜੇ ਬਹੁਤ ਜ਼ਿਆਦਾ ਬੋਲਿਆ। ਹਾਂ ਇੱਕ ਅਖੀਰਲੀ ਤੁੱਕ, ਚਲਤ ਬੈਸਤ, ਚਲਤ ਤੁਰਦਿਆਂ ਫਿਰਦਿਆਂ, ਬੈਸਤ ਬੈਠ ਕੇ ਵੀ, ਸੋਵਤ ਜਾਗਤ, ਇਹ ਇਸੇ ਚ ਅਸੀਂ ਜ਼ਿੰਦਗੀ ਗੁਜ਼ਾਰਦੇ ਹਾਂ ਸਾਰੀ 24 ਘੰਟੇ ਇਸੇ ਚ ਕਰਨਾ, ਜਾਂ ਚਲਦੇ ਫਿਰਦੇ ਹੁੰਦੇ, ਜਾਂ ਬੈਠੇ ਹੁੰਦੇ, ਜਾਂ ਸੌਂਦੇ ਹੁੰਦੇ, ਜਾਂ ਜਾਗਦੇ, ਸਾਰੀ ਚੀਜ਼ ਨੂੰ ਕਵਰ ਕਰਤਾ। ਚਲਤ ਬੈਸਤ ਸੋਵਤ ਜਾਗਤ, ਕੀ ਕਰਨਾ ਕੀ ਹੈ, ਗੁਰਮੰਤਰ ਹਿਰਦੇ ਚਿਤਾ, ਗੁਰਮੰਤਰ ਕੀ ਕਰਨਾ ਹੈ ਮੈਨੂੰ ਆ ਕੇ ਜੀ ਕਰੀਏ ਕੀ। ਉਹ ਭਾਈ ਬਾਣੀ ਸਾਫ਼ ਕਹਿੰਦੀ ਹੈ ਗੁਰਮੰਤਰ ਦੇ ਚਿਤਾਰ, ਉਹ ਪਹਿਲਾਂ ਤੁਸੀਂ ਗੁਰੂ ਦੇ ਬਣੋ ਤਾਂ ਸਹੀ, ਤੇ ਫਿਰ ਗੁਰਮੰਤਰ ਮਿਲੇਗਾ, ਫਿਰ ਉਹਨੂੰ ਜਾਪ ਕਰੋ। ਕਦੋਂ ਕਰਨਾ, ਚਲਤ ਬੈਸਤ ਸੋਵਤ ਜਾਗਤ, ਕਿੱਥੇ ਫਸੇ ਫਿਰਦੇ ਗਿਆਨ ਬੁੱਝ ਕੇ, ਉਹ ਜਿੰਨੀ ਚੱਲਣ ਜਾਣਿਆ ਸੋ ਕਿਉਂ ਕਰੇ ਵਿਥਾਰ। ਅਸੀਂ ਤਾਂ ਮੱਲੋ ਮੱਲੀ ਵਿਥਾਰ ਕਰੀ ਜਾਂਦੇ, ਮੱਲੋ ਮੱਲੀ ਸੇੜਦੇ ਹਾਂ, ਪੁਆੜੇ ਪੁਆੜੇ ਸੇੜੀ ਜਾਂਦੇ ਹਾਂ, ਪੁਆੜੇ ਜਾਣ ਬੁੱਝ ਕੇ ਪੁਆੜੇ ਸੇੜਦੇ ਹਾਂ, ਕਿਉਂਕਿ ਜੀ ਐਂਟਰਟੇਨਮੈਂਟ ਹੈ ਜੀ। ਹਾਂਜੀ ਸੁਸਾਇਟੀ ਚ ਮੂਵ ਕਰਨਾ ਪੈਂਦਾ ਜੀ, ਕਾਹਦੇ ਸੁਸਾਇਟੀ ਹੈ, ਸਾਨੂੰ ਤਾਂ ਸੁਸਾਇਟੀ ਨੇੜੇ ਹੈ, ਸੁਸਾਇਟੀ ਦੀ ਜਿਹੜੀ ਮੂਡ ਹੈ ਉਹ ਨੇੜੇ ਹੈ, ਰੱਬ ਨੇੜੇ ਨਹੀਂ ਹੈ, ਰੱਬ ਦੀ ਬਾਣੀ ਨੇੜੇ ਨਹੀਂ ਹੈ, ਸੁਸਾਇਟੀ ਦਾ ਮੂਡ ਹੈ, ਸੁਸਾਇਟੀ ਇਉਂ ਕਰਦੀ ਮੈਂ ਵੀ ਉਵੇਂ ਕਰਾਂ। ਤੋ ਅਖੀਰ ਤੋਂ ਯਾਦ ਕਰ ਲਓ ਸਾਰੇ, ਮੈਂ ਫੇਰ ਕਰਦਾ, ਗੁਰਬਾਣੀ ਹੈ ਚਲਤ ਬੈਸਤ ਸੋਵਤ ਜਾਗਤ ਗੁਰਮੰਤਰ ਹਿਰਦੇ ਚਿਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।